ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਤੁਹਾਡੀ ਖਿਦਮਤ ਦੇ ਵਿਚ ਪ੍ਰੋਗਰਾਮ ਲਹਿਰਾਂ ਲੈ ਕੇ। ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਹਮੇਸ਼ਾ ਵਾਂਗ ਮੰਗਲਵਾਰ ਤੇ ਤਰੀਕ ਜਿਹੜੀ ਹੈ ਜੀ ਉਹ ਬਦਲ ਚੁੱਕੀ ਹੈ। ਸਾਲ 2017 ਦੇ ਜਨਵਰੀ ਮਹੀਨੇ ਦੀ 10 ਤਰੀਕ ਅੱਜ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 548 ਦੇ ਪੋਹ ਮਹੀਨੇ ਦੀ ਅੱਜ 27 ਤਰੀਕ ਹੋਈ ਹੈ ਤੇ ਘੜੀਆਂ ਵੱਲ ਨਜ਼ਰ ਮਾਰਾਂ, ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿਚ ਇਸ ਵੇਲੇ ਅੱਜ ਕੇ 1 ਮਿੰਟ ਹੋ ਚੁੱਕਿਆ। ਐਡੀਲੇਡ ਦੇ ਵਿਚ 7:31, ਪਰਥ ਦੇ ਵਿਚ 5:01 ਤੇ ਬ੍ਰਿਸਬੇਨ ਦੇ ਵਿਚ 7:01 ਹੋ ਚੁੱਕੇ ਨੇ ਆਸਟ੍ਰੇਲੀਆ ਸਮੇਂ ਮੁਤਾਬਕ। ਤੇ ਇਸ ਤਰ੍ਹਾਂ ਗਵਾਂਢੀ ਮੁਲਕ ਚੱਲੀਏ ਨਿਊਜ਼ੀਲੈਂਡ ਤਾਂ ਆਕਲੈਂਡ ਦੇ ਵਿਚ 10:01 ਇਸ ਵੇਲੇ ਹੋ ਚੁੱਕਿਆ, ਯਾਨੀ 10 ਜਨਵਰੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਤੇ ਕੁਛ ਮੁਲਕਾਂ ਦੇ ਵਿਚ ਅਜੇ 9 ਜਨਵਰੀ ਚੱਲ ਰਹੀ ਹੈ। ਸੋ ਉਨ੍ਹਾਂ ਦਾ ਜ਼ਿਕਰ ਵੀ ਕਰ ਲੈਂਦੇ ਹਾਂ। ਲਾਸ ਏਂਜਲਸ ਦੇ ਵਿਚ, USA ਲਾਸ ਏਂਜਲਸ ਦੇ ਵਿਚ 9 ਜਨਵਰੀ ਦੀ ਬਾਅਦ ਦੁਪਹਿਰ ਹੈ, ਯਾਨੀ ਉਥੇ ਅਜੇ ਸੋਮਵਾਰ ਹੈ, 1:01 ਉਥੇ ਹੋਇਆ। ਇਸੇ ਤਰ੍ਹਾਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿਚ ਵੀ ਸਮਾਂ ਜਿਹੜਾ ਸੇਮ ਹੀ ਹੈ, 1:01 ਸੋਮਵਾਰ 9 ਜਨਵਰੀ ਚੱਲ ਰਹੀ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 4:00 ਨੇ ਜੀ 9 ਜਨਵਰੀ ਦੇ ਤੇ ਇਸੇ ਤਰ੍ਹਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 2:02 ਹੋਏ ਨੇ 9 ਜਨਵਰੀ ਸੋਮਵਾਰ। ਮਿਆਮੀ ਦੇ ਵਿਚ, USA ਦੇ ਮਿਆਮੀ ਸ਼ਹਿਰ ਦੇ ਵਿਚ 4:02 ਟੋਰਾਂਟੋ ਵਾਲਾ ਸਮਾਂ ਜੀ ਇਥੇ ਤੇ 9 ਜਨਵਰੀ ਚੱਲ ਰਹੀ ਹੈ, ਸ਼ਾਮ ਪੈ ਚੁੱਕੀ ਹੈ। ਤੇ ਇਸ ਤੋਂ ਬਾਅਦ ਚੱਲਦੇ ਆ ਦੂਜੇ ਹੋਰ ਮੁਲਕਾਂ ਦੇ ਵਿਚ। ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ 5:02 ਹੋਏ ਨੇ, ਯਾਨੀ 10 ਜਨਵਰੀ ਦੀ ਸਵੇਰ ਜਿਹੜੀ ਆ ਉਹ ਹੋ ਚੁੱਕੀ ਹੈ। ਉਥੇ ਪੁਰਤਗਾਲ ਦੇ ਵਿਚ 9:02 ਹੋਏ ਨੇ 9 ਜਨਵਰੀ ਦੀ ਰਾਤ ਦੇ। ਸੋ ਇਟਲੀ ਦੇ ਵਿਚ 10:02 9 ਜਨਵਰੀ ਦੀ ਰਾਤ ਹੈ ਉਥੇ ਵੀ ਤੇ ਡੁਬਈ ਦੇ ਵਿਚ 1:02 10 ਜਨਵਰੀ, ਯਾਨੀ 1 ਘੰਟਾ ਹੋਇਆ ਜੀ ਉਥੇ 10 ਜਨਵਰੀ ਚੜੀ ਨੂੰ। ਤੇ ਭਾਰਤ ਦੇ ਵਿਚ ਨਵੀਂ ਦਿੱਲੀ ਦੇ ਵਿਚ 2:32 ਇਸ ਵੇਲੇ ਹੋਏ ਨੇ 10 ਜਨਵਰੀ ਦਿਨ ਮੰਗਲਵਾਰ ਤੇ ਕਾਫੀ ਵੱਡਾ ਤੜਕਾ ਹੈ ਉਥੇ। ਤੇ ਦੇਸ਼ ਦੁਨੀਆਂ ਦੇ ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਕੋਨੇ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਲਹਿਰਾਂ ਪ੍ਰੋਗਰਾਮ ਦੇ ਰਾਹੀਂ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਨਾਲ ਨਾਲ ਇਹ ਵੀ ਦੱਸਦੀ ਜਾਵਾਂ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਜੀ ਮੈਲਬਨ ਤੋਂ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੇ ਮੈਨੂੰ ਟੈਕਨੀਕਲ ਸਪੋਰਟ ਅੱਜ ਪਟਿਆਲੇ ਤੋਂ ਨਹੀਂ, ਅੱਜ ਕੌਫਸ ਹਾਰਬਰ ਤੋਂ ਅਮਨਦੀਪ ਸਿੱਧੂ ਹੁਰੀ ਦੇ ਰਹੇ ਨੇ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਵਿਚ ਅਸੀਂ ਦੋਵੇਂ ਹੀ ਤੁਹਾਡੇ ਲਈ ਹਾਜ਼ਰ ਹੋਈਏ ਪ੍ਰੋਗਰਾਮ ਦਾ ਅਗਲੇ ਜਿਹੜੇ ਸਿਲਸਿਲੇ ਆ ਉਹ ਲੈ ਕੇ। ਤੇ ਹੁਣ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਅਸੀਂ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਂਝ ਪਾਉਣੀ ਹੈ ਤੇ ਇਸ ਸਾਂਝ ਦੇ ਵਿਚ ਸਾਡਾ ਸਾਥ ਦੇਣਾ ਜੀ ਮਿੰਟੂ ਬਰਾੜ ਹੋਰਾਂ ਨੇ ਐਡੀਲੇਡ ਸਟੂਡੀਓ ਤੋਂ। ਸੋ ਅਗਲੇ ਸਿਲਸਿਲੇ ਦੇ ਵਿਚ ਉਨ੍ਹਾਂ ਦੇ ਨਾਲ ਪ੍ਰੋਗਰਾਮ ਦਾ ਜਿਹੜਾ ਆਗਾਜ਼ ਕਰਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਕੁਝ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਆਵਾਂਗੇ। ਸਿਹਤ ਸੰਭਾਲ ਸਿਲਸਿਲਾ ਜਿਹੜਾ ਉਹਦੇ ਵਿਚ ਗੱਲਾਂ ਕਰਾਂਗੇ ਸਿਹਤ ਸੰਭਾਲ ਦੇ ਬਾਰੇ ਚ। ਤੇ ਇਹਦੇ ਨਾਲ ਹੀ ਕੁਛ ਜਿਹੜੀਆਂ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ, ਨਾਲ ਨਾਲ ਤੁਹਾਡਾ ਜਿਹੜਾ ਰੁੱਖ ਹੈ ਜੀ ਉਹ ਵੀ ਜਾਣਨਾ ਚਾਹਾਂਗੇ। ਸੋ ਦੋਸਤੋ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਈਮੇਲ ਦੇ ਜ਼ਰੀਏ request@harmanradio.com ਸਾਡਾ ਪਤਾ ਹੈ। ਤੇ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਨੰਬਰ ਜਿਹੜਾ ਜੀ 9175080149, ਯਾਨੀ 9195080014400। ਵਧੀਆ ਤੁਹਾਡੇ ਸੁਨੇਹਾ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ। ਤੇ ਮਿੱਠਾ ਮਿੱਠਾ ਜਿਹਾ ਸੰਗੀਤ ਪ੍ਰੋਗਰਾਮ ਦੇ ਵਿਚ ਜਿਹੜਾ ਕਿ ਗੀਤਾਂ ਦੇ ਰਾਹੀਂ ਤੁਹਾਡੇ ਤੱਕ ਅਸੀਂ ਪਹੁੰਚਦਾ ਕਰਨਾ। ਤੇ ਇਹ ਗੀਤ ਹੋਣਗੇ ਜੀ ਕੁਛ ਸਾਡੀ ਪਸੰਦ ਦੇ ਤੇ ਕੁਛ ਤੁਹਾਡੀ ਪਸੰਦ ਦੇ। ਤੇ ਆਓ ਪ੍ਰੋਗਰਾਮ ਦਾ ਆਗਾਜ਼ ਇਕ ਗੀਤ ਨਾਲ। ਪ੍ਰੋਗਰਾਮ ਦਾ ਪਹਿਲਾ ਗੀਤ ਅਮਰਿੰਦਰ ਗਿੱਲ ਦੀ ਜਿਹੜੀ ਇਕ ਨਵੀਂ ਮੂਵੀ ਆ ਰਹੀ ਹੈ ਜੀ ਸਰਵਣ, ਉਸ ਫਿਲਮ ਦੇ ਵਿਚੋਂ ਆਓ ਸੁਣਦੇ ਆ।
ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ, ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ, ਮੰਜ਼ਿਲ ਨਹੀਂ ਦਿਸਦੀ ਪਾਸੇ ਜਾਈਏ ਜੋ ਮਿਲ ਜਾਏ ਟੋਈ, ਅਕਲਾਂ ਦੇ ਬੂਹੇ ਅਕਲਾਂ ਦੇ ਬੂਹੇ ਲੱਗ ਗਏ ਨੇ ਜਿੰਦੇ, ਅਸੀਂ ਦਿਸ਼ਾਹੀਨ ਨਾਦਾਨ ਪਰਿੰਦੇ, ਕੁਝ ਕਰੀਏ ਕੁਝ ਕਰਨਾ ਹੀ ਪੈਣਾ, ਕੁਝ ਕਰਜ਼ ਨੇ ਬਾਕੀ ਕੁਝ ਕਰਜ਼ ਨੇ ਬਾਕੀ ਜੋ ਮਰਨ ਨਹੀਂ ਦਿੰਦੇ, ਅਸੀਂ ਸ਼ਾਹੀਂ ਨਾਦਾਨ ਪਰਿੰਦੇ,
ਜੀ ਦੋਸਤੋ ਫਿਲਮ ਸਰਵਣ ਦੇ ਵਿਚੋਂ ਤੁਸੀਂ ਗੀਤ ਸੁਣਿਆ ਬੀਰ ਸਿੰਘ ਦੀ ਆਵਾਜ਼ ਦੇ ਵਿਚ ਦਿਸ਼ਾਹੀਨ ਪਰਿੰਦੇ। ਬਿਲਕੁਲ ਜੀ, ਆਪਣੇ ਵੱਲ ਆਪਾਂ ਝਾਤ ਮਾਰੀਏ ਤਾਂ ਬਹੁਤ ਵਾਰ ਆਪਣੇ ਆਪ ਨੂੰ ਇਹ ਅਹਿਸਾਸ ਜਿਹੜਾ ਜ਼ਰੂਰ ਹੁੰਦਾ ਕਿ ਕਿਤੇ ਨਾ ਕਿਤੇ ਆਪਾਂ ਵੀ ਦਿਸ਼ਾਹੀਨ ਪਰਿੰਦਿਆਂ ਵਾਂਗ ਹੀ ਇਸ ਦੁਨੀਆਂ ਦੇ ਵਿਚ ਘੁੰਮਦੇ ਫਿਰਦੇ ਆ, ਜਦੋਂ ਤੱਕ ਮਕਸਦ ਜਿਹੜਾ ਉਹ ਜਿਉਣ ਦਾ ਮਿਲਦਾ ਨੀ ਸਾਨੂੰ, ਹਨਾ। ਸੋ ਗੀਤ ਤੋਂ ਬਾਅਦ ਇਕ ਵਾਰ ਫਿਰ ਸਾਹੀ ਦੋਸਤਾਂ ਦਾ ਸਰੋਤਿਆਂ ਦਾ ਪ੍ਰੋਗਰਾਮ ਦੇ ਵਿਚ, ਤੇ ਨਿੱਕੀ ਜੀ ਆਇਆਂ ਨੂੰ ਜੀ ਇਕ ਵਾਰ ਫੇਰ ਤੋਂ, ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵੀ ਵੱਧਦੇ ਹਾਂ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਖਬਰਾਂ ਦਾ ਤੇ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਡੇ ਨਾਲ ਐਡੀਲੇਡ ਸਟੂਡੀਓ ਤੋਂ ਮਿੰਟੂ ਬਰਾੜਹੋਰੀ ਜਿਹੜੇ ਆ ਉਹ ਸ਼ਾਮਲ ਹੋ ਚੁੱਕੇ ਆ ਤੇ ਉਨ੍ਹਾਂ ਨੂੰ ਪ੍ਰੋਗਰਾਮ ਚ ਜਿਹਨੂੰ ਕਹਿੰਦੇ ਆ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਤੇ
ਸ੍ਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਹੋਣਾ ਤੇ ਆਪਾਂ ਆਉਣ ਵਾਲਾ ਅੱਧਾ ਘੰਟਾ ਹੋਰ ਖਬਰਾਂ ਦੇ ਉੱਤੇ ਚੀਰ ਫੜ ਕਰਨ ਦੀ ਕੋਸ਼ਿਸ਼ ਕਰਾਂਗੇ ਜੀ
ਜੀ ਗੁਲ ਪਹਿਲਾਂ ਤਾਂ ਤੁਹਾਡੀ ਸਤਿ ਸ੍ਰੀ ਅਕਾਲ ਜਿਹੜੀ ਆ ਉਹ ਸਾਡੇ ਸਰੋਤਿਆਂ ਤੱਕ ਪਹੁੰਚ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਨਿੱਕਾ ਢਿੱਲੋਂ ਹੋਈ ਉਹ ਵੀ ਸ਼ਾਮਲ ਹੋ ਚੁੱਕੇ ਆ ਰਾਜ ਮਹਿੰਦਰ ਸਿੰਘ ਸ਼ਾਮਲ ਹੋ ਚੁੱਕੇ ਆ ਦਿਤ ਸਿੰਘ ਮਹਿਤਾ ਚੌਕ ਵਾਲੇ ਸ਼ਾਮਲ ਹੋ ਚੁੱਕੇ ਆ ਤੇ ਸੁਖਵਿੰਦਰ ਸੌਂਦ ਈਮੇਲ ਦੇ ਜ਼ਰੀਏ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਤੇ ਆਪਾਂ ਸਾਰਿਆਂ ਨੂੰ ਜੀ ਆਇਆਂ ਨੂੰ ਤਾਂ ਕਹਿੰਦੇ ਹੀ ਕਹਿੰਦੇ ਆ ਤੇ ਨਾਲ ਹੀ ਨਾਲ ਦੋਸਤਾਂ ਦਾ ਸਵਾਗਤ ਜਿਹੜਾ ਆ ਉਹ ਕਰਦੇ ਹੋਏ ਪ੍ਰੋਗਰਾਮ ਦੇ ਜਿਹੜੇ ਅਗਲੇ ਸਿਲਸਿਲੇ ਵੱਲ ਵੱਧਦੇ ਆ ਜਿਹੜਾ ਕਿ ਖਬਰਾਂ ਦਾ ਆ
ਜੀ ਜੀ ਬਿਲਕੁਲ
ਜੀ ਤੇ ਖਬਰਾਂ ਦੇ ਵੱਲ ਨਜ਼ਰ ਮਾਰੀਏ ਤਾਂ ਬਰਾੜ ਸਾਹਿਬ ਜਿਹੜੀਆਂ ਅੱਜ ਦੀਆਂ ਖਬਰਾਂ ਵੈਸੇ ਤਾਂ ਕਿਉਂਕਿ ਸਮਾਂ ਜਿਹੜਾ ਜੀ ਉਹ ਚੋਣਾਂ ਦਾ ਇਸ ਵੇਲੇ ਭਖਿਆ ਹੋਇਆ ਹਨਾ ਸੋ ਹਰ ਰੋਜ਼ ਨਵੇਂ ਤਰ੍ਹਾਂ ਦੇ ਜਿਹੜੇ ਬਿਆਨ ਆ ਉਹ ਆ ਰਹੇ ਆ ਅਜੇ ਵੀ ਤੇ ਇੱਕ ਜਿਹੜੀ ਖਾਸ ਗੱਲ ਉਹ ਇਹ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਜੀ ਉਹਨਾਂ ਨੇ ਆਪਣਾ ਮੈਨੀਫੈਸਟੋ ਜਿਹੜਾ ਆ ਉਹ ਜਾਰੀ ਕੀਤਾ ਆ ਤੇ ਉਸ ਮੈਨੀਫੈਸਟੋ ਦੇ ਵਿਚ ਵਾਅਦਿਆਂ ਦੀ ਜਿਹੜੀ ਝੜੀ ਆ ਉਹ ਬੜੀ ਲੰਬੀ ਲਗਾਈ ਗਈ ਆ ਔਰ ਇਹ ਜਿਹੜੇ ਵਾਅਦੇ ਆ ਉਹ ਮਤਲਬ ਹਜ਼ਮ ਨਹੀਂ ਹੁੰਦੇ ਸੁਣ ਕੇ ਕਿਹਾ ਗਿਆ ਜੀ ਕੁੜੀਆਂ ਨੂੰ ਪਹਿਲੀ ਤੋਂ PhD ਤੱਕ ਮੁਫ਼ਤ ਸਿੱਖਿਆ ਦਾ ਵੀ ਪ੍ਰਬੰਧ ਹੋਣਾ ਆ ਤੇ ਵੈਸੇ ਸਮਾਰਟ ਮੋਬਾਈਲ ਫੋਨ ਜਿਹੜੇ ਆ ਉਹ ਦੇਣ ਦਾ ਵਾਅਦਾ ਤਾਂ ਬਹੁਤ ਪਹਿਲਾਂ ਹੀ ਕੈਪਟਨ ਸਾਹਿਬ ਜਿਹੜੇ ਆ ਉਹ ਕਰ ਚੁੱਕੇ ਆ ਤੇ ਹਰ ਘਰ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਆ ਕਿ ਹਰ ਘਰ ਦੇ ਮੈਂਬਰ ਨੂੰ ਜਿਹੜੀ ਨੌਕਰੀ ਆ ਉਹ ਦਿੱਤੀ ਜਾਊਗੀ ਸੋ ਤੁਹਾਡਾ ਕੀ ਕਹਿਣਾ
ਦੇਖੋ ਚੋਣ ਮੈਨੀਫੈਸਟੋ ਇੱਕ ਜ਼ਰੂਰੀ ਡਾਕੂਮੈਂਟ ਆ ਇੱਕ ਇਹੋ ਜਿਹਾ ਬੇਸ ਹੁੰਦਾ ਜਿਹਦੇ ਆਧਾਰ ਦੇ ਉੱਤੇ ਜਿਹੜਾ ਇੱਕ ਲੜਾਈ ਦਾ ਜਿਹੜਾ ਮਾਹੌਲ ਤਿਆਰ ਕੀਤਾ ਜਾਂਦਾ ਚੋਣਾਂ ਦਾ ਦੰਗਲ ਆ ਜਿਹੜਾ ਉਹਨੂੰ ਉਹਦਾ ਮਾਹੌਲ ਤਿਆਰ ਕੀਤਾ ਜਾਂਦਾ ਪਰ ਇਹ ਵੱਖਰੀ ਗੱਲ ਆ ਵੀ ਚੋਣ ਮੈਨੀਫੈਸਟੋ ਹਮੇਸ਼ਾ ਹੀ ਦੇਰੀ ਨਾਲ ਆਉਣ ਨਾਲ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾ ਵੀ ਲੈਂਦੇ ਆ ਤੇ ਆਪਣੇ ਆਪ ਨੂੰ ਥੋੜੇ ਸਵਾਲਾਂ ਚ ਵੀ ਲਿਆਉਂਦੇ ਆ ਕਾਂਗਰਸ ਵਾਲੇ ਪਹਿਲਾਂ ਤੋਂ ਰਹੀ ਆ ਗੱਲ ਇਹਨਾਂ ਦੀ ਹਿਸਟਰੀ ਰਹੀ ਆ ਇਸ ਚੀਜ਼ ਦੀ ਤਾਂ ਚੋਣ ਮੈਨੀਫੈਸਟੋ ਨੂੰ ਜਿਹੜੀ ਡਿਊਟੀ ਆ ਜਿਵੇਂ ਜਿਹੜੇ ਜਿਨ੍ਹਾਂ ਨੇ ਬਣਾਇਆ ਉਨ੍ਹਾਂ ਨੇ ਉਨ੍ਹਾਂ ਨੂੰ ਵੱਧ ਚੜ ਕੇ ਦਿਖਾਉਣਾ ਤੇ ਜਿਨ੍ਹਾਂ ਜਿਹੜੇ ਵਿਰੋਧੀ ਆ ਉਨ੍ਹਾਂ ਨੇ ਝੂਠ ਦਾ ਪਲੰਦਾ ਕਹਿਣਾ ਇਹ ਇੱਕ ਡਿਊਟੀ ਆ ਇਹ ਡਿਊਟੀ ਮੁਤਾਬਕ ਆਪਦੇ ਉਨ੍ਹਾਂ ਨੇ ਬਿਆਨਬਾਜ਼ੀਆਂ ਕੀਤੀਆਂ ਪਰ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਦੀ ਹੋ ਕੇ ਇਸ ਚੋਣ ਮਨੋਰਥ ਪੱਤਰ ਨੂੰ ਦੇਖਦਾ ਜਿਹੜਾ ਮਨੋਰਥ ਪੱਤਰ ਆ ਉਹਦਾ ਜਾਂ ਚੋਣ ਮਨੋਰਥ ਪੱਤਰ ਦਾ ਜਿਹੜਾ ਮੀਨਿੰਗ ਇਹ ਹੈ ਜੀ ਵੀ ਸਾਡੇ ਮਨੋਰਥ ਕੀ ਹੋਣਗੇ ਨਾ ਕਿ ਤੁਹਾਡੇ ਨਾਲ ਉਹ ਕੋਈ ਉਹ ਨਹੀਂ ਹੈਗੀ ਵੀ ਕਿਸੇ ਕਿਸਮ ਦਾ ਤੁਹਾਨੂੰ ਉਹਨਾਂ ਨੇ ਲੀਗਲ ਡਾਕੂਮੈਂਟ ਦਿੱਤਾ ਜਾਂ ਐਫੀਡੇਵਿਟ ਦਿੱਤਾ ਉਹ ਸਿਰਫ ਤੇ ਸਿਰਫ ਮਨੋਰਥ ਆ ਮਨੋਰਥ ਸ਼ਬਦ ਹਿੰਦੀ ਦਾ ਸ਼ਬਦ ਆ ਪਰ ਜੇ ਪੰਜਾਬੀ ਚ ਵੀ ਜੇ ਦੇਖੀਏ ਤਾਂ ਪੰਜਾਬੀ ਚ ਵੀ ਇਹ ਆ ਵੀ ਤੁਹਾਡੇ ਕੀ ਕੋਸ਼ਿਸ਼ਾਂ ਹੋਣਗੀਆਂ ਤੁਹਾਡੀ ਕੀ ਮਨਸ਼ਾ ਹੋਊਗੀ ਜਾਂ ਕਹਿ ਸਕਦੇ ਆ ਤਾਂ ਉਹ ਮਨੋਰਥ ਆ ਹੁਣ ਮਨਸ਼ਾ ਤਾਂ ਮੈਂ ਵੀ ਰੱਖੀ ਹੋਈ ਆ ਜੀ ਆਪਦੀ ਵੀ ਮੈਂ ਜੇ ਇੰਨੇ ਮਿਲੀਅਨ ਫਲਾਨੇ ਨੂੰ ਦਊ ਇੰਨੇ ਧਮਕੇ ਨੂੰ ਦਊ ਇਹ ਵੀ ਕਰੂੰਗਾ ਉਹ ਵੀ ਕਰੂੰਗਾ ਪਰ ਉਹ ਮਨਸ਼ਾ ਨਾ ਮੇਰੀ ਉਹਦੇ ਲਈ ਮੈਂ ਬੌਂਡ ਨਹੀਂ ਹਾਂਗਾ ਕਿਸੇ ਦਾ ਕੋਈ ਬੰਦਾ ਮੈਨੂੰ ਉਸ ਲਈ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ ਨੰਬਰ ਇੱਕ ਤਾਂ ਇਹ ਚੀਜ਼ ਸਾਨੂੰ ਧਿਆਨ ਚ ਰੱਖਣੀ ਚਾਹੀਦੀ ਹੈ ਵੀ ਜਿਹੜਾ ਚੋਣ ਮਨੋਰਥ ਪੱਤਰ ਆ ਉਹਨਾਂ ਦੀਆਂ ਮਨਸ਼ਾਵਾਂ ਦਾ ਪੁਲੰਦਾ ਤੇ ਉਸ ਪੁਲੰਦੇ ਦੇ ਵਿੱਚ ਉਹ ਕੀ ਕਹਿੰਦੇ ਆ ਉਹਦੇ ਚ ਉਨ੍ਹਾਂ ਨੂੰ ਫਿਰ ਇੱਕ ਚੀਜ਼ ਇਹ ਹੋ ਜਾਂਦੀ ਹੈ ਜਦੋਂ ਤਾਂ ਮੈਨੂੰ ਪਤਾ ਵੀ ਮੈਂ ਜੀ ਇਸ ਵੀਕਐਂਡ ਤੇ ਜੇ ਮੈਂ ਵਾਅਦਾ ਕਰਦਾ ਵੀ ਮੈਂ ਭਾਈ ਤੁਹਾਨੂੰ $500 ਦੇਊਂਗਾ ਤਾਂ ਜੇ ਮੈਨੂੰ ਉਹ ਵਾਅਦੇ ਚ $500 ਮੇਰੇ ਕੋਲ ਕਿਸੇ ਪਾਸੇ ਨਿਕਲਦਾ ਹੀ ਨਹੀਂ ਜਾਂ ਹੈ ਹੀ ਨਹੀਂ ਤਾਂ ਮੇਰਾ ਉਹ ਵਾਅਦਾ ਇੱਕ ਵੀਕ ਬਾਅਦ ਹੀ ਜਿਹੜਾ ਉਹਨੇ ਟੁੱਟ ਜਾਣਾ ਤਾਂ ਉਹ ਗੱਲ ਇੱਕ ਹੋਰ ਮਨਸ਼ਾ ਇੱਕ ਜੇ ਆ ਗਈ ਆ ਵੀ ਕੋਈ ਗੱਲ ਨੀ ਆਪਾਂ ਕਿਹੜਾ ਦੇਣਾ ਵਾਅਦਾ ਹੀ ਕਰਨਾ ਕਹਿਣਾ ਹੀ ਆ ਵੀ ਕੋਈ ਨੀ ਤੁਹਾਨੂੰ $500 ਦੇਣਾ ਤੁਹਾਨੂੰ ਮਦਦ ਦੇਣੀ ਤਾਂ ਮੈਂ $1,000 ਕਹਿ ਦਿੰਦਾ ਕੀ ਫਰਕ ਪੈਂਦਾ ਸੋ ਇੱਕ ਤਾਂ ਇਹ ਗੱਲ ਹੁੰਦੀ ਆ ਦੂਜਾ ਇਹ ਹੁੰਦਾ ਵੀ ਚੋਣ ਮਨੋਰਥ ਪੱਤਰ ਥੋੜਾ ਜਿਹਾ ਤਾਂ ਰੁੱਖ ਤਾਂ ਤੈਅ ਕਰਦਾ ਜਾਣ ਚੋਣ ਮਨੋਰਥ ਪੱਤਰ ਨੂੰ ਬਹੁਤ ਸਾਰੇ ਲੋਕ ਇਹ ਸਮਝਦੇ ਆ ਵੀ ਇਹ ਜਾਰੀ ਕਰਤਾ ਜੇ ਲਾਗੂ ਨਾ ਹੋਇਆ ਤਾਂ ਅਸੀਂ ਇਹਦੇ ਤੇ ਕੇਸ ਕਰ ਦਿਆਂਗੇ ਉਹ ਕਰ ਦਿਆਂਗੇ ਇਹ ਜਾਂ ਉਹਦੇ ਵਿਚ ਕੁਛ ਨੀ ਹੁੰਦਾ ਕਿਉਂਕਿ ਉਹ ਲੀਗਲ ਡਾਕੂਮੈਂਟ ਨਹੀਂ ਹੁੰਦਾ ਵੀ ਜਿਹਦੇ ਚ ਜਿਹੜੀ ਕਹੀ ਗੱਲ ਆ ਉਹਦੇ ਤੇ 100% ਪੂਰਾ ਉਤਰਨਾ ਲਾਜ਼ਮੀ ਆ ਜਿਵੇਂ ਕੱਲ ਹੀ ਬਾਦਲ ਸਾਹਿਬ ਦੇ ਇੱਕ ਲੈਕਚਰ ਚ ਉਹਨਾਂ ਨੂੰ ਪੁੱਛਿਆ ਗਿਆ, ਲੈਪਟਾਪ ਦੀ ਕਿਹਾ ਸੀ ਦੇਣ ਨੂੰ ਹਰ ਇੱਕ ਬੰਦੇ ਨੂੰ, ਹਰ ਇੱਕ ਸਟੂਡੈਂਟ ਨੂੰ, ਤਾਂ ਕਿਉਂ ਨੀ ਦਿੱਤਾ? ਤੇ ਉਹ ਆਦੇ ਜੀ 90 ਪੈਸੇ ਵਾਅਦੇ ਅਸੀਂ ਪੂਰੇ ਕਰਤੇ ਆ, 5-10% ਰਹਿ ਜਾਂਦੇ ਹੁੰਦੇ ਆ। ਸੋ ਉਹਨਾਂ ਕੋਲ ਇੱਕ ਮੋਰੀ ਹੁੰਦੀ ਹੈ, ਚੋਰ ਮੋਰੀ, ਤੇ ਉਹ ਨਿਕਲ ਸਕਦੇ ਆ। ਪਰ ਹੁਣ ਜੇ ਫੇਰ ਵੀ ਚਲੋ ਇੱਕ ਚੋਣਾਂ ਚ ਕਿਸੇ ਨੂੰ ਲਵਾਉਣ ਦੀ ਗੱਲ ਕਰਨੀ ਜਾਂ ਕਿਸੇ ਨੂੰ ਭਰਮਾਉਣ ਦੀ ਗੱਲ ਕਰਨੀ, ਤਾਂ ਉਹਦੇ ਚ ਕਾਂਗਰਸ ਦੀ ਜਿਹੜੀ ਇਹ ਸਾਰਾ ਚੋਣ ਮਨੋਰਥ ਪੱਤਰ ਚੋਂ ਮੈਨੂੰ 2 ਚੀਜ਼ਾਂ ਵਧੀਆ ਲੱਗੀਆਂ ਜੀ, ਤੇ ਜਿਨ੍ਹਾਂ ਚੋਂ ਇੱਕ ਤਾਂ ਉਹਨਾਂ ਨੇ ਜਿਹੜੇ ਚਲੋ ਸਮਾਰਟ ਫੋਨ ਜਿਹੜੀਆਂ ਚੀਜ਼ਾਂ, ਇਹ ਤਾਂ ਇੱਕ ਵੱਖਰੀ ਚੀਜ਼ ਹੈ, ਇਹਨਾਂ ਨੂੰ ਤਾਂ ਆਪਾਂ ਪਰਾਂ ਰਹੀਏ, ਪਰ ਉਹਨਾਂ ਨੇ 2 ਚੀਜ਼ਾਂ ਦਾ ਜਿਹੜਾ ਗੱਲ ਕੀਤੀ ਹੈ, ਇੱਕ ਤਾਂ ਜਿਹੜੀ ਉਹਨਾਂ ਨੇ ਆਪਣੀ
ਕੁੜੀਆਂ
ਦੀ ਪੜ੍ਹਾਈ, ਕੁੜੀਆਂ ਦੀ ਪੜ੍ਹਾਈ ਦਾ ਉਹਨਾਂ ਨੇ ਕਿਹਾ ਵੀ ਉਹ ਫ੍ਰੀ ਕੀਤੀ ਜਾਊਗੀ। ਇਹ ਇੱਕ ਸਮੇਂ ਦੀ ਲੋੜ ਹੈ ਜੀ। ਅਸੀਂ ਅਕਸਰ ਕਹਿੰਦੇ ਹਾਂ ਵੀ ਅਸੀਂ ਸਾਡੀ ਤਰੱਕੀ ਨਹੀਂ ਹੁੰਦੀ, ਸਾਡੇ ਚ ਆਹ ਕਮੀ ਹੈ, ਸਾਡੇ ਚ ਉਹ ਕਮੀ ਹੈ, ਅਕਸਰ ਕਹਿੰਦੇ ਆ। ਤੇ ਫਿਰ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਵੀ ਘਰ ਪਰਿਵਾਰ ਹੈ, ਇੱਕ ਔਰਤ ਚਲਾਉਂਦੀ ਹੈ, ਔਰਤ ਪੜ੍ਹੀ ਲਿਖੀ ਹੋਵੇ ਉਹ ਸਾਰਾ ਸਮਾਜ ਪੜ੍ਹ ਲਿਖ ਜਾਂਦਾ, ਔਰਤ ਜੇ ਕਿਤੇ ਗਿਆਨਵਾਨ ਹੋਵੇ ਤਾਂ ਸਾਰਾ ਸਮਾਜ ਗਿਆਨਵਾਨ ਹੋ ਜਾਂਦਾ। ਤੇ ਜੇ ਔਰਤ ਨੂੰ ਗਿਆਨਵਾਨ ਕਰਨਾ, 100% ਤੁਸੀਂ ਗਿਆਨਵਾਨ ਕਰਨਾ, 10%, 20% ਕੁੜੀਆਂ ਉੱਚ ਵਿਦਿਆ ਪ੍ਰਾਪਤ ਕਰ ਰਹੀਆਂ, 20-30%, 40% ਹਾਇਰ ਐਜੂਕੇਸ਼ਨ ਤੱਕ ਰਹਿ ਜਾਂਦੀਆਂ, ਫਿਰ ਉਦੋਂ ਬਾਅਦ 20-30% ਉਹ ਸਕੂਲਾਂ ਤੱਕ ਹੀ ਸੀਮਤ ਰਹਿ ਜਾਂਦੀਆਂ, ਤੇ 30-40% ਜਿਹੜੇ ਸਕੂਲ ਤੱਕ ਵੀ ਨਹੀਂ ਜਾ ਪਾਉਂਦੀਆਂ। ਉਹਦੇ ਪਿੱਛੇ ਕਾਰਨ ਹੀ ਇਹ ਆ ਵੀ ਮਾਪੇ, ਜੇ ਬੱਚੀ ਕਿਸੇ ਘਰੇ ਜੰਮੀ ਆ, ਮਾਪੇ ਉਹ ਬੱਚੀ ਨੂੰ ਪੜਾਉਣਾ ਚਾਹੁੰਦੇ ਆ, ਪਰ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਵੀ ਬੱਚੀ ਲਈ ਬਹੁਤ ਸਾਰੇ ਹੋਰ ਸਾਧਨ ਜਤਾਉਣੇ ਪੈਂਦੇ ਆ। ਉਹ ਮੁੰਡੇ ਦੀ ਪੜ੍ਹਾਈ ਨਾਲੋਂ ਬੱਚੀ ਲਈ ਉਹਨਾਂ ਨੂੰ ਕਾਫੀ ਕੁਝ ਹੋਰ ਵੱਖਰੇ ਢੰਗ ਨਾਲ ਕਰਨਾ ਪੈਂਦਾ, ਤੇ ਨਾਲ ਉਹਨਾਂ ਨੂੰ ਫੇਰ ਉਹਨੂੰ ਪੈਸਾ ਵੀ ਪੇ ਕਰਨਾ ਪੈਂਦਾ। ਹੁਣ ਫੇਰ ਉਸ ਤੋਂ ਬਿਹਤਰ ਇਹ ਹੋ ਜਾਂਦਾ ਵੀ ਚੱਲ ਮਾੜੇ ਮੋਟੇ ਅੱਖਰ ਲਿਖਣੇ ਸਿੱਖ ਗਈ, ਬਹੁਤ ਆ ਜੀ, ਤੇ ਹੁਣ ਹਟਾ ਲਓ, ਘਰੇ ਬਿਠਾ ਲਓ। ਤਾਂ ਇਹ ਚੀਜ਼ਾਂ ਜੇ ਕਿਤੇ ਇਹ ਚੀਜ਼ ਹੋ ਗਈ ਵੀ ਭਾਈ ਸਾਰੀ ਸਟੱਡੀ ਫ੍ਰੀ ਆ ਕੁੜੀਆਂ ਲਈ, ਤਾਂ ਮੈਂ ਗਰੰਟੀ ਕਰਦਾ ਵੀ ਆਉਣ ਵਾਲੇ 10-15-20 ਸਾਲਾਂ ਦੇ ਵਿੱਚ ਸਮਾਜ ਦੇ ਵਿੱਚ ਬੜੀ ਵੱਡੇ ਪੱਧਰ ਦੀ ਤਬਦੀਲੀ ਆਜੂਗੀ ਜੇ ਫ੍ਰੀ ਐਜੂਕੇਸ਼ਨ ਨਾਲ ਅਸੀਂ ਸਾਡੇ ਸਟੇਟ ਦੀ ਔਰਤ ਨੂੰ ਜਿਹੜਾ ਗਿਆਨਵਾਨ ਬਣਾ ਲਿਆ। ਸੋ ਇਹ ਇੱਕ ਇਸ ਦਾ ਸਵਾਗਤ ਕਰਨਾ ਚਾਹੀਦਾ ਸਾਨੂੰ, ਕਿੰਤੂ ਪਰੰਤੂ ਕਰਨ ਦੀ ਥਾਂ ਤੇ ਦੂਜੀਆਂ ਪਾਰਟੀਆਂ ਨੂੰ ਵੀ ਇਸ ਚੀਜ਼ ਦਾ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਵੀ ਦੇਖੋ 1000 ਕਰੋੜਾਂ ਦੇ ਬਜਟ ਤੁਹਾਡੇ ਹੁੰਦੇ ਆ, ਇੱਕ ਇਹ ਬਜਟ ਵੀ ਰੱਖਿਆ ਜਾਵੇ ਜਿਹਦੇ ਚ ਬੀਬੀਆਂ ਨੂੰ ਫ੍ਰੀ ਦੀ ਪੜ੍ਹਾਈ, ਚਾਹੇ PhD ਤੱਕ ਨਾ ਕਹੋ, ਚੱਲ ਜਿਹੜਾ ਉਹਨਾਂ ਨੂੰ ਜੇ ਕਾਲਜ ਦੀ ਐਜੂਕੇਸ਼ਨ ਵੀ ਗ੍ਰੈਜੂਏਸ਼ਨ ਤੱਕ ਵੀ ਕਰਾ ਲਈ ਜਾਵੇ ਤਾਂ ਉਹ ਵੀ ਆਪਣੇ ਆਪ ਚ ਇੱਕ ਮਾਇਨੇ ਰੱਖਦੀ ਆ। ਸੋ ਇੱਕ ਤਾਂ ਇਹ ਵੱਡੀ ਚੀਜ਼ ਆ ਜੀ। ਦੂਜੀ ਉਹਨਾਂ ਨੇ ਨਾ ਜਿਹੜੀ VIP ਕਲਚਰ ਕਾਂਗਰਸ ਦੀ ਦੇਣ ਸੀਗੀ, ਇਹਨੂੰ ਇਸ ਚੀਜ਼ ਨੂੰ ਉਹਨਾਂ ਨੇ ਮੰਨਿਆ, ਇਸ ਚੀਜ਼ ਨੂੰ ਮੰਨ ਲਿਆ ਇਸ ਦੇ ਵਿੱਚ ਵੀ VIP ਕਲਚਰ ਆ ਜਿਹੜਾ ਉਹ ਦੇਣ ਹੀ ਕਾਂਗਰਸ ਦੀ ਸੀ ਤੇ ਉਹਨੂੰ ਵਾਪਸ ਲਿਆ ਜਾਊਗਾ, ਉਹਨਾਂ ਅਸਿੱਧੇ ਰੂਪ ਚ ਗੱਲ ਕੀਤੀ ਆ। ਸੋ ਇਹ ਦੋਨੇ ਚੀਜ਼ਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਚੰਗੀਆਂ। ਬਾਕੀ ਜਿਹੜਾ ਚੋਣ ਮਨੋਰਥ ਪੱਤਰ ਦੇ ਉੱਤੇ ਜਿਹੜੀ ਡਿਊਟੀ ਸੀ ਇਸ ਵਾਰ ਉਹ ਮਨਪ੍ਰੀਤ ਸਿੰਘ ਬਾਦਲ ਦੀ ਲੱਗੀ ਹੋਈ ਸੀ, ਤਾਂ ਉਹ ਕਾਫੀ ਸੁਲਝਿਆ ਹੋਇਆ ਨੌਜਵਾਨ ਆ ਜੀ, ਤੇ ਕਾਫੀ ਉਹ ਵਧੀਆ ਉਹਨੂੰ ਉਹਦੀ ਸੋਚ ਆ, ਤੇ ਉਹਨੇ ਕਾਫੀ ਗਹਿਰਾਈ ਨਾਲ ਬਣਾਇਆ, ਤੇ ਮਨਮੋਹਨ ਸਿੰਘ ਵਰਗੇ ਜਿਹੜੇ ਕਿ ਇਨਸਾਨ ਆ ਉਹਨਾਂ ਨੇ ਉਹਦੀ ਤਾਰੀਫ਼ ਕੀਤੀ ਹੈ ਚੋਣ ਮੈਨੀਫੈਸਟੋ ਦੀ, ਇਹ ਬਹੁਤ ਵਧੀਆ ਚੋਣ ਮੈਨੀਫੈਸਟੋ ਗਾ। ਸੋ ਕੁੱਲ ਮਿਲਾ ਕੇ ਦੇਖਦੇ ਆ ਜੀ, ਜੇ ਹੁਣ ਉਹਨਾਂ ਦੇ ਪੱਲੇ ਕੰਮ ਕਰਨ ਆਊਗਾ, ਸਰਕਾਰ ਬਣਦੀ ਆ, ਤਾਂ ਫਿਰ ਇਹ ਚੋਣ ਮਨੋਰਥ ਪੱਤਰ ਦੀਆਂ ਤਾਂ ਗੱਲਾਂ ਬਾਅਦ ਚ ਹੀ ਆ ਜੀ।
ਬਿਲਕੁਲ। ਤੇ ਬਰਾੜ ਸਾਹਿਬ, ਜਿਵੇਂ ਆਪਾਂ ਦੇਖਦੇ ਆ ਕਿ ਜਿਹੜਾ ਚੋਣਾਂ ਦਾ ਸਮਾਂ ਉਹ ਨੇੜੇ ਆ ਰਿਹਾ ਹੈ, ਤੇ ਤਿਉਂ ਤਿਉਂ ਬਹੁਤ ਸਾਰੇ ਜਿਹੜੇ ਸਮੀਕਰਨ ਆ ਉਹ ਵੀ ਬਦਲ ਰਹੇ ਆ, ਪਾਰਟੀਆਂ ਦੇ ਬਹੁਤ ਸਾਰੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਸੈਟਿਸਫੈਕਸ਼ਨ ਨਹੀਂ ਹੋਈ ਆਪਣੀ ਪਾਰਟੀ ਤੋਂ, ਤੇ ਉਹ ਬਾਗੀ ਸੁਰ ਜਿਹੜੀ ਆ ਉਹਨਾਂ ਨੇ ਦਿਖਾਈ ਆ। ਸੋ ਅੱਜ ਦੀ ਅਖਬਾਰ ਦੇ ਵਿਚ ਵੀ ਇਨ੍ਹਾਂ ਬਾਗੀਆਂ ਦੇ ਵੱਲ ਇਸ਼ਾਰਾ ਜਿਹੜਾ ਉਹ ਕੀਤਾ ਗਿਆ ਆ, ਤੇ ਜਿਹੜਾ ਕੈਪਸ਼ਨ ਦਿੱਤਾ ਗਿਆ ਜੀ ਕਿ ਬਾਗੀ ਮੰਨਣਗੇ ਜਾਂ ਵਿਗਾੜਨਗੇ ਖੇਡ। ਸੋ ਬਹੁਤ ਸਾਰੇ ਜਿਹੜੇ ਉਮੀਦਵਾਰੀ ਦਾ ਜਿਹੜਾ ਇੱਕ ਸੁਪਨਾ ਲੈ ਕੇ ਪਾਰਟੀਆਂ ਦੇ ਵਿਚ ਸ਼ਾਮਲ ਹੋਏ ਲੋਕ ਸੀਗੇ, ਉਨ੍ਹਾਂ ਨੂੰ ਆਪਣੇ ਨਾਲ ਜਿਹੜਾ ਧੱਕਾ ਕਿਤੇ ਨਾ ਕਿਤੇ ਪਾਰਟੀਆਂ ਵੱਲੋਂ ਹੁੰਦਾ ਦਿਖਿਆ ਆ, ਤੇ ਇਸ ਕਰਕੇ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜਨਾ ਜਿਹੜਾ ਆ ਉਹ ਮਨਜ਼ੂਰ ਕਰ ਲਿਆ ਆ। ਤੇ ਅੱਜ ਇੱਕ ਪੂਰੀ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਗਈ ਆ, ਜਿਹਦੇ ਵਿਚ ਅਖਬਾਰ ਵੱਲੋਂ ਜਾਰੀ ਕੀਤੀ ਗਈ ਆ ਕਿ ਅਲੱਗ ਅਲੱਗ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਚਾਹੇ ਆਪ ਪਾਰਟੀ ਆ, ਸੋ ਇਨ੍ਹਾਂ ਪਾਰਟੀਆਂ ਦੇ ਆਪਣੇ ਜਿਹੜੇ ਬੰਦੇ ਆ ਉਹ ਆਪਣੀ ਹੀ ਪਾਰਟੀ ਤੋਂ ਬਾਗੀ ਹੋ ਕੇ ਜਾਂ ਤਾਂ ਆਜ਼ਾਦ ਖੜੇ ਹੋਣ ਜਾ ਰਹੇ ਆ, ਕਿਉਂਕਿ ਜਿਸ ਹਲਕੇ ਤੋਂ ਉਹ ਉਮੀਦ ਕਰ ਰਹੇ ਸੀ ਉਸ ਹਲਕੇ ਤੋਂ ਉਨ੍ਹਾਂ ਨੂੰ ਜਿਹੜੀ ਟਿਕਟ ਆ ਉਹ ਨਹੀਂ ਦਿੱਤੀ ਗਈ। ਸੋ ਇਹ ਜਿਹੜੀਆਂ ਪਾਰਟੀਆਂ ਦੇ ਜਿਹੜੇ ਬਾਗੀ ਸੁਰ ਵਾਲੇ ਜਿਹੜੇ ਉਮੀਦਵਾਰ ਆ ਇਹ ਪਰੇਸ਼ਾਨੀ ਵਧਾ ਸਕਦੇ ਆ ਜਾਂ ਫਿਰ ਕਿੱਦਾਂ ਦਾ ਇਹਨਾਂ ਦਾ ਜਿਹੜਾ ਸਮੀਕਰਨ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ।
ਦੇਖੋ ਕੋਈ ਵੀ ਚੀਜ਼ ਦੀ ਜਦੋਂ ਬਗਾਵਤ ਹੁੰਦੀ ਆ ਉਹ ਚੰਗਾ ਤਾਂ ਕਰਦੀ ਨੀ, ਇਹ ਤਾਂ ਸਾਨੂੰ ਦਿਮਾਗ ਦੇ ਵਿੱਚ ਰੱਖਣੀ ਪੈਣੀ ਹੈ ਗੱਲ। ਕਈ ਵਾਰੀ ਅਸੀਂ ਅਗਲੇ ਨੂੰ ਨਾ ਮਿਸ ਜੱਜ ਕਰ ਜਾਂਦੇ ਆ ਵੀ ਉਹ ਮਿਸ ਜੱਜ ਕਰ ਦਿੰਦੇ ਵੀ ਉਹ ਕੀ ਕਰੂਗਾ, ਇੰਨੇ ਕੁ ਨਾਲ ਕੀ ਕਰ ਲੂਗਾ, ਉਹਦੇ ਮਗਰ ਕੌਣ ਆ, ਇਹੋ ਜਿਹੀਆਂ ਗੱਲਾਂ ਸਾਡੇ ਲਈ ਕਈ ਵਾਰ ਨਾ ਉਹ ਦਿਲ ਨੂੰ ਦਿਲਾਸੇ ਦੇਣ ਲਈ ਤਾਂ ਚੰਗੀਆਂ ਹੁੰਦੀਆਂ ਪਰ ਉਹ ਜ਼ਮੀਨੀ ਸੱਚਾਈ ਤੋਂ ਕਾਫੀ ਦੂਰ ਹੁੰਦੀਆਂ। ਸੋ ਜਿਹੜਾ ਮੇਨ ਅਸੀਂ ਜੇ ਗੱਲ ਕਰੀਏ, ਥੋੜੇ ਦਿਨ ਪਹਿਲਾਂ ਨਾ ਚਰਨਜੀਤ ਭੁੱਲਰ ਨੇ ਬਹੁਤ ਵਧੀਆ ਬਠਿੰਡੇ ਤੋਂ ਆਰਟੀਕਲ ਲਿਖਿਆ ਸੀ, ਉਸ ਆਰਟੀਕਲ ਦੇ ਵਿੱਚ ਉਨ੍ਹਾਂ ਨੇ ਨਾ ਅੰਕੜੇ ਦਿੱਤੇ ਸੀ। ਚਰਨਜੀਤ ਭੁੱਲਰ ਉਨ੍ਹਾਂ ਦੀ ਇੱਕ ਕੁਆਲਿਟੀ ਹੈ ਜੀ, ਉਹ ਜਰਨਲਿਜ਼ਮ ਦੇ ਵਿੱਚ ਕਾਫੀ ਲੰਮੇ ਚਿਰ ਤੋਂ ਜੁੜੇ ਹੋਏ ਆ ਤੇ ਉਸ ਦੇ ਦੌਰਾਨ ਉਨ੍ਹਾਂ ਨੇ ਨਾ ਜਦੋਂ ਵੀ ਰਿਪੋਰਟਿੰਗ ਕੀਤੀ ਆ ਜਦੋਂ ਵੀ ਕੁਝ ਲਿਖਿਆ ਤਾਂ ਉਹ ਤੱਥਾਂ ਦੇ ਆਧਾਰ ਤੇ ਹੁੰਦਾ। ਹੁਣ ਤੱਕ ਬਹੁਤ ਵੱਡੇ ਪੱਧਰ ਤੇ ਉਹ ਆਰਟੀਆਈ ਦੇ ਵਿੱਚ ਵੀ ਆਪਣੀ ਯੋਗਦਾਨ ਪਾ ਚੁੱਕੇ ਆ, ਆਰਟੀਆਈ ਲੈ ਚੁੱਕੇ ਆ ਤੇ ਉਸੇ ਢੰਗ ਨਾਲ ਉਨ੍ਹਾਂ ਨੇ ਨਾ ਹੁਣ ਜਿਹੜਾ ਇਹ ਕੀਤਾ ਉਹਦੇ ਵਿਚ ਕਹਿੰਦੇ ਜੀ ਜਿੰਨੀਆਂ ਸੀਟਾਂ ਦਾ ਵੇਰਵਾ ਇਹ ਦਿੱਤਾ ਵੀ 20 ਸੀਟਾਂ ਇਹੋ ਜਿਹੀਆਂ ਸਨ ਜਿਹੜੀਆਂ ਪਿਛਲੇ ਪਲਾਨ ਦੀ ਜੇ ਗੱਲ ਕਰੀਏ ਜਿਹੜੀਆਂ 500 ਤੋਂ ਵੀ ਘੱਟ ਅੰਕੜੇ ਦੇ ਨਾਲ ਜਿਨ੍ਹਾਂ ਦਾ ਫਰਕ ਹੋਇਆ, ਜਾਣੀ ਕਿ 3 ਅੰਕੜਿਆਂ ਦੇ ਵਿਚ ਵੋਟਾਂ ਦਾ ਜਿਹੜਾ ਫਰਕ ਰਿਹਾ ਉਹ 20 ਸੀਟਾਂ ਸਨ। ਸੋ ਹੁਣ ਜੇ 20 ਸੀਟਾਂ ਇਹੋ ਜਿਹੀਆਂ CG ਚ 500 ਦਾ ਵੀ ਅੰਕੜਾ ਰਿਹਾ ਤਾਂ ਇਹਦਾ ਮਤਲਬ ਜੇ ਕੋਈ ਇੱਕ ਵੱਡਾ ਬੰਦਾ ਵੀ ਰੁੱਸ ਗਿਆ ਪਾਰਟੀ ਨਾਲੋਂ, ਇੱਕ ਬੰਦਾ ਵੀ ਰੁੱਸ ਗਿਆ 500 ਵੋਟ ਨੂੰ ਤਾਂ ਪ੍ਰਭਾਵਿਤ ਕਰ ਹੀ ਸਕਦਾ। ਸੋ 500 ਵੋਟ ਨੂੰ ਜੇ ਉਹਨੇ ਪ੍ਰਭਾਵਿਤ ਕਰਤਾ ਤਾਂ ਸੀਟ ਤਾਂ ਗਈ ਨਾ। ਸੋ ਇਹ ਇੱਕ ਵੱਡੀ ਚੀਜ਼ ਦੇਖਣੀ ਪਊਗੀ ਵੀ ਬਾਗਾਂ ਜਿਹੜੀਆਂ ਨਾ ਉਹ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਂਦੀਆਂ। ਸੋ ਕੋਸ਼ਿਸ਼ ਕਰਨੀ ਚਾਹੀਦੀ ਆ ਸਾਰੀਆਂ ਪਾਰਟੀਆਂ ਨੂੰ, ਪਹਿਲਾਂ ਤਾਂ ਬਾਗੀ ਸੁਰ ਪੈਦਾ ਹੀ ਕਿਉਂ ਹੁੰਦੀ ਹੈ ਦੇਖਣੀ ਪਈ ਆ। ਬਾਗੀ ਸੁਰ ਤਾਂ ਪੈਦਾ ਹੁੰਦੀ ਹੈ ਜੀ ਵੀ ਜਦੋਂ ਤੁਸੀਂ ਉਥੋਂ ਦਾ ਡਿਜ਼ਰਵਿੰਗ ਬੰਦੇ ਨੂੰ ਛੱਡ ਕੇ ਤੇ ਹੋਰ ਬੰਦੇ ਨੂੰ ਟਿਕਟ ਦਿੰਦੇ ਹੋ ਤਾਂ ਉਹ ਪੈਰਾਸ਼ੂਟ ਨਾਲ ਲਾਉਣੇ ਆ ਗ੍ਰਾਸ ਰੂਟ ਦੀ ਥਾਂ ਤੇ, ਤਾਂ ਉਹ ਸਭ ਤੋਂ ਵੱਡਾ ਇੱਕ ਕਾਰਨ ਹੁੰਦਾ। ਇੱਕ ਹੁਣ ਉਹ ਜ਼ਮਾਨੇ ਗਏ ਵੀ ਜਦੋਂ ਤਲਵੰਡੀ ਸਾਬੋ ਤੋਂ ਆ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਖੜਾ ਕਰ ਦਿੱਤਾ ਸੀ ਪਟਿਆਲੇ ਤੋਂ, ਜਾਂ ਜਿੱਥੋਂ ਮਰਜ਼ੀ ਜਿਹੜੇ ਨੂੰ ਲਿਆ ਕੇ ਖੜਾ ਕਰ ਦਿੱਤਾ ਜਾਂਦਾ ਤੇ ਉਹਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਲੋਕਲ ਲੋਕ। ਹੁਣ ਲੋਕ ਚਾਹੁੰਦੇ ਆ ਵੀ ਸਾਡੇ ਹਲਕੇ ਦਾ ਤੇ ਹਲਕੇ ਦੇ ਬੰਦੇ ਨੂੰ ਅਸੀਂ ਆਪਦੀ ਮਰਜ਼ੀ ਨਾਲ ਜਿਹੜੀਆਂ ਉਹਦੀਆਂ ਕੰਮ ਲਈਏ ਜਾਂ ਉਹਦੇ ਨਾਲ ਸਾਨੂੰ ਜਿਹੜਾ ਮੇਲ ਮਿਲਾਪ ਆ ਉਹ ਸਿਖਾਲਾ ਰਹੇ। ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਸਾਰੀਆਂ ਸੀਟਾਂ ਤੇ ਹੋਏਗਾ। ਮੈਂ ਬਹੁਤ ਸਾਰੀਆਂ ਸੀਟਾਂ ਜਿਵੇਂ ਅਸੀਂ ਰੋਜ਼ ਹੀ ਸੁਖਬੀਰ ਬਲਟੋਹੇ ਦੀ ਗੱਲ ਕਰਦੇ ਹਾਂ ਵੀ ਉਹ ਇੱਕ ਬੜਾ ਡਿਜ਼ਰਵਿੰਗ ਕੈਂਡੀਡੇਟ ਸੀ ਤੇ ਪਰ ਉਹਨੂੰ ਵੀ ਨੀ ਸੀਟ ਦਿੱਤੀ। ਫੇਰ ਹੁਣ ਇਧਰ ਮੈਂ ਅੱਜ ਦੇਖ ਰਿਹਾ ਸੀਗਾ ਵੀ ਹਬੋਰ ਦੇ ਉੱਤੇ ਇੱਕ ਨਾਂ ਸੀਗਾ ਜੀ, ਉਹ ਬੰਦੇ ਨੇ ਦਿਨ ਰਾਤ ਇੱਕ ਕਰਕੇ ਇਨ੍ਹਾਂ ਦੀ ਇਨ੍ਹਾਂ ਹਜ਼ਾਰੇ ਦੀ ਮੁਹਿੰਮ ਦੇ ਵਿੱਚ ਵੀ ਉਹ ਨੌਜਵਾਨ ਦਿਨ ਚੜ੍ਹ ਰਾਤ ਇੱਕ ਕੀਤੀ ਸੀ ਉਹਨੇ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਹਾਂਜੀ ਹਾਂਜੀ ਉਸ ਤੋਂ ਬਾਅਦ ਉਸ ਬੰਦੇ ਨੇ ਅਸ਼ੋਕ ਗਰਗ ਨਾਂ ਦਾ ਬੰਦਾ ਸੀ ਜੀ, ਉਸ ਤੋਂ ਬਾਅਦ 2012 ਚ ਪਹਿਲਾ ਮੈਂਬਰ ਆਪ ਬਣ ਕੇ ਆਮ ਆਦਮੀ ਪਾਰਟੀ ਦਾ ਤੇ 6000 ਮੈਂਬਰ ਬਣਾਏ ਆਪਦੀ ਮਿਹਨਤ ਸਦਕਾ ਤੇ ਅਖੀਰ ਜਦੋਂ ਵੋਟਾਂ ਦਾ ਟਾਈਮ ਆਇਆ ਟਿਕਟ ਦੇ ਟਾਈਮ ਆਇਆ ਤਾਂ ਆਮ ਆਦਮੀ ਪਾਰਟੀ ਉੱਥੇ ਲਿਆ ਬੰਦਾ ਕਿਸੇ ਹੋਰ ਨੂੰ ਦੇਤੀ ਹੈ ਜੀ। ਸੋ ਹੁਣ ਉਹ ਬੰਦਾ ਬਾਗੀ ਹੋ ਕੇ ਖੜਾ ਹੋ ਰਿਹਾ, ਆਜ਼ਾਦ ਹੋ ਕੇ ਖੜਾ ਹੋ ਰਿਹਾ। ਮੰਨ ਲੈਂਦੇ ਆ ਅਸ਼ੋਕ ਆਮ ਆਦਮੀ ਪਾਰਟੀ ਤੋਂ ਬਾਹਰ ਦੀ ਹੋ ਕੇ ਜਿੱਤ ਨਹੀਂ ਪਾਊਗਾ, ਪਰ ਜੇ ਉਹ 500 2000 5000 ਜੇ 6000 ਉਹਨੇ ਮੈਂਬਰ ਬਣਾਇਆ ਉਹ ਵੋਟ ਤਾਂ ਪ੍ਰਭਾਵਿਤ ਕਰ ਹੀ ਸਕਦਾ ਨਾ।
ਸੋ
ਇਹ ਬਾਗੀ ਸੁਰਾਂ ਤੰਗ ਕਰਨਗੀਆਂ ਤੇ ਜਿਹੜੇ ਅੰਕੜੇ ਆ ਅੰਕੜਿਆਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਨਗੀਆਂ। ਹੁਣ ਇਹਦੇ ਦੋ ਹੀ ਤਰੀਕੇ ਆ, ਜਾਂ ਬਾਗੀਆਂ ਨੂੰ ਮਨਾ ਕੇ ਨਾਲ ਤੋਰ ਲੋ ਤੇ ਜਾਂ ਫਿਰ ਹੋਰ ਜ਼ਬਰਦਸਤ ਮੁਹਿੰਮ ਆਪਦੀਆਂ ਚਲਾਉਣੀਆਂ ਪੈਣੀਆਂ। ਪਰ ਇੱਕ ਮੇਰਾ ਨਿੱਜੀ ਤਜਰਬਾ ਇਲੈਕਸ਼ਨਾਂ ਦੇ ਵਿੱਚ ਉਹ ਇਹ ਆ ਵੀ ਬਾਗੀ ਲੱਖ ਤੁਹਾਡੇ ਨਾਲ ਤੁਰ ਪੈਣ, ਜਿਹੜੇ ਬੰਦੇ ਦੀ ਸੀਟ ਕੱਟੀ ਆ ਉਹ ਚਾਹੇ ਕਲੀਅਰ ਕੱਟ ਹੋ ਕੇ ਤੁਹਾਡੇ ਨਾਲ ਤੁਰ ਪਏ ਪਰ ਉਹ ਰਾਤਾਂ ਦੇ ਟਾਈਮ ਦੇ ਵਿੱਚ ਉਹ ਘਰਾਂ ਚ ਜਾ ਕੇ ਅਕਸਰ ਇਹ ਕਹਿੰਦਾ ਰਹਿੰਦਾ ਹੁੰਦਾ ਆਪਾਂ ਵੋਟ ਨੀ ਪਾਉਣੀ ਇਹਨੂੰ ਡੇਗਣਾ ਐਤਕੀ, ਉਹ ਜਾਣੀ ਕਿ ਉਦੋਂ ਵੀ ਖਤਰਨਾਕ ਹੋ ਜਾਂਦਾ ਤੁਹਾਡੇ ਨਾਲ ਤੁਰ ਕੇ ਵੀ ਤੁਹਾਡਾ ਨੁਕਸਾਨ ਕਰ ਰਿਹਾ ਹੁੰਦਾ। ਇਹ ਮੇਰਾ ਨਿੱਜੀ ਤਜਰਬਾ।
ਜੀ ਜੀ ਬਿਲਕੁਲ, ਤੇ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਹੀ ਖਾਮੀਆਂ ਨੂੰ ਭਰਨ ਦੇ ਲਈ ਜਿਹੜੀ ਕਾਂਗਰਸ ਪਾਰਟੀ ਆ ਉਹ ਆਪਣੇ ਜਿਹੜੇ ਰੁੱਸੇ ਹੋਏ ਉਮੀਦਵਾਰ ਉਨ੍ਹਾਂ ਨੂੰ ਮਨਾਉਣ ਦੇ ਲਈ ਇਸ ਵੇਲੇ ਪੂਰਾ ਜ਼ੋਰ ਲਾ ਰਹੀ ਆ ਤੇ ਦੂਜੇ ਪਾਸੇ ਅਕਾਲੀ ਦਲ ਜਿਹੜਾ ਜੀ ਉਨ੍ਹਾਂ ਨੇ ਕਹਿ ਦਿੱਤਾ ਹੈ ਕਿ ਜਿਹੜਾ ਜਾਂਦਾ ਉਹ ਜਾਵੇ। ਸੋ ਆਪਣਾ ਆਪਣਾ ਨਜ਼ਰੀਆ ਆ ਪਾਰਟੀਆਂ ਦਾ ਵੀ।
ਬਿਲਕੁਲ ਜੀ ਬਿਲਕੁਲ, ਪਰ ਦੇਖਦੇ ਆ ਜੀ ਹੁਣ ਆਉਣ ਵਾਲੇ ਜਿਹੜਾ ਹੁਣ ਟਾਈਮ ਬਾਹਲਾ ਨੀ ਰਹਿ ਗਿਆ ਕਿਉਂਕਿ ਹੁਣ ਇਹਨਾਂ ਨੂੰ ਟਾਈਮ ਆ ਜਿਹੜਾ ਵੋਟਰਾਂ ਨੂੰ ਭਰਮਾਉਣ ਦਾ ਨਾ ਕਿ ਹੁਣ ਆਪਦਾ ਟਾਈਮ ਆਪਦੇ ਅੰਦਰੂਨੀ ਮਸਲਿਆਂ ਤੇ ਉਲਝਣ ਦਾ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿਚ ਕਿਹੜੀ ਪਾਰਟੀ ਆ ਕਿੱਥੋਂ ਤੱਕ ਆਪਦੇ ਬਾਗੀ ਸੁਰਾਂ ਜਿੰਨੀਆਂ ਬਾਗੀ ਸੁਰਾਂ ਖਤਮ ਕਰ ਲੂਗੀ ਜਿਹੜੀ ਪਾਰਟੀ ਇੱਕ ਸੁਰ ਕੱਢ ਲੂਗੀ ਤੇ ਹਮੇਸ਼ਾ ਸੁਰ ਦੇ ਵਿਚ ਕੋਈ ਵੀ ਚੀਜ਼ ਹੋਵੇ ਚਾਹੇ ਉਹ ਗੀਤ ਹੋਵੇ ਤੇ ਜਾਂ ਚਾਹੇ ਕਿਸੇ ਵੀ ਸੁਰ ਦੇ ਵਿਚ ਕੰਮ ਕੀਤਾ ਹੋਵੇ ਉਹ ਹਮੇਸ਼ਾ ਹੀ ਕਾਮਯਾਬ ਹੁੰਦਾ
ਜੀ ਤੇ ਬ੍ਰਾਡ ਸਾਹਿਬ ਇੱਕ ਹੋਰ ਜਿਹੜੀ ਖਬਰ ਉਹ ਪੜਨ ਚ ਆ ਰਹੀ ਹੈ ਇਸ ਵੇਲੇ ਕਿ ਆਪ ਪਾਰਟੀ ਵੱਲੋਂ ਕੁਛ ਇਹੋ ਜਿਹੇ ਮੈਸੇਜਸ ਜਿਹੜੇ ਆ ਜੀ ਉਹ ਆਮ ਲੋਕਾਂ ਨੂੰ ਕੀਤੇ ਜਾ ਰਹੇ ਆ ਕਿ ਜਿਹੜੀਆਂ ਵਿਧਵਾ ਪੈਨਸ਼ਨਾਂ ਦੇ ਵਿਚ 2500 ਰੁਪਏ ਤੱਕ ਦੀ ਜਿਹੜੀ ਮਦਦ ਆ ਉਹ ਪਾਰਟੀ ਵੱਲੋਂ ਕੀਤੀ ਜਾਊਗੀ ਤੇ ਜਿਹੜਾ ਇਹਦੀ ਨਾਰਾਜ਼ਗੀ ਜਿਹੜੀ ਆ ਉਹ ਲੋਕਾਂ ਵੱਲੋਂ ਇਸ ਗੱਲ ਕਰਕੇ ਪ੍ਰਗਟਾਈ ਗਈ ਆ ਕਿ ਇਹ ਜਿਹੜੇ ਮੈਸੇਜਸ ਆ ਕਹਿੰਦੇ ਹੱਸਦੇ ਵੱਸਦੇ ਘਰਾਂ ਦੇ ਵਿਚ ਪਹੁੰਚ ਰਹੇ ਆ ਸੋ ਤੁਸੀਂ ਕੀ ਸਮਝਦੇ ਆ ਕਿ ਇਹ ਇਹਦੇ ਪਿੱਛੇ ਜਿਹੜੀ ਅਸਲੀਅਤ ਆ ਜਾਂ ਸੱਚਾਈ ਆ ਉਹ ਕੀ ਹੋ ਸਕਦੀ ਆ
ਦੇਖੋ ਮੈਸੇਜ ਪਹੁੰਚ ਰਹੇ ਆ ਤਾਂ ਪਹੁੰਚ ਹੀ ਰਹੇ ਆ ਤਾਂ ਹੀ ਗੱਲ ਆਈ ਆ ਮੈਸੇਜ ਹੋ ਰਹੇ ਆ ਇਹਦੇ ਤਾਂ ਆਪਾਂ ਝੂਠ ਕਹਿ ਨੀ ਸਕਦੇ ਤਾਂ ਹੋ ਹੀ ਰਹੇ ਆ ਪਰ ਗੱਲ ਤਾਂ ਇਹ ਆ ਜਾਂਦੀ ਹੈ ਮਸਲਾ ਕੀ ਆ ਮਸਲਾ ਕਿਉਂ ਬਣਿਆ ਤੇ ਕਾਹਦੇ ਲਈ ਬਣਿਆ ਮੇਰੇ ਹਿਸਾਬ ਨਾਲ ਮਸਲਾ ਇਹ ਹੈ ਜੀ ਵੀ ਜਿਹੜੇ ਸੰਸਕਾਰਾਂ ਦੀ ਅਸੀਂ ਗੱਲ ਕਰਦੇ ਆ ਨਾ ਰੋਹ ਰੀਤਾਂ ਦੀ ਗੱਲ ਕਰਦੇ ਆ ਵੀ ਸਾਡੇ ਸੰਸਕਾਰ ਸਾਡੇ ਰੋਹ ਰੀਤੀ ਦੁਨੀਆਂ ਤੋਂ ਕਿਤੇ ਚੰਗੇ ਆ ਦੁਨੀਆਂ ਤੋਂ ਅਸੀਂ ਬਹੁਤ ਐਡਵਾਂਸ ਆ ਸਾਡੀ ਸੰਸਕ੍ਰਿਤੀ ਸਿਰਾ ਹੀ ਆ ਅਸੀਂ ਤਾਂ ਇਹੋ ਜਿਹੇ ਬੱਚਿਆਂ ਨੂੰ ਸੰਸਕਾਰ ਦਿੰਦੇ ਆ ਜਿਹੜੀ ਗੱਲ ਹੀ ਛੱਡ ਦਿਓ ਪਰ ਦੂਜੇ ਪਾਸੇ ਸੱਚਾਈ ਤੋਂ ਕਾਫੀ ਉਲਟਾ ਅਸੀਂ ਅਕਸਰ ਉਹ ਜਿਹੇ ਸੰਸਕਾਰ ਦਿੰਦੇ ਆ ਜਿਹੜੇ ਭਰਮ ਦੇ ਵਿਚ ਸਾਨੂੰ ਰੱਖਦੇ ਆ ਸੱਚ ਦੀ ਗੱਲ ਜੇ ਕੋਈ ਕਰਦਾ ਜਾਂ ਸੱਚ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਮੈਂ ਇੱਥੇ ਕੋਈ ਕਿਸੇ ਪਾਰਟੀ ਦਾ ਛੱਡੋ ਵੇ ਤਾਂ ਇਸ ਮੈਸੇਜ ਨੂੰ ਛੱਡੋ ਪਰ ਮੈਂ ਆਮ ਇੱਕ ਦੁਨਿਆਵੀ ਗੱਲ ਕਰਦਾ ਵੀ ਸਾਡੇ ਗ੍ਰੰਥ ਸਾਨੂੰ ਧਰਮ ਗ੍ਰੰਥ ਤੇ ਹਰ ਇੱਕ ਚੀਜ਼ ਚ ਕਲੀਅਰ ਕੱਟ ਇਹ ਮੈਸੇਜ ਆ ਵੀ ਜੇ ਸੱਚ ਆ ਤਾਂ ਉਹ ਮੌਤ ਆ ਤੇ ਜਿਹੜੀ ਅਸਲੀ ਮੰਜ਼ਿਲ ਆ ਉਹ ਮੌਤ ਆ ਪਰ ਅਸੀਂ ਇਹ ਜੇ ਲੋਕ ਆ ਵੀ ਅਸੀਂ ਜੇ ਕਿਸੇ ਨੂੰ ਸੰਸਕਾਰ ਕਰਨ ਵੀ ਜਾਂਦੇ ਹਾਂ ਉੱਥੇ ਵੀ ਸੋਚਦੇ ਹਾਂ ਵੀ ਇਹ ਕਿਸੇ ਦਾ ਕੰਮ ਆ ਕਿਸੇ ਨਾਲ ਵਾਪਰਿਆ ਕਿਸੇ ਨਾਲ ਵਾਪਰੂਗਾ ਮੇਰੇ ਨਾਲ ਨੀ ਇਹ ਜਾ ਕੁਛ ਹੁੰਦਾ ਮੇਰੇ ਨਾਲ ਇਹਦਾ ਕੋਈ ਮਤਲਬ ਲਾਗਾ ਦੇਗਾ ਨੀ ਹੈਗਾ ਸੋ ਇੱਕ ਗੱਲ ਤਾਂ ਇਹ ਹੈ ਵੀ ਸਾਡੇ ਸੰਸਕਾਰਾਂ ਦੇ ਵਿਚ ਸਾਨੂੰ ਇਹੋ ਜਿਹੀਆਂ ਗੱਲਾਂ ਪਰੋਸੀਆਂ ਜਾਂਦੀਆਂ ਜਿਹੜੀਆਂ ਗੱਲਾਂ ਦੇ ਵਿਚ ਕਿਹਾ ਜਾਂਦਾ ਵੀ ਭਾਈ ਇਹ ਤਾਂ ਮੌਤ ਦੀ ਗੱਲ ਨੀ ਕਰਨੀ ਖੁੱਲ ਕੇ ਗੱਲ ਨੀ ਕਰਨੀ ਮੌਤ ਦੀ ਮੌਤ ਬਾਰੇ ਕੋਈ ਗੱਲ ਨੀ ਕਰਨੀ ਇੱਥੋਂ ਤੱਕ ਕਿ ਵਸੀਅਤਾਂ ਤੱਕ ਨੀ ਕਰਾਈਆਂ ਲਿਖੀਆਂ ਜਾਂਦੀਆਂ ਘਰਾਂ ਚ ਕਿਉਂਕਿ ਉਹਨੂੰ ਮਾੜੀ ਗੱਲ ਸਮਝੀ ਜਾਂਦੀ ਹੈ ਜੇ ਹੁਣ ਕੋਈ ਬੱਚਾ ਬਾਪ ਨੂੰ ਕਹਿ ਦੇ ਵੀ ਬਾਪੂ ਵਸੀਅਤ ਲਿਖ ਦੇ ਅੱਜ ਦਾ ਪੜ੍ਹਿਆ ਲਿਖਿਆ ਬੱਚਾ ਤਾਂ ਬਾਪੂ ਕਹਿੰਦਾ ਤੂੰ ਮੈਨੂੰ ਮਰਿਆ ਸਾਣ ਨਾ ਹੋਏ ਤੂੰ ਮੈਨੂੰ ਮਰਨਾ ਚਾਹੁੰਨਾ ਸੋ ਇਹੋ ਜਿਹੀਆਂ ਗੱਲਾਂ ਨਾ ਜਿਹੜੀਆਂ ਉਹ ਕਤਾਂ ਵੀ ਸਾਡੇ ਸੰਸਕਾਰ ਦੇ ਵਿਚ ਸਾਨੂੰ ਇਹ ਦੱਸੀਆਂ ਨੀ ਜਾਂਦੀਆਂ ਗੋਰਿਆਂ ਨੂੰ ਅਸੀਂ ਮਾੜਾ ਕਹਿੰਦੇ ਹਾਂ ਪਰ ਗੋੜੇ ਬੜੇ ਸਪਸ਼ਟ ਆ ਇੱਥੋਂ ਦੇ ਟੀਵੀ ਚੈਨਲ ਦੇ ਉੱਤੇ ਐਡ ਚੱਲਦੀ ਤੁਸੀਂ ਦੇਖ ਸਕਦੇ ਹੋ ਵੀ ਭਾਈ ਹੁਣ ਫਨਰਲ ਦੇ ਖਰਚੇ ਅਸੀਂ ਬੀਮਾ ਕਰਦੇ ਹਾਂ ਜੀ ਤੁਸੀਂ ਜੇ ਫਨਰਲ ਕਰਨਾ ਅਸੀਂ ਇਹੋ ਜਿਹੀਆਂ ਫਨਰਲ ਦੀਆਂ ਫੈਸਿਲਿਟੀਜ਼ ਦੇਵਾਂਗੇ ਲੋਕ ਬੜੇ ਚਾਅ ਨਾਲ ਸੁਣਦੇ ਆ ਬੜੇ ਚਾਅ ਨਾਲ ਗੱਲਾਂ ਕਰਦੇ ਆ ਪਰ ਉਹਨਾਂ ਨੂੰ ਪਤਾ ਇਹ ਸੱਚਾਈ ਦੇ ਤੋਂ ਨੇੜੇ ਆ ਮੌਤ ਇੱਕ ਅਟਲ ਸੱਚ ਆ ਉਹਦੇ ਬਾਰੇ ਜੇ ਕੋਈ ਪਾਰਟੀ ਮੰਨ ਲਓ ਤੁਹਾਨੂੰ ਇਹ ਤਾਂ ਚਲੋ ਇੱਕ ਵੱਖਰਾ ਨਜ਼ਰੀਆ ਹੋ ਗਿਆ ਮਾੜੀ ਗੱਲ ਆਪਾਂ ਹੀ ਕਹਿ ਸਕਦੇ ਹਾਂ ਵੀ ਚੱਲ ਇਹੋ ਜਿਹੇ ਮੈਸੇਜ ਦੀ ਲੋੜ ਨਹੀਂ ਸੀ ਸਰ ਸਕਦਾ ਸੀ ਕਿਉਂਕਿ ਮੈਂ ਵੀ ਉਹਨਾਂ ਸੰਸਕਾਰਾਂ ਚੋਂ ਪੜਿਆ ਪਰ ਜੇ ਸੱਚਾਈ ਇੱਕ ਗੱਲ ਦੀ ਇਹ ਆ ਵੀ ਚੱਲ ਚਾਰ ਦਿਨਾਂ ਨੂੰ ਜੇ ਵਿਧਵਾ ਇੱਕ ਪਾਲਿਸੀਜ਼ ਆ ਉਸ ਪਾਲਿਸੀਜ਼ ਦੇ ਵਿਚ ਇਹ ਵੀ ਆ ਗਿਆ ਵੀ ਭਾਈ ਬੁਢਾਪੇ ਪੈਨਸ਼ਨ ਕੀ ਆ ਵਿਧਵਾ ਪੈਨਸ਼ਨ ਕੀ ਆ ਤਾਂ ਉਹਦੇ ਚ ਕਿੱਡੀ ਕੁ ਬੁਰਾਈ ਗੱਲ ਆ ਕੀ ਇਹਨਾਂ ਕਹੇ ਨਾਲ ਵਿਧਵਾਵਾਂ ਹੋਣ ਲੱਗ ਜਾਣਗੀਆਂ ਜਾਂ ਵਿਧਵਾ ਹੋਣੋਂ ਹਟ ਜਾਣਗੀਆਂ ਇਹ ਤਾਂ ਇੱਕ ਸੱਚਾਈ ਆ ਬਹੁਤ ਧੁਰ ਦੀ ਸੱਚਾਈ ਆ ਪਰ ਮੰਨਣਾ ਸੁਣਨਾ ਬਹੁਤ ਔਖਾ ਇਹ ਸਾਡੇ ਕਾਰਨ ਇਹੀ ਆ ਵੀ ਸਾਡਾ ਪਾਲਣ ਪੋਸ਼ਣ ਇਹੋ ਜਿਹਾ ਹੋਇਆ ਮੇਰੇ ਮੈਂ ਦੋ ਨਿੱਜੀ ਛੋਟੇ ਛੋਟੇ ਤਜਰਬੇ ਸ਼ੇਅਰ ਕਰਦਾ ਜਿਸ ਦਿਨ ਮੈਂ 1994 ਦੀ ਗੱਲ ਆ ਮੈਂ ਫਾਰਮ ਲੈ ਕੇ ਆਇਆ ਜੀ ਬਾਡੀ ਡੋਨੇਸ਼ਨ ਦਾ ਤੇ ਮੈਂ ਜਦੋਂ ਆ ਕੇ ਘਰੇ ਫਾਰਮ ਭਰਿਆ ਨਾ ਪਹਿਲੀ ਗੱਲ ਤਾਂ ਸਾਡਾ ਏਰੀਆ ਪਛੜਿਆ ਜਾ ਸੀ ਤੇ ਜਦੋਂ ਮੈਂ ਘਰੇ ਆ ਕੇ ਫਾਰਮ ਭਰਿਆ ਤੇ ਸਾਰਿਆਂ ਨੂੰ ਘਰੇ ਗੱਲ ਦੱਸੀ ਤੇ ਘਰੇ ਸਾਰੇ ਟੱਬਰ ਦੇ ਮੂੰਹ ਜੇ ਉੱਡ ਗਏ ਤੇ ਹੋਰੂ ਹੋਰੂ ਜੇ ਮੇਰੇ ਨਾਲ ਝਾਕਣ ਲੱਗ ਗਏ ਮਿੰਨਾ ਮਿੰਨਾ ਹਰ ਗੱਲ ਤੇ ਲੜਨ ਲੱਗ ਗਏ ਆਪੋ ਆਪਦੇ ਰਿਸ਼ਤੇ ਮੁਤਾਬਕ ਹਰੇਕ ਹੀ ਮਾਂ ਪਿਓ ਘਰ ਵਾਲੀ ਬੱਚੇ ਸਭ ਆਪੋ ਆਪਦੇ ਢੰਗ ਨਾਲ ਮੈਨੂੰ ਨਾਰਾਜ਼ਗੀ ਮੇਰੇ ਨਾਲ ਨਾਰਾਜ਼ ਹੋਣ ਲੱਗ ਗਏ ਪਰ ਜਦੋਂ ਅਖੀਰ ਮੈਨੂੰ ਲਾਈਨ ਖਿੱਚਣੀ ਪਈ ਮੈਂ ਸਖ਼ਤੀ ਕੀਤੀ ਵੀ ਨਹੀਂ ਮੈਂ ਤਾਂ ਭਰਨਾ ਹੀ ਆ ਤਾਂ ਉਨ੍ਹਾਂ ਨੂੰ ਪਤਾ ਸੀ ਵੀ ਇਹ ਬੰਦੇ ਨੂੰ ਕਿਉਂਕਿ ਉਹਦੇ ਚ ਦੋ ਗਵਾਹ ਚਾਹੀਦੇ ਆ ਜਿਹੜੇ ਕਿ ਬਾਅਦ ਚ ਤੁਹਾਡੀ ਬਾਡੀ ਡੋਨੇਟ ਕਰਦੇ ਨੇ ਪਰਿਵਾਰਕ ਗਵਾਹ ਤਾਂ ਉਹ ਸਾਈਨ ਕਰਨ ਲਈ ਤਿਆਰ ਨਹੀਂ ਹੋ ਰਹੇ ਸੀ ਪਰ ਦੂਜੇ ਦਿਨ ਮੈਨੂੰ ਪਤਾ ਲੱਗਿਆ ਜਦੋਂ ਮੇਰੇ ਘਰ ਦੇ ਵਿਚ ਇੱਕ ਪੰਚਾਇਤ ਬੁਲਾਈ ਹੋਈ ਜੀ ਚ ਮੇਰੇ ਮਾਮੇ ਭੂਆ ਦੇ ਮੁੰਡੇ ਜਿਹੜੇ ਮੇਰੇ ਹਾਣੀ ਪਰਵਾਣੀ ਜਿਨ੍ਹਾਂ ਦੀ ਮੈਂ ਮੰਨਦਾ ਜਾਂ ਮੇਰੇ ਕੋਈ ਤਾਏ ਚਾਚੇ ਜਿਹਨੇ ਉਹ ਸੱਦੇ ਹੋਏ ਸਿਰਫ ਇਸ ਲਈ ਵੀ ਇਹਨੂੰ ਸਮਝਾਓ ਵੀ ਇਹ ਕਿਹੜੀਆਂ ਗੱਲਾਂ ਕਰੀ ਜਾਂਦਾ, ਅਕਲ ਦੀ ਗੱਲ ਕਰੇ। ਸੋ ਕਹਿਣ ਦਾ ਭਾਵ ਇੱਕ ਫਾਰਮ ਭਰਨਾ ਜਿਹਦਾ ਅਜੇ ਤੱਕ ਲੋੜ ਤਾਂ ਪਈ ਨੀ, 20 ਸਾਲ ਹੋ ਗਏ, 20 ਤੋਂ ਵੀ ਜ਼ਿਆਦਾ ਹੋ ਗਏ, 25 ਸਾਲ ਤੇ ਲੋੜ, ਚੱਲ ਵੱਖਰੀ ਗੱਲ ਆ ਵੀ ਘੰਟੇ ਨੂੰ ਪੈ ਜੇ, ਉਹ ਅੱਡ ਇੱਕ ਚੈਪਟਰ ਆ, ਪਰ ਉਹ 25 ਸਾਲ ਪਹਿਲਾਂ ਹੀ ਘਰ ਦਾ ਮਾਹੌਲ ਉਹ ਜਿਹਾ ਹੋ ਗਿਆ, ਉਹ ਸੱਚ ਸੁਣਨ ਨੂੰ ਕੋਈ ਜਰਾਜ ਹੀ ਨੀ ਸੀਗਾ। ਇਵੇਂ ਰਾਤ ਦੀ ਗੱਲ ਆ, ਰਾਤ ਦਵਿੰਦਰ ਹੋਰਾਂ ਨੇ ਇੰਡੀਆ ਜਾਣਾ ਸੀ, ਚਲੋ ਅਸੀਂ ਬੈਠੇ ਗੱਲਾਂ ਬਾਤਾਂ ਮਾਰੀਆਂ, ਤਾਂ ਉਹ ਗੱਲਾਂ ਬਾਤਾਂ ਚ ਇਹੀ ਇੱਕ ਟੋਪਿਕ ਛਿੜ ਗਿਆ, ਕਿਉਂਕਿ ਬਾਈ ਗਰਚਾ ਉਹ ਕਾਫੀ ਜਿਹੜੀਆਂ ਗੁਰਬਾਣੀ ਦੀਆਂ ਸਾਨੂੰ ਉਦਾਹਰਣਾਂ ਦਿੰਦੇ ਰਹਿੰਦੇ ਆ ਜਾਂ ਬਾਕੀ ਕਾਫੀ ਗਹਿਰੀਆਂ ਗੱਲਾਂ ਉਹ ਅਕਸਰ ਸਾਡੇ ਨਾਲ ਸਾਂਝੀਆਂ ਕਰਦੇ ਆ, ਤਾਂ ਉਹ ਗੱਲਾਂ ਬਾਤਾਂ ਦੌਰਾਨ ਜੋ ਮੌਤ ਦੀ ਗੱਲ ਚੱਲ ਪਈ, ਤਾਂ ਉਸ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਮੈਂ ਸਪੀਡ ਬਹੁਤ ਵੱਧ ਕੀਤੀ ਹੋਈ ਆ ਕੰਮ ਦੀ, ਤੇ ਮੈਨੂੰ ਤੁਸੀਂ ਕਹਿ ਦਿੰਦੇ ਵੀ ਤੂੰ ਬਾਹਲਾ ਭੱਜਿਆ ਫਿਰਦਾ, ਐਂ ਕਰਦਾ ਉਹ ਕਰਦਾ, ਮੈਂ ਕਿਹਾ ਮੈਨੂੰ ਉਮੀਦ ਆ ਵੀ ਮੇਰੀ ਲਾਈਫ ਆ ਨਾ ਜਿਹੜੀ ਉਹ ਛੋਟੀ ਆ, ਤੇ ਮੈਂ ਚਾਹੁੰਦਾ ਵੀ ਛੇਤੀ ਛੇਤੀ ਕੰਮ ਨਿਬੇੜਨਾ, ਉਹ ਮੈਂ ਤਾਂ ਇੱਕ ਨਾਰਮਲ ਰੁਟੀਨ ਦੇ ਵਿੱਚ ਹੀ ਇਹ ਗੱਲ ਕਹਿ ਗਿਆ, ਤੇ ਉਹ ਰੁਟੀਨ ਚ ਕਹੀ ਤੋਂ ਬਾਅਦ ਉਹ ਇੰਨਾ ਕੁ ਭਾਵੁਕ ਹੋ ਗਿਆ ਦਵਿੰਦਰ, ਇੰਨੀ ਗੱਲ ਬਾਈ ਤੂੰ ਇਹ ਗੱਲ ਕਹੀ ਕਿਵੇਂ, ਤੂੰ ਐ ਨੀ ਹੋ ਸਕਦਾ, ਮੈਂ ਕਿਹਾ ਯਾਰ ਮੈਂ ਤੈਨੂੰ ਇਹੀ ਕਿਹਾ ਵੀ ਮੇਰੀ 10 ਸਾਲ ਲਾਈਫ ਆ, ਮੈਨੂੰ ਆਹ ਕਹਿੰਦਾ ਯਾਰ ਬਾਈ ਤੂੰ ਐ ਕਿਹਾ ਨੀ ਐ ਨੀ ਤੂੰ ਕਹਿ ਸਕਦਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਯਾਰ ਤੂੰ ਇੱਕ ਚੀਜ਼ ਇਹਨੂੰ ਦੂਜੇ ਪਾਸੇ ਦੀ ਦੇਖ, ਕਹਿੰਦਾ ਕੀ, ਮੈਂ ਕਿਹਾ ਬਾਬੇ ਨਾਨਕ ਨੇ ਇਹ ਕਿਹਾ ਨਾ ਵੀ ਇੱਕ ਸਾਂ ਦਾ ਭਰੋਸਾ ਨੀ, ਕਹਿੰਦਾ ਹਾਂ, ਮੈਂ ਕਿਹਾ ਯਾਰ ਮੈਂ ਤਾਂ ਤੈਨੂੰ 10 ਸਾਲ ਦਾ ਭਰੋਸਾ ਦੇਈ ਜਾਂਦਾ ਵੀ ਮੈਂ 10 ਸਾਲ ਹੈਗੀ ਮੇਰੀ ਲਾਈਫ, ਮੈਂ ਕਿਹਾ ਤੂੰ ਉਲਟ ਕਿਉਂ ਨੀ ਸੋਚਦਾ ਇਹਨੂੰ। ਸੋ ਕਹਿਣ ਦਾ ਭਾਵ ਇਹ ਆ ਵੀ ਅਸੀਂ ਸੱਚ ਤੋਂ ਅੱਖਾਂ ਫੇਰਦੇ ਆ, ਸੱਚ ਤੋਂ ਬਹੁਤ ਦੂਰ ਭਜਦੇ ਆ, ਇਹੀ ਚੀਜ਼ ਇਸ ਖ਼ਬਰ ਚ ਆਈ ਆ ਵੀ ਉਨ੍ਹਾਂ ਨੇ ਪੈਨਸ਼ਨ ਦਾ ਬਣਾ ਕੇ ਭੇਜਤਾ ਮੈਸੇਜ, ਪਰ ਫੇਰ ਵੀ ਆਮ ਆਦਮੀ ਪਾਰਟੀ ਨੇ ਇਸ ਲਈ ਮਾਫ਼ੀ ਮੰਗੀ ਆ, ਤੇ ਉਨ੍ਹਾਂ ਨੇ ਕਿਹਾ ਜੀ ਵੀ ਅਸੀਂ ਇਹ ਜੇ ਮੈਸੇਜ ਜਾ ਰਹੇ ਆ ਤਾਂ ਅਸੀਂ ਰੋਕਾਂਗੇ, ਕਿਉਂਕਿ ਕਈ ਵਾਰ ਨਾ ਟੀਮਾਂ ਬਣਾਈਆਂ ਹੁੰਦੀਆਂ, ਇਹ ਟੈਕਨੀਕਲ ਡਿਜੀਟਲ ਟੀਮ ਆ, ਤੇ ਉਹ ਟੀਮ ਨੇ ਬੈਠ ਕੇ ਫੈਸਲੇ ਕਰਨੇ ਹੁੰਦੇ ਆ, ਫੈਸਲੇ ਨੀ ਕਰਨੇ ਹੁੰਦੇ, ਇਹੋ ਜਿਹੇ ਕੰਮ ਕਰਨੇ ਹੁੰਦੇ ਆ, ਤੇ ਉਹ ਉੱਥੇ ਟੀਮ ਦੇ ਵਿੱਚ ਜ਼ਰੂਰੀ ਨੀ ਵੀ ਇੰਨਾ ਕੁ ਪੜਿਆ ਇੰਨਾ ਕੁ ਜਾਣੀ ਕਿ ਹੰਢਿਆ ਬੰਦਾ ਬੈਠਾ ਹੋਵੇ ਜਿਹੜਾ ਨਿੱਕੇ ਨਿੱਕੇ ਪੁਆਇੰਟ ਚੋਂ ਦੇਖ ਸਕੇ ਵੀ ਇਹਦੇ ਚੋਂ ਨੈਗੇਟਿਵ ਕੀ ਨਿਕਲੂਗਾ, ਵਿਰੋਧੀ ਇਹਦੇ ਚੋਂ ਨੈਗੇਟਿਵ ਕੀ ਕੱਢਣਗੇ। ਸੋ ਤੋਲ ਮੋਲ ਕੇ ਬੋਲ ਵਾਲੀ ਪਾਲਿਸੀ ਹੈ ਜਿਹੜੀ, ਉਹ ਇਸ ਟਾਈਮ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਲਾਗੂ ਕਰਨੀ ਚਾਹੀਦੀ ਹੈ ਪਾਰਟੀਆਂ ਨੂੰ।
ਜੀ ਬਿਲਕੁਲ, ਤੇ ਬ੍ਰਾਟ ਸਾਹਿਬ ਅਸੀਂ ਵੈਸੇ ਜਾਣਦੇ ਹਾਂ ਕਿ 2014 ਦੇ ਵਿਚ ਵੀ ਜਿਹੜੀਆਂ ਵੋਟਾਂ ਹੋਈਆਂ ਸੀਗੀਆਂ ਤੇ ਲੋਕ ਸਭਾ ਦੀਆਂ ਜਦੋਂ ਪਈਆਂ ਤੇ ਉਦੋਂ ਵੀ ਨੋਟਾਂ ਦੀ ਜਿਹੜੀ ਤਾਕਤ ਆ ਉਹ ਉਸ ਵੇਲੇ ਵਰਤੀ ਗਈ ਸੀ, ਯਾਨੀ ਕਿ ਜਦੋਂ ਅਸੀਂ ਵੋਟਾਂ ਪਾਉਂਦੇ ਆ ਤਾਂ ਜਿਹੜੀ ਸਾਡੀ ਮਸ਼ੀਨ ਆ ਵੋਟਿੰਗ ਮਸ਼ੀਨ ਜਿਹੜੀ ਆ ਉਹਦੇ ਵਿਚ ਇਕ ਬਟਨ ਜਿਹੜਾ ਆ ਉਹ ਦਿੱਤਾ ਗਿਆ ਹੁੰਦਾ ਆ ਨਾਨ ਆਫ ਦੀ ਅਬਾਵ, ਸੋ ਉਹ ਬਟਨ ਜਿਹੜਾ ਆ ਉਹ ਇਸ ਵਾਰ ਵੀ ਜਿਹੜੀਆਂ ਵੋਟਾਂ ਪੈਣੀਆਂ ਆ ਉਹਦੇ ਵਿਚ ਯੂਜ਼ ਕੀਤਾ ਜਾ ਸਕੂਗਾ, ਵਰਤਿਆ ਜਾ ਸਕੂਗਾ। ਸੋ ਇਹ ਕਿਹਾ ਜਾ ਰਿਹਾ ਕਿ ਨੋਟਾਂ ਦਾ ਬਟਨ ਦਬਾ ਕੇ ਲੋਕ ਹੁਣ ਹਰੇਕ ਉਮੀਦਵਾਰ ਖਿਲਾਫ਼ ਭੜਾਸ ਕੱਢ ਸਕਦੇ ਆ, ਕਿਉਂਕਿ ਜਿਹੜੇ ਲੋਕ ਸਾਰੀਆਂ ਜਿਹੜੀਆਂ ਦਿੱਤੀਆਂ ਹੋਈਆਂ ਪਾਰਟੀਆਂ ਦੇ ਨਾਲ ਸੰਤੁਸ਼ਟ ਨਹੀਂ ਹੋਣਗੇ ਉਹ ਉਸ ਬਟਨ ਦੇ ਨਾਲ ਜਿਹੜਾ ਆਪਣਾ ਰੋਸ ਆ ਜਾਂ ਆਪਣਾ ਜਿਹੜਾ ਗੁੱਸਾ ਆ ਉਹ ਦਿਖਾ ਸਕਣਗੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਉਸ ਤੰਤਰ ਦੇ ਵਿਚ ਜਾਂ ਉਸ ਸਿਸਟਮ ਦੇ ਵਿਚ ਕਿੰਨਾ ਕੁ ਇਹ ਦਿਲਚਸਪ ਹੋਊਗਾ ਬਟਨ ਤੇ ਕਿੰਨਾ ਕੁ ਕਾਰਗਰ ਸਿੱਧ ਹੋਊਗਾ?
ਬਿਲਕੁਲ ਜੀ, ਤੁਹਾਡੀ ਜਿਹੜੀ ਖ਼ਬਰ ਮੈਂ ਪੜ੍ਹ ਰਿਹਾ ਸੀ ਵੀ ਨੋਟਾਂ ਦਾ ਬਟਨ, ਇਹ ਪੰਜਾਬ ਦੇ ਵਿਚ ਨੋਟਾਂ ਦਾ ਬਟਨ ਪਹਿਲੀ ਵਾਰ ਵਰਤਿਆ ਜਾ ਰਿਹਾ, ਪਰ ਵੈਸੇ ਤਾਂ ਨੋਟਾਂ ਦਾ ਬਟਨ ਪਹਿਲਾਂ ਵੀ ਵਰਤਿਆ ਜਾ ਚੁੱਕਿਆ।
ਜੀ ਬਿਲਕੁਲ, ਲੋਕ ਸਭਾ ਚੋਣਾਂ ਚ ਜੀ 2014 ਦੇ ਵਿਚ ਸ਼ੁਰੂ ਹੋਈ ਸੀ ਜੀ।
ਸੋ ਪਰ ਮੈਂ ਇਸ ਬਟਨ ਨਾਲ ਅਸਹਿਮਤੀ ਜਤਾਉਣਾ ਵੀ ਇਸ ਬਟਨ ਦੀ ਚਲੋ ਲੋੜ ਤਾਂ ਮਹਿਸੂਸ ਹੋਈ ਆ ਵੀ ਸਾਨੂੰ ਆਪਸ਼ਨ ਤਾਂ ਦੇਣੀ ਪੈਂਦੀ। ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਵੀ ਮੈਂ ਤਾਂ ਜੀ ਦੋਨਾਂ ਕੇ ਪਾਰਟੀਆਂ ਜਾਂ ਜਿੰਨੇ ਵੀ ਉਮੀਦਵਾਰ ਆ ਮੇਰੇ ਲਈ ਤਾਂ ਕੋਈ ਵੀ ਵਧੀਆ ਨਹੀਂ ਹੈ, ਤਾਂ ਉਹਦੇ ਲਈ ਉਹ ਨੋਟਾਂ ਦਾ ਬਟਨ ਸੀਗਾ। ਪਰ ਸਾਨੂੰ ਮੇਰੇ ਹਿਸਾਬ ਨਾਲ ਨਾ ਸਾਨੂੰ ਵੋਟ ਤਾਂ ਜੋ ਵਰਤਣੀ ਚਾਹੀਦੀ ਆ, ਜੋ ਮਾੜਿਆਂ ਚੋਂ ਜਿਹੜਾ ਚੰਗਾ ਅਸੀਂ ਉਹਨੂੰ ਤਾਂ ਪਾਈ ਸਕਦੇ ਹਾਂ ਨਾ, ਉਹ ਪੈਮਾਨਾ ਤੈਅ ਕੀਤਾ ਜਾ ਸਕਦਾ। ਦੇਖੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਵਾਲੀ ਵੀ ਇੱਕ ਫਲਸਫਾ ਹੈਗਾ, ਤੇ ਜੇ ਤੁਸੀਂ ਦੇਖੋਗੇ ਵੀ ਜੋ ਵੀ ਖੜੇ ਹੁੰਦੇ ਆ ਉਹਨਾਂ ਚ ਕੋਈ ਤਾਂ ਉਹਨਾਂ ਚ ਸਾਰਿਆਂ ਤੋਂ ਬੈਸਟ ਹੋਊਗਾ ਹੈ ਨਾ, ਤੇ ਉਹ ਵਨ ਆਫ ਦੀ ਬੈਸਟ ਵਾਲੀ ਪਾਲਿਸੀ ਉਹਨਾਂ ਨੂੰ ਅਪਣਾਉਣੀ ਸਾਨੂੰ ਚਾਹੀਦੀ ਆ। ਸੋ ਸਾਨੂੰ ਵੋਟ ਤਾਂ ਵਰਤਣੀ ਚਾਹੀਦੀ ਆ, ਨੋਟਾਂ ਦੀ ਜਿਹੜੀ ਵੋਟ ਆ ਉਹਦਾ ਕੋਈ ਫਾਇਦਾ ਨਹੀਂ ਹੋਇਆ। ਇੱਕ ਗਿਣਤੀ ਦੇ ਵਿੱਚ ਅੰਕੜਾ ਆਜੂਆ ਵੀ ਭਾਈ ਇਸ ਹਲਕੇ ਦਾ 500 ਬੰਦਾ, 1000 ਬੰਦਾ, 2000 ਬੰਦਾ ਕੈਂਡੀਡੇਟਾਂ ਨੂੰ ਪਸੰਦ ਨਹੀਂ ਕਰਦਾ, ਤੇ ਉਹਦਾ ਨਤੀਜਾ ਕੀ ਨਿਕਲਿਆ, ਉਹਦਾ ਬੈਨੀਫਿਟ ਕੀ ਹੋਇਆ, ਕੀ ਉਹ ਜਾਂ ਤਾਂ ਉਹਦੇ ਚ ਮਕਦਿਆਰ ਹੋਵੇ ਇਹ ਚੀਜ਼ ਵੀ ਜੇ 1000 ਤੋਂ ਵੱਧ ਵੋਟ ਨੋਟਾਂ ਚ ਆ ਗਏ ਤਾਂ ਇਲੈਕਸ਼ਨ ਦੁਬਾਰੇ ਹੋਣਗੇ, ਕੈਂਡੀਡੇਟ ਬਦਲੇ ਜਾਣਗੇ, ਤਾਂ ਅਸੀਂ ਮੰਨੀਏ। ਉਹਦਾ ਕੋਈ ਫਰਕ ਤਾਂ ਪੈਣਾ ਨੀ ਨੋਟਾਂ ਦੀ ਵੋਟ ਪਾਉਣ ਨਾਲ। ਸੋ ਜੇ ਜਾਂ ਜਿਹੜੇ ਲੋਕ ਪਾਉਣੀ ਨੀ ਚਾਹੁੰਦੇ ਵੋਟ, ਉਹ ਵੀ ਨੁਕਸਾਨ ਕਰਦੇ ਅਕਸਰ ਹੀ। ਵੋਟ ਪੈਂਦੀ ਹਮੇਸ਼ਾ 50-60% ਆ, ਕਿਤੇ 65% ਵੋਟ ਪੈਂਦੀ ਆ। ਸੋ ਸਾਨੂੰ ਜਾਗਰਤੀ ਹੈ ਨਾ ਉਹ ਫੈਲਾਉਣੀ ਚਾਹੀਦੀ ਆ, ਤੇ ਜਾਗਰਤੀ ਦੇ ਨਾਲ ਇਹੀ ਚੀਜ਼ ਆ ਵੀ ਵੱਧ ਤੋਂ ਵੱਧ ਵੋਟ ਦਾ ਇਸਤੇਮਾਲ ਹੋਵੇ। ਉਹ ਜੇ ਨਾ ਪੱਖੀ ਹੰਗਾਰੇ ਦਾ ਕੋਈ ਫਾਇਦਾ ਹੀ ਨਹੀਂ ਨਿਕਲ ਰਿਹਾ ਤਾਂ ਉਹ ਨੋਟਾਂ ਬਟਨ ਨੱਪਣ ਦਾ ਕੋਈ ਫਾਇਦਾ ਨਹੀਂ। ਦੂਜੀ ਮੇਰੀ ਖਾਸ ਕਰਕੇ ਉਹ ਨੌਜਵਾਨਾਂ ਨੂੰ ਮੈਂ ਇਸ ਟਾਈਮ ਜ਼ਰੂਰ ਬੇਨਤੀ ਕਰਦਾ, ਜਿਹੜੇ ਨੌਜਵਾਨ ਪਿਛਲੇ 2-3 ਸਾਲਾਂ ਤੋਂ ਬਹੁਤ ਜ਼ਿਆਦਾ ਐਕਟਿਵ ਹੋਏ ਆ, ਬਦਲਾਅ ਚਾਹੁੰਦੇ ਆ, ਬਹੁਤ ਰੋਜ਼ ਫੇਸਬੁੱਕਾਂ ਦੇ ਉੱਤੇ ਰੌਲੇ ਪੈਂਦੇ ਆ, ਬਹੁਤ ਕੁਝ ਹੁੰਦਾ, ਤਾਂ ਉਹ ਨੌਜਵਾਨਾਂ ਨੂੰ ਇੱਕ ਬੇਨਤੀ ਆ ਵੀ ਜੇ ਉਹ ਕਰਨਾ ਚਾਹੁੰਦੇ ਆ ਨਾ, ਇੱਕੋ ਹੀ ਤਰੀਕਾ ਥੰਮਾਂ ਨੂੰ ਡੇਗਣ ਦਾ, ਵੱਡੇ ਬੰਦਿਆਂ ਨੂੰ ਡੇਗਣ ਦਾ, ਜੇ ਵੋਟ ਪਰਸੈਂਟੇਜ ਵਧਾ ਲਓ ਤੁਸੀਂ, ਵੋਟ ਪਰਸੈਂਟੇਜ ਉਹਨਾਂ ਲੋਕਾਂ ਨੂੰ ਵੋਟਿੰਗ ਲਈ ਲੈ ਜਾਓ, ਪੋਲਿੰਗ ਬੂਥ ਤੱਕ ਲੈ ਜਾਓ, ਜਿਨ੍ਹਾਂ ਨੇ ਵੋਟ ਪਾਉਣੀ ਨਹੀਂ ਚਾਹੁੰਦੇ, ਜਿਨ੍ਹਾਂ ਨੇ ਕਦੇ ਵੋਟ ਪਾਈ ਨਹੀਂ। ਜੇ ਤੁਸੀਂ ਮੰਨ ਲਓ 10% ਵੋਟਿੰਗ ਵਧਾ ਲਈ ਨਾ ਜਿਹੜੇ ਆਮ ਲੋਕਾਂ ਨੇ, ਆਮ ਲੋਕਾਂ ਦੀ, ਤਾਂ ਉਹ 10% ਵੋਟਿੰਗ ਐਤਕੀ ਤੈਅ ਕਰ ਦੂਗੀ ਜਿਹੜੀਆਂ ਸੀਟਾਂ ਦੇ ਮਾਰਜਨ ਆ, ਥੋੜੇ ਮਾਰਜਨ ਤੇ ਆ ਸੀਟਾਂ, ਜਾਂ ਜਿਹੜੀਆਂ ਸੀਟਾਂ ਦੇ ਉੱਤੇ ਉਹਨਾਂ ਦੇ ਜਿਹੜੇ ਪੱਕੇ ਲੋਕ ਆ, ਟਕਸਾਲੀ ਲੋਕ ਆ, ਚਾਹੇ ਟਕਸਾਲੀ ਕਾਂਗਰਸੀ ਆ, ਚਾਹੇ ਟਕਸਾਲੀ ਅਕਾਲੀ ਆ, ਉਹ ਆਉਂਦੇ ਆ ਵੋਟ ਪਾ ਜਾਂਦੇ ਆ, ਜਿਹੜੇ ਦੂਜੇ ਬੰਦੇ ਆ ਉਹ ਸਾਰਾ ਜੂਤ ਖਾਣ ਵਾਸਤੇ ਬੈਠੇ ਰਹਿੰਦੇ ਆ। ਜੇ ਅਸੀਂ ਜਾਗਰਤੀ ਫੈਲਾਉਣੀ ਆ ਨਾ, ਇੱਕ ਪਾਸੇ ਅਸੀਂ ਕਹਿਣੇ ਆ ਵੀ ਅਸੀਂ ਨਵੇਂ ਲੈ ਕੇ ਆਉਣੇ ਆ, ਨਵਿਆਂ ਨੂੰ ਪਰਖਣਾ, ਹੋਰ ਕਰਨਾ, ਕੋਈ ਵੀ ਪਾਰਟੀ ਆ, ਮੈਂ ਤਾਂ ਕਿਸੇ ਪਾਰਟੀ ਨੂੰ ਕਹਿਣਾ, ਕੈਂਡੀਡੇਟ ਜਿਹਦਾ ਚੰਗਾ ਕੈਂਡੀਡੇਟ ਆ ਉਹਨੂੰ ਇੱਕ ਵੋਟ ਪਰਸੈਂਟੇਜ ਵਧਾਉਣ ਦੇ ਉੱਤੇ ਜ਼ੋਰ ਲਾਉਣਾ ਚਾਹੀਦਾ, ਵੱਧ ਤੋਂ ਵੱਧ ਬੂਥ ਤੇ ਬੰਦਿਆਂ ਨੂੰ ਲੈ ਕੇ ਜਾਣਾ ਚਾਹੀਦਾ, ਫੇਰ ਜਾ ਕੇ ਜਿਹੜਾ ਨਤੀਜੇ ਆ ਹਾਂ ਪੱਖੀ ਆਉਣਗੇ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਇਸ ਦਰਮਿਆਨ ਸਾਡੇ ਨਾਲ ਕੁਝ ਸਰੋਤੇ ਵੀ ਜੁੜੇ ਆ, ਤੇ ਤੁਹਾਡੀ ਉਹ ਟਿੱਪਣੀ ਜਿਹੜੀ ਮੇਰਾ ਖਿਆਲ ਚਾਹੁੰਦੇ ਨੇ ਸਾਡੇ ਨਾਲ। ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਜੀ। ਅਕਾਲੀ ਦਲ ਦੀ ਕਹਿੰਦੇ ਜਲਾਲਾਬਾਦ ਦੀ ਘਟਨਾ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਇਨ੍ਹਾਂ ਨੇ ਕਾਫੀ ਸਾਰੇ ਪੁਆਇੰਟਸ ਜਿਹੜੇ ਆ ਉਹ ਭੇਜੇ ਆ, ਤੁਹਾਡੀ ਇਜਾਜ਼ਤ ਹੋਵੇ ਸਾਰੇ ਇੱਕੋ ਵਾਰ ਪੜਾਂ ਜਾਂ ਫਿਰ?
ਬਿਲਕੁਲ ਪੜ ਦੋ ਜੀ, ਪੜ ਦੋ ਪੜ ਦੋ
ਜੀ। ਸੋ ਜਲਾਲਾਬਾਦ ਦੀ ਘਟਨਾ ਦੇ ਬਾਰੇ ਤੁਹਾਡੀ ਨਜ਼ਰ ਉਨ੍ਹਾਂ ਨੇ ਮੰਗੀ ਆ। ਪਾਰਟੀ ਫੰਡਾਂ ਵਾਲਾ ਮੁੱਦਾ ਕਹਿੰਦੇ, ਮੇਰੇ ਖਿਆਲ ਮੁਤਾਬਕ ਆਮ ਆਦਮੀ ਪਾਰਟੀ ਨੇ ਆਪਣੀ ਸਾਈਟ ਜਾਣਕਾਰੀ ਬੰਦ ਕਰਨ ਕਾਰਨ ਹੋਇਆ ਲੱਗਦਾ। ਤੀਜੀ ਧਿਰ ਦੀ ਫੀਡਿੰਗ ਜਾਣਕਾਰੀ ਬੰਦ ਹੋਣ ਕਾਰਨ ਉੱਠਿਆ ਹੋਇਆ ਹੈ। ਤੀਜੀ ਧਿਰ ਦੀ ਵੱਧਦੀ ਲੋਕਪ੍ਰਿਯ ਨੂੰ ਰੋਕਣ ਲਈ ਕੋਈ ਹੋਰ ਰਸਤਾ ਨਹੀਂ ਰਹਿ ਜਾਂਦਾ। ਤੇ ਨਾਲ ਹੀ ਕਹਿੰਦੇ, ਕੱਲ ਰਾਤ ਗਲੋਬਲ ਟੀਵੀ ਤੇ ਪੱਤਰਕਾਰਾਂ ਦੀ ਡਿਬੇਟ ਦੇਖ ਰਿਹਾ ਸੀ, ਜਗਤਾਰ ਸਿੰਘ ਸਿੱਧੂ ਮੇਜ਼ਬਾਨ ਸਨ। ਉਥੇ NRI ਫੀਡਿੰਗ ਬਾਰੇ ਜਿਹੜਾ ਹੋਈ, ਪਹਿਲਾਂ NRI ਫੰਡ ਦਿੰਦੇ ਨੇ, ਫੇਰ ਕਹਿੰਦੇ ਹਿਸਾਬ ਕਿਤਾਬ ਮੰਗਣ ਦਾ ਦੇ ਕੀ ਕਾਰਨ ਹਨ। ਤੇ ਉਥੇ ਕਈ ਫੈਕਟਰ ਦੇਖੇ ਗਏ, ਪਰ ਜ਼ਿਆਦਾਤਰ ਫੈਕਟਰ ਧਮਕੀਆਂ ਵਾਲਾ ਹੀ ਭਾਰੀ ਰਿਹਾ। ਤੇ ਇਹਦੇ ਨਾਲ ਹੀ ਬਰਾੜ ਸਾਹਿਬ, ਜਰਨੈਲ ਸਾਹਿਬ ਬਾਰੇ ਕਹਿੰਦੇ, ਪਟਿਆਲਾ ਤੋਂ ਹਾਰਨ ਚਾਹੇ ਜਿੱਤਣ, ਪਰ ਸੋਚਣਾ ਇਹ ਹੈ ਕਿ ਜਰਨੈਲ ਕਿਸ ਸੋਚ ਦੇ ਮਾਲਕ ਨੇ, ਜਿਨ੍ਹਾਂ ਨੂੰ ਹਿੰਦੁਸਤਾਨੀ ਫੌਜ ਦਾ ਜਰਨੈਲ ਛੋਟਾ ਤੇ ਪੰਜਾਬ ਦੇ 117ਵੇਂ ਹਿੱਸੇ ਦਾ ਜਰਨੈਲ ਵੱਡਾ ਜਾਪਦਾ ਹੈ। ਕਹਿੰਦੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ?
ਬਿਲਕੁਲ ਜੀ, ਬਹੁਤ ਸਾਰੇ ਮਸਲੇ ਇਨ੍ਹਾਂ ਨੇ ਇਕੱਠੇ ਉਠਾਏ ਆ, ਪਰ ਇੱਕ ਇੱਕ ਕਰਕੇ ਆਪਾਂ ਕੋਸ਼ਿਸ਼ ਕਰਦੇ ਆ। ਪਹਿਲਾ ਮਸਲਾ, ਤੁਸੀਂ ਥੋੜਾ ਜਿਹਾ ਪਹਿਲੇ ਮਸਲੇ ਦੀ ਇੱਕ ਹਿੰਟ ਦੇ ਦਿਆ ਕਰੋ ਮੈਨੂੰ, ਮੈਂ ਫਿਰ ਨਾਲ ਦੀ ਨਾਲ, ਕਿਉਂਕਿ ਕਈ ਵਾਰੀ ਦੂਜੇ ਪਾਸੇ ਚਲੀ ਜਾਂਦੀ ਹੈ ਗੱਲ। ਪਹਿਲਾ ਮਸਲਾ ਜਲਾਲਾਬਾਦ ਹੈ। ਜਲਾਲਾਬਾਦ ਦੀ ਘਟਨਾ ਦੇ ਵਿੱਚ ਜਿਹੜੀ ਪਹਿਲੀ ਗੱਲ ਤਾਂ ਸਾਨੂੰ ਇਹ ਦੇਖਣੀ ਚਾਹੀਦੀ ਹੈ ਵੀ ਜਿਹੜੇ ਤਾਂ ਹਾਂ ਪੱਖੀ ਅਖਬਾਰ ਆ, ਉਨ੍ਹਾਂ ਨੇ ਤਾਂ ਉਹ ਖ਼ਬਰ ਲਾਈ ਨੀ, ਹਾਂ ਪੱਖੀ ਟੀਵੀ ਚੈਨਲਾਂ ਨੇ ਤੇ ਅਖਬਾਰਾਂ ਨੇ। ਜਿਹੜੇ ਨਾ ਪੱਖੀ ਅਖਬਾਰ ਆ, ਉਨ੍ਹਾਂ ਨੇ ਸੁਖਬੀਰ ਬਾਦਲ ਤੇ ਹਮਲਾ, ਉਨ੍ਹਾਂ ਨੇ ਖ਼ਬਰ ਇਹ ਲਾਈ ਆ। ਸਚਾਈ ਦੋਨਾਂ ਚ ਹੀ ਹੈ ਨੀ, ਸਚਾਈ ਇਹ ਨੀ ਨਾ ਤਾਂ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ, ਤੇ ਨਾ ਇਹ ਆ ਵੀ ਹੋਇਆ ਹੀ ਨੀ ਕੁਛ ਉੱਥੇ। ਸੋ ਇਹ ਜਿਹੜੀ ਗੱਲ ਇਹ ਹੋਈ ਆ ਵੀ ਸੁਖਬੀਰ ਬਾਦਲ ਉੱਥੇ ਕੋਈ ਭਾਸ਼ਣ ਦੇ ਕੇ ਗਿਆ, ਭਾਸ਼ਣ ਦੇਣ ਤੋਂ ਬਾਅਦ ਜਿਹੜੇ ਮਗਰਲੇ ਮੇਰੇ ਵਰਗੇ ਚਮਚੇ ਕੜਛੇ ਹੁੰਦੇ ਆ, ਉਨ੍ਹਾਂ ਦੀ ਆਪਸ ਵਿਚ ਖਿੱਚਤਾਣੀ ਹੋਈ ਆ, ਉਸ ਖਿੱਚਤਾਣ ਦੇ ਵਿਚ ਉਹ ਉੱਥੇ ਪਥਰਾਅ ਹੋਇਆ, ਤੇ ਪਰ ਉਸ ਨੂੰ ਮਸਾਲੇ ਲਾਉਣ ਵਾਲਿਆਂ ਨੇ ਸੁਖਬੀਰ ਬਾਦਲ ਦਾ ਨਾਂ ਜੋੜ ਜੋੜ ਕੇ ਉਹਨੂੰ ਬਣਾ ਦਿੱਤੀ ਆ ਵੀ ਉਹਦੇ ਤੇ ਪਥਰਾਅ ਹੋਇਆ। ਉਹਦੇ ਤੇ ਪਥਰਾਓ ਨਹੀਂ ਹੋਇਆ, ਇਹ ਇੱਕ ਥੋੜੀ ਜੀ ਬਣੀ ਹੋਈ ਖ਼ਬਰ ਆ, ਉਹ ਜ਼ਮੀਨੀ ਸਚਾਈ ਇਹ ਨਹੀਂ ਹੈ। ਅਗਲੀ ਗੱਲ ਜੀ।
ਜੀ ਅਗਲੀ ਗੱਲ ਜਿਹੜੀ ਆ, ਉਹਨਾਂ ਨੇ ਪੁੱਛਣੀ ਚਾਹੀ ਆ ਕਿ ਆਮ ਆਦਮੀ ਪਾਰਟੀ ਨੇ ਕਹਿੰਦੇ ਆਪਣੀ ਸਾਈਟ ਜਾਣਕਾਰੀ ਬੰਦ ਨਹੀਂ, ਪਾਰਟੀ ਫੰਡਾਂ ਵਾਲਾ ਮੁੱਦਾ ਵੀ ਕਹਿੰਦੇ ਮੇਰੇ ਖਿਆਲ ਮੁਤਾਬਕ ਆਮ ਆਦਮੀ ਪਾਰਟੀ ਦੇ ਆਪਣੀ ਸਾਈਟ ਜਾਣਕਾਰੀ ਬੰਦ ਕਰਨ ਕਾਰਨ ਹੋਇਆ ਲੱਗਦਾ।
ਜੀ ਜੀ ਜੀ, ਦੇਖੋ ਇਹ ਕੁਝ ਇੱਕ ਗੱਲਾਂ ਹੁੰਦੀਆਂ, ਬੰਦਾ ਚਾਹੁੰਦਾ ਹੋਏ ਵੀ ਕਰ ਨਹੀਂ ਪਾਉਂਦਾ। ਅਸੀਂ ਆਪਣਾ ਇੱਥੋਂ ਦਾ ਨਿੱਜੀ ਦੱਸ ਸਕਦੇ ਹਾਂ ਵੀ ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਚਲਾਇਆ, ਉਹਦੀ ਅਸੀਂ ਵੈਬਸਾਈਟ ਦੇ ਉੱਤੇ ਸਾਰੀ ਲਾਈਵ ਜਾਣਕਾਰੀ ਰੱਖੀ ਹੋਈ ਆ, ਤਾਂ ਉਹ ਲਾਈਵ ਜਾਣਕਾਰੀ ਦੀ ਵੀ ਨੈਗੇਟਿਵ ਫੀਡਬੈਕ ਸਾਨੂੰ ਤੀਜੇ ਚੌਥੇ ਆਉਂਦੀ ਰਹਿੰਦੀ ਆ। ਹੁਣ ਇਹ ਸਿੱਖ ਖੇਡਾਂ ਦੇ ਮਾਮਲੇ ਦੇ ਵਿੱਚ ਜੇ ਤੁਸੀਂ ਜਾਓਗੇ ਸਿੱਖ ਖੇਡਾਂ ਦੀ ਵੈਬਸਾਈਟ ਤੇ ਜਾਓ, ਉਹਦੇ ਚ ਗਾਂ ਐਡਲੇਟ 2017 ਦਾ ਬਟਨ ਨੱਪੋ, ਉਹਦੇ ਵਿੱਚ ਅੱਗੇ ਡੋਨੇਸ਼ਨ ਦਾ ਲਿਸਟ ਦਾ ਬਟਨ ਨੱਪੋ, ਤੁਹਾਨੂੰ ਹਰ 5 ਸੈਂਟ ਦੀ ਵੀ ਤੁਹਾਨੂੰ ਡੋਨੇਸ਼ਨ ਦੀ ਲਿਸਟ ਸਾਹਮਣੇ ਦਿਖਾਈ ਦੇਊਗੀ। ਪਰ ਮੈਨੂੰ ਇਸ ਲਿਸਟ ਦੀ ਵਿਰੋਧ ਤਾਂ ਕੱਲ ਵੀ ਮੈਨੂੰ ਮਿਲੀ ਤੇ ਪਰਸੋਂ ਵੀ ਮਿਲੀ ਤੇ ਚੌਥੇ ਵੀ ਮਿਲੀ। ਮੈਨੂੰ ਹਰ ਰੋਜ਼ 1-2 ਬੰਦੇ ਅਜੇ ਮਿਲਦੇ ਆ ਵੀ ਉਹ ਲਿਸਟ ਉਥੋਂ ਹਟਾਓ। ਹੁਣ ਤੁਸੀਂ ਦੇਖੋ, ਇੱਕ ਪਾਸੇ ਅਸੀਂ ਪਾਰਦਰਸ਼ਤਾ ਚਾਹੁੰਦੇ ਆ, ਅਸੀਂ ਚਾਹੁੰਦੇ ਆ ਵੀ ਪਾਰਦਰਸ਼ਤਾ ਹੋਣੀ ਚਾਹੀਦੀ ਆ, ਸਭ ਨੂੰ ਹਰ ਗੱਲ ਦਾ ਪਤਾ ਹੋਣਾ ਚਾਹੀਦਾ। ਦੂਜੇ ਪਾਸੇ ਪਾਰਦਰਸ਼ਤਾ ਕਈ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ, ਉਹਦੇ 3-4 ਕਾਰਨ ਆ। ਜੇ ਮੈਨੂੰ 4 ਦਿਨ ਪਹਿਲਾਂ ਕਿਸੇ ਨੇ ਕਿਹਾ ਤਾਂ ਉਹਨੇ ਆਪਦੇ ਲਈ ਕਿਹਾ ਵੀ ਮੇਰਾ ਨਾਂ ਸਾਹਮਣੇ ਆਉਂਦਾ ਸ਼ਾਇਦ, ਤੇ ਮੈਨੂੰ ਇਹ ਕਿੱਥੋਂ ਪੈਸੇ ਆਏ, ਕਿਵੇਂ ਆਏ, ਮੈਨੂੰ ਡਿਕਲੇਅਰ ਕਰਨੇ ਪੈਣਗੇ, ਸ਼ਾਇਦ ਉਹਨੇ ਕੈਸ਼ ਮਨੀ ਚੋਂ ਦਿੱਤੇ ਸੀ ਤੇ ਉਹ ਕਹਿੰਦਾ ਮੈਂ ਚੱਕਰਾਂ ਚ ਪੈ ਜਾਊਂ, ਤੁਸੀਂ ਮੇਰਾ ਨਾਂ ਹਟਾ ਦਿਓ। ਇੱਕ ਤਾਂ ਇਹ ਕਾਰਨ, ਦੂਜਾ ਕਾਰਨ ਆਪਣੇ ਆਪ ਨੂੰ ਛੋਟੇ ਵੱਡੇ ਦੀ ਜਿਹੜੀ ਇੱਕ ਭਾਵਨਾ ਆ ਜਾਂਦੀ ਆ ਵੀ ਯਾਰ ਮੇਰਾ ਯਾਰ ਉੱਥੇ $50 ਚ ਤੇ ਲੋਕਾਂ ਨੇ ਉੱਥੇ 11-1100 ਦਿੱਤਾ ਹੋਇਆ, ਉਹ ਚੰਗਾ ਨੀ ਲੱਗਦਾ, ਇੱਕ ਹੀਨ ਭਾਵਨਾ ਆਉਂਦੀ ਇੱਕ ਦੂਜੇ ਨੂੰ, ਤੁਸੀਂ ਹਟਾ ਦਿਓ। ਤੀਜੀ ਗੱਲ ਜਿਹੜੀ ਸਾਡੇ ਆਪਦੇ ਮੈਂਬਰਾਂ ਦੀ ਸੋਚ ਜਾਂ ਉਹ ਇਹ ਆ ਵੀ ਜੇ ਆਪਾਂ ਫੰਡ ਦੀ ਲਿਸਟ ਏਦਾਂ ਹੀ ਰੱਖੀ ਤੇ ਲੋਕਾਂ ਨੇ ਫੰਡ ਦੇਣਾ ਨੀ, ਕਹਿ ਦੇਣਗੇ ਵੀ ਬਹੁਤ ਹੋ ਗਏ ਇਹਨਾਂ ਕੋਲੇ ਤਾਂ, ਤੇ ਹਾਲਾਂਕਿ ਆਪਾਂ ਨੂੰ ਪਤਾ ਵੀ ਆਪਾਂ ਨੂੰ ਹੋਰ ਚਾਹੀਦੇ ਆ ਤੇ ਸਰਦਾ ਨੀ ਹੈਗਾ, ਤੇ ਪਰ ਲੋਕਾਂ ਨੇ ਆਖਣਾ ਇਹਨਾਂ ਨੇ ਕਿੱਥੇ ਲਾਉਣੇ ਆ, ਕਿਵੇਂ ਲਾਉਣੇ, ਐਵੇਂ ਦੇਈ ਜਾਂਦੇ ਹੋ, ਇਹ ਵੀ ਇੱਕ ਨੈਗੇਟਿਵ ਪੁਆਇੰਟ ਆ। ਸੋ ਇਸ ਕਰਕੇ ਪਾਰਦਰਸ਼ੀ ਜੇ ਕੋਈ ਬਣਨਾ ਵੀ ਚਾਹੁੰਦਾ ਨਾ ਤੁਹਾਨੂੰ ਲੋਕ ਨੀ ਬਣਨ ਦਿੰਦੇ, ਤੇ ਇਹ ਆਮ ਆਦਮੀ ਪਾਰਟੀ ਦੀ ਲਿਸਟ ਹਟਾਉਣ ਦਾ ਕਾਰਨ ਵੀ ਇਹੀ ਬਣਿਆ ਵੀ ਉਹ ਪਾਰਦਰਸ਼ਤਾ ਦੇ ਉੱਤੇ ਸਵਾਲ ਜਵਾਬ ਬਹੁਤ ਹੁੰਦੇ ਸੀ। ਪਰ ਦੇਖੋ ਮੈਂ ਇੱਥੇ ਕੋਈ ਕਲੀਨ ਚਿੱਟ ਨਹੀਂ ਦਿੰਦਾ, ਜੇ ਕਹੀਏ ਵੀ ਉਹ ਲਿਸਟ ਪਾ ਕੇ ਆਮ ਆਦਮੀ ਪਾਰਟੀ ਚ ਪਾਰਦਰਸ਼ਤਾ ਸੀ, ਨਹੀਂ ਇਹ ਗੱਲ ਵੀ ਨਹੀਂ ਹੈਗੀ। ਬਹੁਤ ਕੁਛ ਉੱਥੇ ਵੀ ਗਲਤ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਸੋਚ ਆ, ਤੇ ਉਹ ਸੋਚ ਦੇ ਵਿੱਚ ਮਾੜੇ ਅੰਸਰ ਵੀ ਘੁਸੇ ਹੋਏ ਆ, ਉਹ ਤਾਂ ਉਹਦੇ ਚ ਕੋਈ ਦੋ ਰਾਇ ਨਹੀਂ ਹੈ। ਹੁਣ ਤੱਕ ਜੇ ਕੋਈ ਵਾਰੀ ਇਹ ਚੀਜ਼ਾਂ ਹੋਗੀਆਂ, ਕੁਝ ਨਾ ਕੁਝ ਇਹੋ ਜਿਹੇ ਲੋਕ ਵੀ ਘੁਸੇ ਹੋਏ ਆ ਜਿਨ੍ਹਾਂ ਦੇ ਨਾਂ ਤੇ ਅਕਸਰ ਰੋਜ਼ ਇਹ ਚੀਜ਼ਾਂ ਦੇ ਦੋਸ਼ ਲੱਗਦੇ ਆ ਵੀ ਪੈਸੇ ਲੈਂਦੇ ਆ, ਕਿੱਦਾਂ ਹੋਰ ਹੁੰਦੀਆਂ। ਮੈਂ ਉਹਨੂੰ 100% ਨਹੀਂ ਮੰਨਦਾ, ਪਰ ਜੇ 5-10% ਤਾਂ ਗੱਲ ਹੋਊਗੀ ਨਾ, 5-10% ਗੱਲ ਹੋਣ ਤੋਂ ਬਾਅਦ ਹੀ ਫਿਰ ਉਹ ਗਾਂ ਅੱਗੇ ਗੱਲ ਚੱਲਦੀ ਆ, ਕਿਉਂਕਿ ਬਹੁਤ ਸਾਰੀਆਂ ਟਿਕਟਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ ਵੀ ਜਿੱਥੇ ਪੈਸਾ ਜਿੱਥੇ ਬੰਦੇ ਨੂੰ ਬਦਲਿਆ ਗਿਆ, ਬੰਦੇ ਨੂੰ ਬਦਲਣ ਦਾ ਕਾਰਨ ਇਹ ਬਣਿਆ ਵੀ ਉਹ ਵਿਦੇਸ਼ੀ ਜਾਂ ਕੋਈ ਪੈਰਾਸ਼ੂਟ ਨਾਲ ਬੰਦਾ ਉਤਾਰਨ ਦਾ ਕਾਰਨ ਇਹ ਬਣਿਆ ਵੀ ਉਹ ਪੈਸੇ ਵਾਲਾ, ਸਰਮਾਏ ਵਾਲਾ। ਹੋ ਸਕਦਾ ਵੀ ਇਹਦੇ ਚ ਆਮ ਆਦਮੀ ਪਾਰਟੀ ਦੀ ਇਹ ਸੋਚ ਹੋਵੇ ਵੀ ਉਹ ਆਪਦਾ ਖਰਚਾ ਆਪ ਚੱਕ ਲੂਗਾ ਟਿਕਟ ਦਾ, ਪਰ ਲੋਕਾਂ ਨੇ ਦੂਜੇ ਨਜ਼ਰੀਏ ਨਾਲ ਹੀ ਦੇਖਣਾ। ਸੋ ਇਸ ਕਰਕੇ ਇਹੀ ਕਾਰਨ ਹੈ ਜੀ ਵੀ ਜ਼ਿਆਦਾ ਪਾਰਦਰਸ਼ਤਾ ਵੀ ਹੈ ਜਿਹੜੀ ਉਹ ਕਈ ਥਾਵਾਂ ਤੇ ਪਸੰਦ ਨਹੀਂ ਕੀਤੀ ਜਾਂਦੀ, ਉਹਨੂੰ ਵੀ ਰੋਕਦੇ ਆ। ਪਰ ਮੇਰਾ ਇਹ ਮੰਨਣਾ ਵੀ ਸਾਨੂੰ ਨਾ ਸੱਚ ਨੂੰ ਮੰਨਣਾ ਪੈਣਾ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜੇ ਸੱਚ ਨੂੰ ਤੁਸੀਂ ਇਗਨੋਰ ਕਰੋਗੇ ਨਾ ਜਾਂ ਸੱਚ ਤੋਂ ਭੱਜਣ ਲੱਗੋਗੇ ਤਾਂ ਤੁਸੀਂ ਹਰ ਮਾਮਲੇ ਚ ਫੇਲ ਹੋ, ਚਾਹੇ ਉਹ ਮੌਤ ਦਾ ਸੱਚ ਆ ਤੇ ਚਾਹੇ ਉਹ ਜੇ ਪਾਰਦਰਸ਼ਤਾ ਦੇ ਵਿੱਚ ਦਿਖਾ ਰਿਹਾ ਵੀ ਇੱਕ ਬੰਦਾ 10,000 ਦੇ ਰਿਹਾ, ਦੂਜਾ 50 ਦੇ ਰਿਹਾ, ਜਾਂ ਇੰਨਾ ਪੈਸਾ ਹੋ ਗਿਆ, ਜਾਂ ਇੰਨਾ ਕਿੱਥੇ ਗਿਆ, ਉਹ ਇੱਕ ਸੱਚ ਆ, ਕੋਈ ਝੂਠਤਾ ਨਹੀਂ ਨਾ ਹੈ ਨਾ ਉਹ, ਫਿਰ ਤੁਸੀਂ ਸੱਚ ਨੂੰ ਕਿਉਂ ਨੀ ਸਾਹਮਣੇ ਆਉਣ ਦਿਓ। ਸੋ ਪਾਰਟੀ ਫੰਡਾਂ ਦੇ ਵੀ ਇਹੀ ਮਸਲੇ ਆ ਜੀ, ਪਾਰਟੀਆਂ ਕੋਲੇ ਫੰਡ ਜਿਹੜੇ 20,000 ਤੋਂ ਥੱਲੇ ਵਾਲੀ ਪਾਲਿਸੀ ਚ ਬਹੁਤ ਜ਼ਿਆਦਾ ਆ ਜਾਂਦੇ ਆ ਤੇ ਉਹ ਫਿਰ ਕਿਤੇ ਦਿਖਾਈ ਨਹੀਂ ਜਾਂਦੇ, ਤੇ ਫਿਰ ਜਿਹੜੇ ਲੋੜ ਪੈਣ ਤੇ ਵੋਟਾਂ ਖਰੀਦਣ ਲਈ ਉਹ ਵਰਤੇ ਜਾ ਸਕਣ ਤਾਂ ਕੀ
ਜੀ। ਤੇ ਇਸ ਤੋਂ ਬਾਅਦ ਮੇਰਾ ਖਿਆਲ ਉਨ੍ਹਾਂ ਨੇ ਧਿਆਨ ਦਵਾਇਆ ਜੀ ਜਰਨੈਲ ਦੇ ਬਾਰੇ ਚ, ਕਹਿੰਦੇ ਪਟਿਆਲਾ ਤੋਂ ਉਹ ਚਾਹੇ ਹਾਰਨ ਤੇ ਚਾਹੇ ਜਿੱਤਣ, ਤੇ ਕਹਿੰਦੇ ਸੋਚਣ ਦੀ ਗੱਲ ਇਹ ਹੈ ਕਿ ਜਰਨੈਲ ਕਿਸ ਸੋਚ ਦਾ ਮਾਲਕ ਹੈ, ਮਾਲਕ ਨੇ ਜਿਨ੍ਹਾਂ ਨੂੰ ਹਿੰਦੁਸਤਾਨੀ ਫੌਜ ਦਾ ਜਰਨੈਲ ਛੋਟਾ ਤੇ ਪੰਜਾਬ ਦੇ 117ਵੇਂ ਹਿੱਸੇ ਦਾ ਜਰਨੈਲ ਵੱਡਾ ਚਾਪਦਾ, ਕਹਿੰਦੇ ਇਹਦੇ ਬਾਰੇ ਵੀ ਥੋੜਾ ਜਿਹਾ ਤੁਹਾਡਾ ਉਹਨਾਂ ਨੇ ਨਜ਼ਰੀਆ ਜਾਣਨਾ ਚਾਹਿਆ।
ਦੇਖੋ ਇਹ ਤਾਂ ਆਪੋ ਆਪਦੀ ਸੋਚ ਹੁੰਦੀ ਆ, ਹਰ ਬੰਦੇ ਦੀ ਆਪਦੀ ਸੋਚ ਆ, ਤੇ ਕਈ ਵਾਰੀ ਅਸੀਂ ਕਿਸੇ ਦੀ ਸੋਚ ਬਾਰੇ ਅੰਦਾਜ਼ੇ ਬਹੁਤ ਲਾ ਲੈਂਦੇ ਆ ਵੀ ਜੇ ਉਹਨੇ ਫਲਾਨਾ ਕੰਮ ਕਰਤਾ ਜਾਂ ਫਲਾਨਾ ਕਾਰਾ ਕਰਤਾ ਤਾਂ ਉਹ ਮਹਾਨ ਹੀ ਆ, ਤੇ ਉਹਦੀ ਕੋਈ ਮਹਾਨਤਾ ਦਾ ਉਹਦੇ ਚ ਕੋਈ ਖਾਸ ਕੁਆਲਿਟੀ ਆ। ਸੋ ਇੱਕ ਤਾਂ ਜੇ ਜਰਨੈਲ ਸਿੰਘ ਦੀ ਅਸੀਂ ਗੱਲ ਕਰੀਏ ਤਾਂ ਜਰਨੈਲ ਸਿੰਘ ਦੇ ਮਾਮਲੇ ਦੇ ਵਿੱਚ ਆਪਾਂ ਇਹ ਅੰਦਾਜ਼ੇ ਛੱਡੀਏ ਵੀ ਉਹ ਬਸ ਸਿਰੇ ਹੀ ਆ, ਉਹ ਵੀ ਇੱਕ ਇਨਸਾਨ ਆ ਜੀ, ਉਹ ਇੱਕ ਆਮ ਨਾਰਮਲ ਪੱਤਰਕਾਰ ਸੀ, ਨਾਰਮਲ ਪੱਤਰਕਾਰ ਤੋਂ ਬਾਅਦ ਇੱਕ ਜੁੱਤੀ ਚਲਾਈ, ਉਹ ਜੁੱਤੀ ਜਿਹੜਾ ਵਰਤਾਰਾ ਉਹਨੂੰ 60% ਲੋਕਾਂ ਨੇ ਨਿੰਦਿਆ, 40% ਨੇ ਚਲਾਇਆ ਹੋਣਾ, ਮੇਰਾ 60 ਇੱਥੇ ਰੇਸ਼ੋ ਕਹਿਣ ਦਾ ਕਾਰਨ ਹੈ ਵੀ ਬਹੁਤਾਤ ਨਿੰਦਣ ਵਾਲਿਆਂ ਦੀ ਸੀਗੀ। ਸੋ ਉਹ ਕਾਰੇ ਨਾਲ ਜੇ ਤੁਸੀਂ ਕਿਸੇ ਇਨਸਾਨ ਨੂੰ ਮਹਾਨ ਮੰਨਦੇ ਹੋ ਤਾਂ ਉਹ ਮਹਾਨਤਾ ਦਾ ਪੈਮਾਨਾ ਨਹੀਂ ਹੈ। ਮੈਨੂੰ ਕੱਲ ਪਰਸੋਂ ਵੀ ਕਿਸੇ ਨੇ ਪੁੱਛਿਆ ਵੀ ਜਰਨੈਲ ਸਿੰਘ ਬਾਰੇ ਕੀ ਵਿਚਾਰ ਆ ਪਰਸਨਲ ਤੌਰ ਤੇ, ਤੇ ਮੈਂ ਉਹਨੂੰ ਕਿਹਾ ਜੀ, ਮੈਂ ਕਿਹਾ ਵੀ ਮੈਂ ਅਜੇ ਤੱਕ ਨਾ ਉਹਨਾਂ ਦੇ ਕੋਈ ਬਾਹਲੇ ਲੈਕਚਰ ਨਹੀਂ ਸੁਣ ਸਕਿਆ, ਮੈਂ 2-4 ਲੈਕਚਰ ਸੁਣੂਗਾ ਫੇਰ ਮੈਂ ਉਹ ਜੁੱਤੀ ਵਰਤਾਰੇ ਕਰਕੇ ਉਨ੍ਹਾਂ ਨੂੰ ਮਹਾਨਤਾ ਦਾ ਦਰਜਾ ਨਹੀਂ ਦਿੰਦਾ ਤੇ ਨਾ ਮੈਂ ਉਹਦੇ ਕਰਕੇ ਉਨ੍ਹਾਂ ਨੂੰ ਮਾੜਾ ਕਹਾਂ। ਮੈਂ ਉਸ ਨਾਲ ਢੰਗ ਨਾਲ ਆਪਦੀ ਸੋਚ ਨਹੀਂ ਤੈਅ ਕਰੂੰਗਾ, ਮੈਂ ਆਪਦੀ ਸੋਚ ਉਨ੍ਹਾਂ ਦੇ ਲੈਕਚਰ ਸੁਣ ਕੇ ਤੈਅ ਕਰੂੰਗਾ ਵੀ ਉਨ੍ਹਾਂ ਦੀ ਜਿਹੜੀ ਜਿਹੜੇ ਉਹ ਮੁੱਦੇ ਲੈ ਕੇ ਆਉਂਦੇ ਆ, ਜੇ ਉਹ ਗੱਲਬਾਤ ਕਰਦੇ ਆ, ਲੱਖ ਪੋਚੇ ਫੇਰ ਲੈਣ, ਲੱਖ ਬਣਾ ਕੇ ਗੱਲਾਂ ਕਰ ਲੈਣ, ਲੱਖ ਡਰਾਮਾ ਕਰ ਲੈਣ, ਪਰ ਅੰਦਰਲੀ ਸੋਚ ਹਰ ਬੰਦੇ ਦੀ ਝਲਕੀ ਜਾਂਦੀ ਆ, ਸਾਹਮਣੇ ਆ ਜਾਂਦੀ ਆ। ਸੋ ਮੈਂ ਉਨ੍ਹਾਂ ਨੂੰ ਕਿਹਾ ਮੈਨੂੰ ਚਾਰ ਕੁ ਲੈਕਚਰ ਸੁਣ ਲੈਣ ਦੇ, ਉਦੋਂ ਬਾਅਦ ਮੈਂ ਜ਼ਰੂਰ ਤੈਅ ਕਰੂੰਗਾ ਵੀ ਉਹ ਬੰਦਾ ਕਿੱਡਾ ਕੁ ਗਹਿਰਾ, ਕਿੰਨੀ ਕੁ ਸੋਚ ਦਾ ਮਾਲਕ ਆ, ਕੀ ਉਹ ਆਉਣ ਵਾਲੇ ਭਵਿੱਖ ਚ ਪੰਜਾਬ ਲਈ ਕੋਈ ਵੱਡੀ ਮੱਲ ਮਾਰ ਸਕਦਾ, ਜਾਂ ਉਹਦੇ ਚ ਇੰਨਾ ਟੈਂਪਰ ਹੈ ਪੰਜਾਬ ਵਰਗੇ ਇੱਕ ਸੂਬੇ ਦੇ ਉੱਤੇ ਉਹ ਆਪਦੇ ਟੈਂਪਰ ਨਾਲ ਖੜ ਕੇ ਉਹਨੂੰ ਵਧੀਆ ਸੇਧ ਦੇ ਦੂ, ਕਿਉਂਕਿ ਪ੍ਰੈਸ਼ਰ ਜਿਹੜਾ ਪੈਂਦਾ ਨਾ ਉਦੋਂ ਪਤਾ ਲੱਗਦਾ, ਉਦੋਂ ਵੱਡੇ ਵੱਡੇ ਜਰਨੈਲ ਭੱਜ ਜਾਂਦੇ ਆ, ਇਹ ਗੱਲ ਦੇਖੀ ਗਈ ਆ ਪ੍ਰੈਸ਼ਰ ਦੇ ਮੂਹਰੇ। ਸੋ ਇਹ ਪੈਮਾਨਿਆਂ ਚੋਂ ਸਾਨੂੰ ਬਾਹਰ ਨਿਕਲ ਜਾਣਾ ਚਾਹੀਦਾ ਵੀ ਕੌਣ ਕਿਵੇਂ ਆ ਕਿੱਥੇ ਆ, ਸਾਨੂੰ ਤਾਂ ਇਹ ਦੇਖਣਾ ਚਾਹੀਦਾ ਵੀ ਕੋਈ ਵੀ ਵੱਡਾ ਉਹੀ ਆ ਜਿਹੜਾ ਬੰਦੇ ਦੀ ਸੋਚ ਵੱਡੀ ਆ, ਕੋਈ ਨਾਂ ਨਾਲ ਨੀ ਵੱਡਾ, ਕੱਦ ਕਾਠ ਨਾਲ ਨੀ ਵੱਡਾ, ਕੋਈ ਜੁੱਸੇ ਨਾਲ ਨੀ ਵੱਡਾ, ਉਸ ਬੰਦੇ ਦੀ ਸੋਚ ਵੱਡੀ ਆ, ਉਹ ਬੰਦਾ ਟੈਂਪਰ ਝੱਲ ਸਕਦਾ, ਉਹ ਬੰਦੇ ਦੇ ਵਿੱਚ ਕੋਈ ਜਿਹੜੀ ਦੂਰ ਅੰਦੇਸ਼ੀ ਆ ਜਿਹੜੀ ਕਿ ਸਮਾਜ ਦੇ ਭਲੇ ਲਈ ਕੰਮ ਕਰਦੀ ਆ। ਸੋ ਉਹੀ ਜਰਨੈਲ ਆ ਜੀ, ਨਾਂ ਨਾਲ ਜਰਨੈਲ ਹੋਣਾ ਜਾਂ ਫੌਜ ਦਾ ਜਰਨੈਲ ਹੋਣਾ ਉਹ ਇੱਕ ਅੱਡ ਚੈਪਟਰ ਆ, ਇਹ ਚੀਜ਼ ਨਾਲ ਆਪਾਂ ਉਹਨਾਂ ਦਾ ਪੈਮਾਨਾ ਮੰਨ ਹੀ ਨਹੀਂ ਸਕਦੇ।
ਜੀ ਬਿਲਕੁਲ, ਤੇ ਅੱਗੋਂ ਇੱਕ ਹੋਰ ਜਿਹੜਾ ਉਹਨਾਂ ਨੇ ਆਪਣਾ ਪੁਆਇੰਟ ਦਿੱਤਾ, ਅਗਰ ਕਹਿੰਦੇ ਬਾਦਲ ਸਾਹਿਬ ਭਗਵੰਤ ਮਾਨ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਨ ਦੀ ਗੱਲ ਕਰਦੇ ਨੇ ਤਾਂ ਭਗਵੰਤ ਮਾਨ ਨੇ ਸਿਰਫ ਡਲਿਆਂ ਲਈ ਕਿਹਾ, ਬਾਦਲ ਸਾਹਿਬ ਤੁਹਾਡੇ ਤੇ ਇਸ ਤੋਂ ਵੀ ਵੱਡਾ ਕੇਸ ਬਣਦਾ, ਤੁਸੀਂ 84 ਹਮਲੇ ਵੇਲੇ ਸਿੱਖ ਫੌਜੀਆਂ ਨੂੰ ਅਸਲੇ ਸਮੇਤ ਬਗਾਵਤ ਲਈ ਉਕਸਾਇਆ ਸੀ ਜਿਸ ਵਿਚ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ ਨੇ, ਕੁਝ ਕੁ ਅਜੇ ਤੱਕ ਜੇਲ ਚ ਬੈਠੇ ਨੇ।
ਦੇਖੋ ਜੀ, ਲੂਜ਼ ਟਾਕ ਆ ਜਿਹੜੀ ਉਹ ਮਾੜੀ ਮਾੜੀ ਆ, ਜੇ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਵੀ ਡਲਿਆਂ ਨਾਲ ਸਵਾਗਤ ਹੋਵੇ ਫਲਾਣੇ ਦਾ ਜਾਂ ਏਦਾਂ ਦੀ ਕੋਈ ਬਿਆਨਬਾਜੀ ਆਈ ਸੀਗੀ, ਮੇਰੇ ਹੁਣ ਪੂਰਨ ਉਹਦਾ ਬਿਆਨ ਯਾਦ ਨਹੀਂ, ਪਰ ਇੰਨਾ ਕੁ ਪਤਾ ਵੀ ਉਹਦੀ ਮਨਸ਼ਾ ਜਾਂ ਸੋਚ ਸੀ ਵੀ ਸਾਡੇ ਲੋਕਾਂ ਦੇ ਕੋਲੇ ਫਿਰ ਹਥਿਆਰ ਡਲੇ ਤਾਂ ਹੈਗੇ ਆ, ਪਿੰਡਾਂ ਵਾਲਿਆਂ ਕੋਲੇ ਵੀ ਉਹਦੇ ਨਾਲ ਸਵਾਗਤ ਕਰਦੇ ਆ, ਫਿਰ ਉਹ ਕਟਾਕਸ਼ ਸੀ ਉਹਨਾਂ ਦਾ, ਜਾਂ ਅਕਸਰ ਉਹ ਇਹੋ ਜਿਹੇ ਕਟਾਕਸ਼ ਇੱਕ ਕਮੇਡੀਅਨ ਹੋਣ ਕਰਕੇ ਬੈਕਗਰਾਉਂਡ ਹੋਣ ਕਰਕੇ ਕਰਦੇ ਰਹਿੰਦੇ ਆ। ਪਰ ਦੂਜੇ ਪਾਸੇ ਜੇ ਹੁਣ ਇਹਨੂੰ ਕੰਪੇਅਰ ਕਰੀਏ ਵੀ ਬਾਦਲ ਸਾਹਿਬ ਨੇ ਉਦੋਂ ਇਸ ਟਾਈਮ ਚ ਬਗਾਵਤ ਦੀ ਗੱਲ ਕਹੀ ਸੀ, ਤਾਂ ਕਿਤੇ ਨਾ ਕਿਤੇ ਆਪਣੇ ਆਪ ਦੇ ਵਿਚ ਇੱਕ ਵਿਰੋਧ ਭਾਸ਼ਾ ਦੀ ਗੱਲ ਆ। ਬਾਦਲ ਦੇ ਉੱਤੇ ਜੇ ਤੁਸੀਂ ਕਹਿਣੇ ਹੋ ਵੀ ਬਾਦਲ ਉਸ ਟਾਈਮ ਇਹ ਗੱਲ ਕਹਿੰਦਾ ਸੀ ਵੀ ਹਿੰਦੁਸਤਾਨ ਗੌਰਮੈਂਟ ਦੀ ਵਿਰੋਧਤਾ ਕੀਤੀ ਜਾਵੇ, ਫੌਜੀਆਂ ਨੂੰ ਇਸ ਗੱਲ ਲਈ ਅਕਸਾਉਂਦਾ ਸੀ, ਇਹਦਾ ਮਤਲਬ ਇਹ ਹੋ ਗਿਆ ਵੀ ਉਹ ਉਸ ਟਾਈਮ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਸੀ ਤੇ ਉਨ੍ਹਾਂ ਦੀ ਸੋਚ ਮੁਤਾਬਕ ਤੇ ਉਨ੍ਹਾਂ ਮੁਤਾਬਕ ਉਨ੍ਹਾਂ ਦੇ ਕਹੇ ਤੇ ਕੰਮ ਕਰ ਰਿਹਾ ਸੀ। ਪਰ ਇਹ ਤਾਂ ਬਹੁਤ ਸਾਰਾ ਹੁਣ ਤੱਕ ਲਿਟਰੇਚਰ ਇਤਿਹਾਸ ਦੱਸ ਚੁੱਕਿਆ ਵੀ ਇਹ ਤਾਂ ਹੱਥ ਖੜੇ ਕਰਕੇ ਬਾਹਰ ਆ ਗਏ ਸੀ, ਅਸੀਂ ਤਾਂ ਉਹ ਵਰਤਾਰੇ ਵੇਲੇ ਸੁਰਤ ਸੰਭਾਲ ਬੰਦੇ ਸੀ, ਸਾਨੂੰ ਤਾਂ ਪਤਾ ਹੀ ਆ ਵੀ ਕੀ ਕੁਛ ਹੋਇਆ ਸੀ। ਪਰ ਜਿਹੜਾ ਅੱਜ ਦਾ ਯੂਥ ਕਈ ਵਾਰੀ ਦੂਜੇ ਪਾਸੇ ਚੱਲ ਪੈਂਦਾ ਇੱਕ ਪਾਸੇ, ਪਰ ਉਦੋਂ ਇਹ ਤਾਂ ਕਲੀਅਰ ਕੱਟ ਦੋਸ਼ ਇਹ ਲੱਗਦਾ ਵੀ ਰਾਮੂ ਵਾਲੀਆ, ਲੌਂਗੋਵਾਲ, ਟੌੜਾ ਤੇ ਬਾਦਲ, ਤੇ ਇਨ੍ਹਾਂ ਨੇ ਤਾਂ ਸੰਤਾਂ ਦਾ ਸਾਥ ਨਹੀਂ ਦਿੱਤਾ ਸੀਗਾ, ਇਨ੍ਹਾਂ ਨੇ ਤਾਂ ਇਨ੍ਹਾਂ ਤੇ ਤਾਂ ਇਹ ਵੀ ਦੋਸ਼ ਲੱਗਦਾ ਬਹੁਤ ਸਾਰੇ ਥਾਵਾਂ ਦੇ ਉੱਤੇ, ਰਿਟਰਨ ਦੇ ਵਿੱਚ ਦੋਸ਼ ਲੱਗਿਆ ਵੀ ਇਨ੍ਹਾਂ ਨੇ ਤਾਂ ਖੁਦ ਆ ਕੇ ਸੱਦਿਆ ਸੀ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਵੇ, ਇਨ੍ਹਾਂ ਨੇ ਤਾਂ ਇੰਦਰਾ ਗਾਂਧੀ ਨੂੰ ਉਕਸਾਇਆ ਸੀ, ਇਹ ਗੱਲਾਂ ਵੀ ਦੋਸ਼ ਲੱਗਦੀਆਂ। ਸੋ ਇਹ ਪਹਿਲੀ ਗੱਲ ਤਾਂ ਇਹੀ ਗੱਲ ਹੀ ਕਿਤੇ ਨਾ ਕਿਤੇ ਸਾਨੂੰ ਦੇਖਣੀ ਸੋਚਣੀ ਪੈਣੀ ਆ ਵੀ ਕੀ ਬਾਦਲ ਨੇ ਕਿਹੜੇ ਟਾਈਮ ਤੇ ਕਿੱਥੇ ਆਰਮੀ ਨੂੰ ਉਕਸਾਇਆ ਸੀ ਤੇ ਕਿੱਥੇ ਉਹਨੇ ਕਿਹਾ ਵੀ ਇਹ ਕੁਛ ਕਰੋ। ਹਾਂ, ਇਹ ਜ਼ਰੂਰ ਉਕਸਾਇਆ ਸੀ, ਉਕਸਾਉਣ ਦੀਆਂ ਵਾਰਦਾਤਾਂ ਲਿਖੀਆਂ ਹੋਈਆਂ ਜਿਹਦੇ ਚ ਲਿਖਿਆ ਗਿਆ ਵੀ ਭਾਈ ਦਰਬਾਰ ਸਾਹਿਬ ਦੇ ਹਮਲਾ ਕਰਾਉਣ ਵਾਲਿਆਂ ਦੇ ਵਿਚ ਸਲਾਹਕਾਰ ਦੇ ਤੌਰ ਦੇ ਉੱਤੇ ਵਰਤਿਆ ਗਿਆ ਇਨ੍ਹਾਂ ਨੂੰ, ਤੇ ਆਇਆ ਜੇ ਇਨ੍ਹਾਂ ਨੇ ਇਹ ਸਲਾਹ ਦਿੱਤੀ ਸੀ, ਇਹ ਗੱਲ ਦਾ ਦੋਸ਼ ਬਹੁਤ ਸਾਰੀਆਂ, ਮੈਂ ਨਹੀਂ ਕਹਿੰਦਾ ਹੈ, ਮੈਂ ਦੋਸ਼ ਲਾਉਣ ਵਾਲਾ ਕੋਈ ਨਹੀਂ ਹੁੰਦਾ, ਪਰ ਇਹ ਕਿਤਾਬਾਂ ਦੇ ਵਿਚ ਦਰਜ ਹੋ ਚੁੱਕਿਆ, ਆਲਰੇਡੀ ਇਤਿਹਾਸ ਚ ਲਿਖਿਆ ਜਾ ਚੁੱਕਿਆ। ਸੋ ਇਹ ਚੀਜ਼ਾਂ ਜੇ ਦੋਨੇ ਪੱਖਾਂ ਤੋਂ ਮੈਂ ਮਾੜੀਆਂ ਮੰਨਦਾ, ਚਾਹੇ ਭਗਵੰਤ ਮਾਨ ਕਰ ਰਿਹਾ ਚਾਹੇ ਬਾਦਲ ਕਰ ਰਿਹਾ, ਜੇ ਰਾਜਨੀਤੀ ਕਰਨੀ ਹੈ ਨਾ ਸਾਰੂ ਰਾਜਨੀਤੀ ਕਰੋ, ਜਿਹੜੀ ਵਿਕਾਸ ਦੀ ਗੱਲ ਕਰੋ, ਜਿਹੜੇ ਮਾੜੇ ਕੰਮ ਵਿਕਾਸ ਦੀ ਥਾਂ ਤੇ ਪੁੱਠੇ ਟੇਢੇ ਗੱਲ ਕਰੇ ਉਨ੍ਹਾਂ ਤੇ ਕਰੋ, ਪੁੱਠੀਆਂ ਸਿੱਧੀਆਂ ਬਿਆਨਬਾਜ਼ੀਆਂ ਦੇਣੀਆਂ ਲਈ ਜੇ ਸੁਖਬੀਰ ਨੂੰ ਅਸੀਂ ਅੱਜ ਉਹਦੇ ਤੇ ਮੋਹਰਾਂ ਲਾਤੀਆਂ, ਉਹਨੂੰ ਇਹੋ ਜਿਹਾ ਬਣਾ ਕੇ ਪੇਸ਼ ਕਰਤਾ ਵੀ ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ, ਤੇ ਕੱਲ ਨੂੰ ਇਹੀ ਗੱਲਾਂ ਭਗਵੰਤ ਮਾਨ ਦੇ ਮਾਮਲੇ ਚ ਜਾਂ ਹੋਰ ਕਿਸੇ ਦੇ ਮਾਮਲੇ ਦੇ ਵਿਚ ਵੀ ਤਾਂ ਕਹਿਣ ਲੱਗ ਜਾਣਗੇ ਨਾ ਲੋਕ ਜੇ ਤੁਸੀਂ ਇਹਦੀਆਂ ਕਰੋਗੇ। ਸੋ ਤੁਹਾਨੂੰ ਅਖੀਰ ਮੇਰਾ ਤਾਂ ਉਹੀ ਫਲਸਫਾ ਜੀ ਵੀ ਤੋਲ ਮੋਲ ਕੇ ਬੋਲ, ਇਹ ਫਲਸਫਾ ਤਾਂ ਬਣਾਉਣਾ ਹੀ ਪੈਣਾ
ਜੀ। ਬਿਲਕੁਲ, ਤੇ ਬਰਾੜ ਸਾਹਿਬ ਜਗਤਾਰ ਗਿੱਲ ਢੁੱਡੀਕੇ ਵਾਲੇ ਇੱਕ ਵਾਰ ਫੇਰ ਜੁੜੇ ਆ ਤੇ ਉਹ ਕਹਿੰਦੇ ਕਿ ਮੈਂ ਜੇਜੇ ਸਿੰਘ ਫੌਜੀ ਜਰਨੈਲ ਪਟਿਆਲੇ ਵਾਲੇ ਦੀ ਗੱਲ ਕਰ ਰਹੇ ਹਾਂ। ਸੋ ਉਹਨਾਂ ਨੇ ਜਿਹੜਾ ਇਸ਼ਾਰਾ ਜੀ ਉਹਨਾਂ ਵੱਲ ਦਿੱਤਾ ਸੀਗਾ ਜਿਹੜਾ ਜਰਨੈਲ ਸਾਹਿਬ ਦੇ ਹਾਰਨ ਜਾਂ ਜਿੱਤਣ ਦੇ ਬਾਰੇ, ਮੈਨੂੰ ਲੱਗਦਾ ਕਿ ਜੇਜੇ ਸਿੰਘ ਹੋਰਾਂ ਨੇ ਕਾਫੀ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਵਿਚ ਵੀ ਆਪਣੇ ਜਿਹੜੇ ਪੱਖ ਆ ਉਹ ਰੱਖੇ ਸੀਗੇ ਆਮ ਜਨਤਾ ਦੇ ਸਾਹਮਣੇ। ਸੋ ਉਹਨਾਂ ਦੇ ਬਾਰੇ ਇਨ੍ਹਾਂ ਨੇ ਜਿਹੜੀ ਗੱਲ ਆ ਉਹ ਕਰਨੀ ਚਾਹੀਏ।
ਬੰਦੇ ਦਾ ਆਉਣ ਸਾਰੀ ਪਤਾ ਲੱਗ ਜਾਂਦਾ, ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਾ, ਦੋ ਚਾਰ ਲੈਕਚਰ ਸੁਣਨ ਵਾਲੀ ਬੰਦੇ ਦਾ ਪਤਾ ਲੱਗ ਜਾਂਦਾ ਕਿਹੋ ਜਿਹਾ ਜਰਨੈਲ ਇਹ ਜਿਹੜਾ ਜਰਨੈਲ ਆ ਨਾ ਸੱਚੀ ਮੁੱਚੀ ਦਾ ਫੌਜ ਦਾ ਜਰਨੈਲ ਜੇਜੇ ਸਿੰਘ
ਜੀ ਜੀ,
ਇਹ ਪਹਿਲਾਂ ਵੀ ਜਦੋਂ ਆਪਦੇ ਕਾਰਜਕਾਲ ਸੀ ਤੇ ਉਦੋਂ ਆਪਦੇ ਬਿਆਨਾਂ ਲਈ ਚਰਚਾ ਕੀਆ ਤੇ ਹੁਣ ਉਹਨਾਂ ਨੇ ਆਉਣ ਸਾਰ ਜਿਹੜਾ ਧਮਾਕੇਦਾਰ ਜਿਹੜੀ ਸ਼ੁਰੂਆਤ ਕੀਤੀ ਆ ਤੇ ਬੰਬਾਰੀ ਕਰਨ ਵਾਲੀ ਗੱਲ ਹੀ ਕੀਤੀ ਹੈ, ਸ਼ਬਦਾਂ ਦੇ ਬਾਣ ਚਲਾਏ ਆ ਇੰਨੇ ਕੁ ਜ਼ਿਆਦੇ, ਤਾਂ ਉਸ ਤੋਂ ਪਤਾ ਲੱਗਦਾ ਵੀ ਇਹ ਜਿਹੜੇ ਇੱਕ ਬੁਲਾਰੇ ਆ, ਵੱਡੇ ਬੁਲਾਰੇ ਦੇ ਤੌਰ ਦੇ ਉੱਤੇ ਅੰਦਰ ਬੈਠ ਕੇ ਜਾਂ ਚੁੱਪ ਕਰਕੇ ਵਾਲੀ ਸਿਆਸਤ ਵਾਲੇ ਨੀ, ਤੇ ਉਹ ਬੁਲਾਰੇ ਆ ਤੇ ਬੁਲਾਰੇ ਦੇ ਤੌਰ ਤੇ ਬੇਧੜਕ ਹੋ ਕੇ ਉਹ ਇਹੋ ਜਿਹੀਆਂ ਗੱਲਾਂ ਕਰ ਸਕਦੇ ਆ ਤੇ ਕਰਦੇ ਆ। ਉਹਨਾਂ ਨੇ ਆਉਣ ਸਾਰ ਕੈਪਟਨ ਤੇ ਵੀ ਦੋਸ਼ ਲਾਇਆ, ਪਰ ਮੈਨੂੰ ਨੀ ਲੱਗਦਾ ਵੀ ਚਾਹੇ ਮੰਨ ਲੈਂਦੇ ਆ ਫੌਜ ਦੇ ਅਹੁਦਿਆਂ ਮੁਤਾਬਕ ਜਨਰਲ ਜੇਜੇ ਸਿੰਘ ਨੇ ਮੈਡਲ ਵੀ ਜਿੱਤੇ, ਜੇਜੇ ਸਿੰਘ ਜਨਰਲ ਤੇ ਅਹੁਦੇ ਤੱਕ ਵੀ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਕੈਪਟਨ ਤੱਕ ਰਿਹਾ, ਪਰ ਮੈਨੂੰ ਇਹ ਨੀ ਲੱਗਦਾ ਵੀ ਉਹ ਪਟਿਆਲੇ ਸੀਟ ਦੇ ਉੱਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਪਾਉਣਗੇ, ਕਿਉਂਕਿ ਪਟਿਆਲੇ ਸੀਟ ਦੇ ਉੱਤੇ ਨਾ ਕਾਫੀ ਕੁਝ ਜਿਹੜਾ ਡਿਪੈਂਡ ਕਰਦਾ ਉਹ ਆਮ ਆਦਮੀ ਤੇ ਵੀ ਕਾਫੀ ਕੁਝ ਡਿਪੈਂਡ ਕਰਦਾ। ਉਹ ਚਾਰ ਹਿੱਸਿਆਂ ਦੇ ਵਿਚ ਉੱਥੇ ਵੋਟਾਂ ਮੰਡੀਆਂ ਜਾਣ ਕਾਰਨ ਅਖੀਰ ਕਾਂਗਰਸ ਦਾ ਪਲਡਾ ਭਾਰੀ ਕਿਤੇ ਨਾ ਕਿਤੇ ਦਿਖਾਈ ਦਿੰਦਾ। ਪਰ ਜੇਜੇ ਸਿੰਘ ਦੀ ਇੱਕ ਗੱਲ ਜਿਹੜੀ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਉਹ ਇਹ ਆ ਰਹੀ ਆ ਵੀ ਜੇਜੇ ਸਿੰਘ ਨੂੰ ਲੋਕਾਂ ਨੇ ਇੱਕ ਫੌਜੀ ਜਰਨੈਲ ਹੋਣ ਦੇ ਨਾਤੇ ਕਾਫੀ ਸਤਿਕਾਰਿਆ, ਕਾਫੀ ਉਨ੍ਹਾਂ ਨੇ ਆਪਣਾ ਨਵਾਣਾ ਖੱਟਿਆ ਉਸ ਟਾਈਮ ਦੇ ਵਿਚ, ਪਰ ਉਨ੍ਹਾਂ ਨੇ ਅਕਾਲੀ ਦਲ ਨੂੰ ਜਦੋਂ ਜੁਆਇਨ ਕੀਤਾ ਤੇ ਗੁਣਗਾਣ ਬਾਦਲ ਸਾਹਿਬ ਦੇ ਤੇ ਸੁਖਬੀਰ ਦੇ ਗਾਏ, ਉਦੋਂ ਕਿਤੇ ਨਾ ਕਿਤੇ ਉਨ੍ਹਾਂ ਦਾ ਕੱਦ ਕਾਠ ਕਾਫੀ ਛੋਟਾ ਹੁੰਦਾ ਦਿਖਾਈ ਦਿੱਤਾ ਜਿਹੜੇ ਉਨ੍ਹਾਂ ਦੇ ਉਹ ਗੁਣਗਾਣ ਗਾਉਣ ਦੇ ਵਿਚ। ਪਰ ਬਾਕੀ ਦੇਖਦੇ ਆ ਜੀ, ਉਦਮੀ ਆ ਬੰਦਾ, ਪਹਿਲਾਂ ਵੀ ਆਪਦੇ ਆਮ ਪਰਿਵਾਰ ਚੋਂ ਨਿਕਲ ਕੇ ਫੌਜ ਦੇ ਮੁਖੀ ਤੱਕ ਪਹੁੰਚਿਆ ਤੇ ਅੱਜ ਵੀ ਜੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਲਾਈਮਲਾਈਟ ਦੇ ਵਿਚ ਆਉਂਦੇ ਆ ਤਾਂ ਫਿਰ ਮਿਨਿਸਟਰੀ ਤਾਂ ਪੱਕੀ ਆ ਜੀ, ਜੇ ਕੱਲ ਨੂੰ ਬਾਦਲ ਸਰਕਾਰ ਆਉਂਦੀ ਹੈ ਜੇਜੇ ਸਿੰਘ ਹੋਰਾਂ ਦੀ।
ਜੀ ਬਿਲਕੁਲ, ਤੇ ਇਹਦੇ ਵੱਲ ਧਿਆਨ ਜਿਹੜਾ ਸਾਡਾ ਮਧੂਸੂਦਨ ਰਾਜੂ ਹੋਰਾਂ ਨੇ ਵੀ ਦਵਾਇਆ ਜੀ, ਸੋ ਜਰਨੈਲ ਸਿੰਘ ਹੋਰਾਂ ਦੇ ਬਾਰੇ ਚ। ਤੇ ਕੁਛ ਹੋਰ ਜਿਹੜੇ ਸਰੋਤੇ ਆ ਉਹ ਵੀ ਜੁੜਿਆ, ਗੁਰਜੀਤ ਸੇਖੋਂ ਸਾਡੇ ਨਾਲ ਜੁੜਿਆ, ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ, ਸਭ ਨੂੰ ਕਹਿੰਦੇ ਹੱਥ ਜੋੜ ਕੇ ਬੇਨਤੀ ਆ ਕਿ ਮਹੀਨਾ ਕੁ ਰਹਿ ਗਿਆ ਹੁਣ ਆ ਕੇ ਪਾਰਟੀ ਦੀਆਂ ਲੱਤਾਂ ਨਾ ਖਿੱਚੀ, ਖਿੱਚੋ ਬਦਲਾ ਆ ਰਿਹਾ ਆ ਲੈਣ ਦੋ, ਬਦਲਾ ਆ ਰਿਹਾ। ਸੋ ਇਹਨਾਂ ਨੇ ਜਿਹੜਾ ਪੰਜਾਬੀ ਜਿਹੜੀ ਉਹ ਅੰਗਰੇਜ਼ੀ ਦੇ ਉਹਦੇ ਵਿਚ ਲਿਖਣ ਦੀ ਕੋਸ਼ਿਸ਼ ਕੀਤੀ। ਸੋ ਕਹਿੰਦੇ ਬਦਲਾ ਆ ਰਿਹਾ ਆ, ਨਹੀਂ ਤਾਂ ਹੋਰ 5 ਸਾਲ ਜੁੱਤੀਆਂ ਖਾਈ ਜਾਇਓ। ਤੇ ਵਾਹਿਗੁਰੂ ਕਹਿੰਦੇ ਸਭ ਨੂੰ ਛੱਡਦੀ ਕਲਾ ਬਖਸ਼ਣ। ਗੁਰਜੀਤ ਸੇਖੋਂ ਕ੍ਰੇਗੀ ਬਨ ਤੋਂ ਸਾਡੇ ਨਾਲ ਸਾਂਝ ਪਾ ਰਹੇ ਜੀ।
ਜੀ ਬਿਲਕੁਲ, ਸਾਨੂੰ ਦੇਖਣਾ ਤਾਂ ਇੱਕੋ ਹੀ, ਅਸੀਂ ਜੇ 3-4 ਸਾਲਾਂ ਤੋਂ ਇੱਕੋ ਹੀ ਗੱਲ ਦਾ ਰੌਲਾ ਪਾ ਰਹੇ ਹਾਂ ਤਾਂ ਅਸੀਂ ਬਦਲਾਅ ਦਾ ਹੀ ਰੌਲਾ ਪਾ ਰਹੇ ਹਾਂ, ਤੇ ਬਦਲਾਅ ਦੇ ਮਾਮਲੇ 'ਚ ਜੇ ਹੁਣ ਬਦਲਾਅ ਵਾਲੇ ਪਾਸੇ ਤੁਰੇ ਹਾਂ ਤਾਂ ਸਾਨੂੰ ਪਰਖ ਲੈਣਾ ਚਾਹੀਦਾ, ਕਿਉਂਕਿ ਆਲਰੇਡੀ 2 ਪਾਰਟੀਆਂ ਅਸੀਂ ਪਰਖ ਚੁੱਕੇ ਹਾਂ, ਤੀਜੀ ਪਾਰਟੀ ਨੂੰ ਵੀ ਸਾਨੂੰ ਪਰਖ ਲੈਣਾ ਚਾਹੀਦਾ। ਮੈਨੂੰ ਕਈ ਵਾਰੀ ਕਹਿ ਦਿੰਦੇ ਵੀ ਐਜ਼ ਏ ਮੀਡੀਆ ਨਾਤੇ ਤੂੰ ਕੀ ਨਹੀਂ ਸਪੋਰਟ ਕਰਦਾ, ਕਿਵੇਂ ਸਪੋਰਟ ਕਰਦਾ ਜਾਂ ਕਿਹਦੀਆਂ ਪਾਲਿਸੀਜ਼ ਵਧੀਆ। ਮੈਂ ਕਿਹਾ ਵੀ ਮੈਨੂੰ ਦੇਖੋ, ਨਿਊਟਰਲ ਹੋ ਕੇ ਜੇ ਮੈਂ ਸੋਚਦਾ, ਮੈਨੂੰ ਬਹੁਤ ਸਾਰੀਆਂ ਚੀਜ਼ਾਂ ਕਾਂਗਰਸ ਦੀਆਂ ਚੰਗੀਆਂ ਲੱਗਦੀਆਂ, ਬਹੁਤ ਸਾਰੀਆਂ ਚੀਜ਼ਾਂ ਮੈਨੂੰ ਅਕਾਲੀਆਂ ਦੀਆਂ ਚੰਗੀਆਂ ਲੱਗਦੀਆਂ, ਕਿਉਂਕਿ ਮੈਂ ਇਕੱਲੇ ਚੰਗੇ ਪੱਖ ਦੇਖਦਾ ਤੇ, ਪਰ ਅਖੀਰ ਜਦੋਂ ਮੈਂ ਸੋਚਦਾ ਤਾਂ ਮੈਂ ਇਹ ਸੋਚਦਾ ਵੀ ਉਹ ਦੋਨੇ ਬਹੁਤ ਸਾਰੇ ਮੁਹਾਜ਼ਾਂ ਦੇ ਉੱਤੇ ਫੇਲ ਹੋ ਚੁੱਕੀਆਂ, ਤਾਂ ਤੀਜੀ ਪਾਰਟੀ ਆ ਜਿਹੜੀ ਉਹਨੂੰ ਹਜੇ ਅਸੀਂ ਦੇਖਣਾ ਵੀ ਉਹ ਤੀਜੀ ਪਾਰਟੀ ਪੰਜਾਬ ਚ ਕੀ ਕਰ ਸਕਦੀ ਆ, ਦਿੱਲੀ ਚ ਜੋ ਕੁਛ ਕੀਤਾ ਸੀ ਉਹਨੂੰ ਦੇਖ ਚੁੱਕੇ ਆ, ਤਾਂ ਸਾਨੂੰ ਫਿਰ ਮੇਰਾ ਝੁਕਾ ਜਾ ਤੀਜੀ ਪਾਰਟੀ ਬਣੀ ਹੋ ਜਾਂਦਾ, ਮੇਰੇ ਅੰਦਰ ਵੀ ਇੱਕ ਜਗਿਆਸਾ ਹੋ ਜਾਂਦੀ ਆ ਵੀ ਦੇਖਿਆ ਜਾਵੇ ਵੀ ਇਹ ਆ ਕੇ ਕੀ ਕਰ ਲੈਣਗੇ ਜਾਂ ਕਿੰਨੀ ਕਿਤੇ ਤਬਦੀਲੀ ਲਿਆ ਸਕਣਗੇ। ਸੋ ਫਿਰ ਇਹ ਜਗਿਆਸਾ ਨੂੰ ਤਾਂ ਹੀ ਠਾਰਿਆ ਜਾ ਸਕਦਾ ਜੇ ਉਨ੍ਹਾਂ ਨੂੰ ਜਿਤਾ ਕੇ ਫਿਰ ਸੱਤਾ ਦਿੱਤੀ ਜਾਵੇ। ਇਸ ਲਈ ਹੋ ਸਕਦਾ ਵੀ ਮੈਂ ਐਜ਼ ਏ ਆਪਣੇ ਪ੍ਰੋਫੈਸ਼ਨ, ਮੇਰਾ ਮੀਡੀਆ ਪ੍ਰੋਫੈਸ਼ਨ, ਐਜ਼ ਏ ਜਰਨਲਿਸਟ, ਐਜ਼ ਏ ਇੱਕ ਸਮੀਖਿਆਕਾਰ, ਇਹ ਗੱਲ ਮੇਰੇ ਮੂੰਹੋਂ ਨਾ ਢੁਕਦੀ ਹੋਵੇ ਵੀ ਮੈਂ ਕਿਸੇ ਪਾਰਟੀ ਨੂੰ ਡਾਇਰੈਕਟਲੀ ਐ ਕਹਿੰਦਾ, ਪਰ ਐਜ਼ ਏ ਪਰਸਨ ਮੈਨੂੰ ਇਹ ਲੱਗਦਾ ਵੀ ਹਾਂ ਬਦਲਾਅ ਦਾ ਜਿਹੜਾ ਟਾਈਮ ਆ ਤਾਂ ਉਹ ਬਦਲਾਅ ਦੇ ਵਿਚ ਸਾਨੂੰ ਦੇਖਣਾ ਚਾਹੀਦਾ, ਪਰਖਣਾ ਤਾਂ ਚਾਹੀਦਾ ਹੀ ਚਾਹੀਦਾ, ਕਿਉਂਕਿ ਬਾਅਦ ਚ ਹੋ ਸਕਦਾ ਵੀ ਆਮ ਆਦਮੀ ਪਾਰਟੀ ਇੰਨੀ ਕੁ ਮਾੜੀ ਪਾਰਟੀ ਨਿਕਲੇ, ਹੋ ਸਕਦਾ ਉਹ ਤੋਂ ਰਾਜਕਾਜ ਨਾ ਚੱਲੇ, ਹੋ ਸਕਦਾ ਉਹ ਬੁਰਾ ਕਰ ਜੇ ਪੰਜਾਬ ਦਾ, ਤਾਂ ਪਰ ਅਸੀਂ ਉਹਨੂੰ ਬਿਨਾਂ ਟੈਸਟ ਕੀਤੇ ਹੀ ਨਹੀਂ ਛੱਡ ਸਕਦੇ, ਉਹਨੂੰ ਟੈਸਟ ਕਰਨਾ ਚਾਹੀਦਾ।
ਬਿਲਕੁਲ ਬ੍ਰਾਂਡ ਸਾਹਿਬ, ਜੇ ਅਸੀਂ ਬਾਕੀ ਦੋਵਾਂ ਪਾਰਟੀਆਂ ਨੂੰ ਟੈਸਟ ਕਰ ਚੁੱਕੇ ਆ ਔਰ ਜਿਹੜੀ ਮੌਜੂਦਾ ਪਾਰਟੀ ਆ ਉਹਨੂੰ ਲਗਾਤਾਰ ਅਸੀਂ ਜਿਤਾਉਂਦੇ ਆ ਰਹੇ ਹਾਂ, ਤੇ ਉਸ ਤੋਂ ਬਾਅਦ ਦੇ ਨਤੀਜਿਆਂ ਤੋਂ ਜੇਕਰ ਅਸੀਂ ਨਾਰਾਜ਼ ਆ ਤਾਂ ਉਹ ਨਾਰਾਜ਼ਗੀ ਦਾ ਜਿਹੜਾ ਕਾਰਨ ਆ ਉਹ ਅਸੀਂ ਭਲੀ ਭਾਂਤ ਜਾਣਦੇ ਆ, ਤੇ ਜ਼ਰੂਰੀ ਹੁੰਦਾ ਆ ਕਿ ਜੇ ਕਿਸੇ ਚੀਜ਼ ਨੂੰ ਪਰਖਣ ਤੋਂ ਬਾਅਦ ਫੇਰ ਉਹੀ ਗਲਤੀ ਅਸੀਂ ਆਪ ਦੁਹਰਾਉਂਦੇ ਹਾਂ ਤੇ ਉੱਥੇ ਕਿਤੇ ਨਾ ਕਿਤੇ ਸਾਡੀ ਆਪਣੀ ਗਲਤੀ ਹੁੰਦੀ ਆ। ਤੇ ਜੇ ਅਸੀਂ ਮੀਡੀਆ ਦੀ ਵੀ ਗੱਲ ਕਰੀਏ ਤਾਂ ਮੀਡੀਆ ਜਿਹੜਾ ਜੀ ਉਹਨੂੰ ਨਿਰਪੱਖ ਹੋ ਕੇ ਹੀ ਚੱਲਣਾ ਚਾਹੀਦਾ ਹਮੇਸ਼ਾ, ਪਰ ਅਸੀਂ ਇਸ ਮੰਚ ਤੋਂ ਹਮੇਸ਼ਾ ਇਹ ਆਵਾਜ਼ ਜ਼ਰੂਰ ਲਗਾਉਂਦੇ ਰਹਾਂਗੇ ਕਿ ਸਾਨੂੰ ਜਿਹੜੀ ਆਪਣੀ ਸੂਝ ਆ ਆਪਣੀ ਬੂਝ ਆ ਉਹਦੇ ਤੋਂ ਕੰਮ ਲੈਣਾ ਜ਼ਰੂਰ ਬਣਦਾ, ਕਿਉਂਕਿ ਵੋਟ ਜਿਹੜੀ ਆ ਇੱਕ ਬਹੁਤ ਵੱਡੀ ਤਾਕਤ ਆ। ਇੱਕ ਵੋਟਰ ਜਿਹੜਾ ਆ ਉਹ ਬਿਲਕੁਲ ਜੀ ਸਮਾਜ ਨੂੰ ਸਿਸਟਮ ਨੂੰ ਬਦਲਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਆ, ਪਰ ਜੇਕਰ ਅਸੀਂ ਵਾਕਈ ਸੂਝ ਬੂਝ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਦੇ ਆ ਤੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਥੇ ਬਹੁਤ ਵੱਡੀ ਬਣ ਜਾਂਦੀ ਆ। ਬਜਾਏ ਕਿ ਅਸੀਂ ਬਾਕੀ ਦੇ ਸਾਲ ਜਿਹੜੇ ਆ ਉਹ ਪਛਤਾਵੇ ਚ ਲੰਘਾਈਏ, ਕੋਸੀਏ, ਗਾਲਾਂ ਕੱਢੀਏ ਸਰਕਾਰਾਂ ਨੂੰ, ਹਨਾ, ਤੇ ਉਹਦੇ ਲਈ ਤਾਂ ਇਹੀ ਚੰਗਾ ਆ ਕਿ ਅਸੀਂ ਸਮੇਂ ਸਿਰ ਜਦੋਂ ਸਾਡੇ ਹੱਥ ਦੇ ਵਿੱਚ ਪਾਵਰ ਜਿਸ ਤਰ੍ਹਾਂ ਦੀ ਵੀ ਚਾਹੇ ਵੋਟ ਦੀ ਆ ਅਸੀਂ ਉਹਨੂੰ ਕਿੱਦਾਂ ਇਸਤੇਮਾਲ ਕਰਨਾ ਤਾਂ ਕਿ ਅਸੀਂ ਬਾਅਦ ਦੇ ਸਾਲਾਂ ਦੇ ਵਿੱਚ ਉਹੀ ਰੋਣੇ ਜਿਹੜੇ ਆ ਉਹ ਨਾ ਰੋਂਦੇ ਰਹੀਏ।
ਜੀ ਜੀ ਬਿਲਕੁਲ, ਤੁਸੀਂ ਦਰੁਸਤ ਫਰਮਾਇਆ। ਸੋ ਵੇਲਾ ਆ ਗਿਆ ਜੀ ਹੁਣ ਬਦਲਾਅ ਦਾ ਤੇ ਬਦਲਾਅ ਨੂੰ ਲਿਆਉਣ ਦਾ। ਸੋ ਜਿੱਥੇ ਵੀ ਜਿਵੇਂ ਵੀ ਤੁਹਾਨੂੰ ਕੋਈ ਚੰਗਾ ਬੰਦਾ ਦਿਖਦਾ ਉਹਦੀ ਵੱਧ ਚੜ ਕੇ ਹੈਲਪ ਕਰੋ ਤੇ ਉਹਨੂੰ ਲੈ ਕੇ ਆਓ
ਜੀ। ਸੋ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਆਪਾਂ ਇੱਥੇ ਹੀ ਖਤਮ ਕਰਦੇ ਆ, ਤੇ ਜਾਂਦੇ ਜਾਂਦੇ ਸਿਰਫ ਇੱਕ ਜਿਹੜੀ ਜਾਣਕਾਰੀ ਸੀ ਗਤਕਾ ਦੇ ਬਾਰੇ ਚ, ਕਿਉਂਕਿ ਜਿਹੜਾ ਪਹਿਲਾ ਵਿਰਸਾ ਸੰਭਾਲ ਗਤਕਾ ਕੱਪ 2016 ਦੇ ਵਿਚ ਸ਼ੁਰੂ ਕੀਤਾ ਗਿਆ ਸੀਗਾ, ਤੇ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਤੇ ਇਨ੍ਹਾਂ ਦੀ ਜਿਹੜੀ ਸਮਾਪਤੀ ਆ ਇਨ੍ਹਾਂ ਮੁਕਾਬਲਿਆਂ ਦੀ ਹੋਈ ਆ, ਤੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਮੈਨੂੰ ਲੱਗਦਾ ਕਿ ਪਿਰਤ ਆ ਉਹ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ, ਸਕੂਲਾਂ ਕਾਲਜਾਂ ਦੇ ਵਿਚ ਇੱਕ ਵਿਸ਼ੇ ਦੇ ਤੌਰ ਤੇ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਵੀ ਚੱਲ ਰਹੀ ਆ, ਤੇ ਸਕੂਲਾਂ ਦੇ ਵਿਚ ਮੈਨੂੰ ਲੱਗਦਾ ਕਿ ਮਨਜ਼ੂਰੀ ਜਿਹੜੀ ਆ ਉਹ ਮੇਲ ਵੀ ਚੁੱਕੀ ਆ। ਸੋ ਇੱਕ ਖੇਡ ਦੇ ਤੌਰ ਤੇ ਇਸ ਨੂੰ ਜਿਹੜਾ ਪ੍ਰਚਲਿਤ ਆ ਉਹ ਕੀਤਾ ਜਾ ਰਿਹਾ ਗਤਕੇ ਨੂੰ। ਸੋ ਆਉਣ ਵਾਲੇ ਸਮੇਂ ਚ ਬਰਾੜ ਸਾਹਿਬ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੇ ਬਾਰੇ ਇੱਕ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਲੈ ਕੇ ਆਈਏ। ਸੋ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਜਿਹੜੇ ਕਾਫੀ ਦੇਰ ਤੋਂ ਸਾਨੂੰ ਸੰਪਰਕ ਦੇ ਵਿਚ ਲੈਣ ਦੀ ਕੋਸ਼ਿਸ਼ ਕਰ ਰਹੇ, ਅਸੀਂ ਉਨ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਗੱਲਬਾਤ ਵੀ ਕਰਾਵਾਂਗੇ, ਤੇ ਤੁਸੀਂ ਇਹਦੇ ਬਾਰੇ ਕੋਈ ਟਿੱਪਣੀ ਜਿਹੜੀ ਉਹ ਕਰਨੀ ਚਾਹੁੰਦੇ
ਹੋ? ਬਿਲਕੁਲ ਜੀ ਬਿਲਕੁਲ, ਇਹ ਪੰਜਾਬੀ ਜਾਗਰਣ ਗਰੁੱਪ ਆ ਜਿਹੜਾ ਦੈਨਿਕ ਜਾਗਰਣ ਗਰੁੱਪ ਆ ਵੈਸੇ, ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਇੱਕ ਗੈਰ ਪੰਜਾਬੀ ਇੱਕ ਅਖਬਾਰਾਂ ਦਾ ਗਰੁੱਪ ਆ ਤੇ ਉਹਦੇ ਚ ਉਨ੍ਹਾਂ ਦਾ ਪੰਜਾਬੀ ਜਾਗਰਣ ਅਖਬਾਰ ਨਿਕਲਦਾ, ਤਾਂ ਉਸ ਅਖਬਾਰ ਦਾ ਵੱਡਾ ਉਪਰਾਲਾ ਇਹ ਹੋਇਆ ਜੀ, ਉਹਨੇ ਗੱਤਕੇ ਦਾ ਜਿਹੜਾ ਕੱਪ ਕਰਾਇਆ ਤੇ ਕੱਲ ਜਿਹੜੇ ਦੇ ਫਾਈਨਲ ਵੀ ਹੋਏ ਆ, ਜੇਤੂਆਂ ਨੂੰ ਬਕਾਇਦਾ ਇਨਾਮ ਦਿੱਤੇ ਗਏ ਆ, ਬਹੁਤ ਸੋਹਣੀ ਉਨ੍ਹਾਂ ਨੂੰ ਕਵਰੇਜ ਦਿੱਤੀ ਗਈ ਆ। ਮੈਂ ਜਿੰਨਾ ਵੀ 15-20 ਦਿਨਾਂ ਤੋਂ ਕੱਪ ਚੱਲਦਾ ਮੈਂ ਫਾਲੋ ਕਰ ਰਿਹਾ ਸੀ ਜੀ, ਬੜੀ ਸੋਹਣੀ ਉਹਨੂੰ ਕਵਰੇਜ ਦੇ ਰਿਹਾ। ਸੋ ਬਰਿੰਦਰ ਬਾਲੀਆ ਕੀ ਇਸ ਟਾਈਮ ਚੀਫ ਐਡੀਟਰ ਨੇ, ਉਹ ਪਹਿਲਾਂ ਤਾਂ ਵਧਾਈ ਦੇ ਪਾਤਰ ਆ, ਸਾਰਾ ਅਦਾਰਾ ਵਧਾਈ ਦਾ ਪਾਤਰ ਆ, ਜਿਨ੍ਹਾਂ ਨੇ ਇੱਕ ਇਹੋ ਜਿਹੀ ਆਰਟ ਨੂੰ ਜਿਹੜੀ ਆਰਟ ਅਣਗੌਲੀ ਕੀਤੀ ਹੋਈ ਆ ਤੇ ਉਹਨੂੰ ਮੇਨ ਸਟ੍ਰੀਮ ਦੇ ਵਿਚ ਜਾਂ ਮੇਨ ਪੱਧਰ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਤੇ ਜਦੋਂ ਗੱਲ ਛਿੜਦੀ ਆ ਤਾਂ ਗੱਲ ਅੱਗੇ ਵੀ ਵੱਧਦੀ ਆ। ਸੋ ਜ਼ਰੂਰ ਗੱਲ ਵਧੂਗੀ, ਅਸੀਂ ਵੀ ਆਪਦਾ ਆਸਟ੍ਰੇਲੀਆ ਬੈਠੇ ਆਪਦਾ ਜਿੰਨਾ ਕੁ ਯੋਗਦਾਨ ਪੈਂਦਾ ਪਾਉਣੇ ਆ। ਸਾਡੇ ਸਾਰੇ ਖੇਡ ਮੇਲਿਆਂ ਚ ਤਕਰੀਬਨ ਇੱਥੇ ਗੱਤਕੇ ਦੀਆਂ ਜੌਹਰ ਦਿਖਾਏ ਜਾਂਦੇ ਆ, ਸਾਡੇ ਮੈਲਬਨ ਤੋਂ ਅਕੈਡਮੀ ਰਣਜੀਤ ਅਖਾੜਾ ਵਾਲੇ ਬਾਈ ਉਰੇ ਖੁਦ ਆਪਦੀ ਜੇਬ ਚੋਂ ਖਰਚਾ ਕਰਕੇ ਦੂਰ ਦੁਰਾਡੇ ਤੱਕ ਪਹੁੰਚਦੇ ਆ, ਤੇ ਇਹ ਵਿਦੇਸ਼ ਵਰਗੀ ਧਰਤੀ ਦੇ ਵਿਚ ਉਨ੍ਹਾਂ ਨੇ ਜਿੰਦਾ ਰੱਖਿਆ ਹੋਇਆ ਇਸ ਇੱਕ ਮਹਾਨ ਪਰੰਪਰਾ ਨੂੰ। ਸੋ ਇਸ ਲਈ ਸਾਡਾ ਵੀ ਇੱਥੇ ਲੋਕਲ ਬੈਠਿਆਂ ਦਾ ਵੀ ਫਰਜ਼ ਬਣਦਾ, ਅਸੀਂ ਜ਼ਰੂਰ ਕਰੀਏ ਆਉਣ ਵਾਲੀਆਂ ਸਿੱਖ ਖੇਡਾਂ ਦੇ ਵਿਚ ਵੀ, ਅਸੀਂ ਇਨ੍ਹਾਂ ਨੂੰ ਬਹੁਤ ਵਧੀਆ ਕੋਸ਼ਿਸ਼ ਕਰਾਂਗੇ, ਟਾਈਮ ਦਿੱਤਾ ਵਧੀਆ ਉਨ੍ਹਾਂ ਦਾ ਜਿਹੜਾ ਉਥੇ ਜਿਹੜਾ ਇੱਕ ਪ੍ਰਦਰਸ਼ਨ ਉਸ ਟਾਈਮ ਤੇ ਕਰਵਾ ਸਕੀਏ ਜਦੋਂ ਸਾਡੇ ਵਿਦੇਸ਼ੀ ਮਹਿਮਾਨ ਵੀ ਹੋਣ, ਤਾਂ ਕਿ ਉਨ੍ਹਾਂ ਚ ਵੀ ਇਹ ਗੱਲ ਛੇੜੇ ਵੀ ਇਹ ਮਾਰਸ਼ਲ ਆਰਟ ਕਿੱਦਾਂ ਦੀ। ਅਸੀਂ ਪ੍ਰਾਈਮ ਟਾਈਮ ਉਹਦੇ ਲਈ ਸਾਡੀ ਮੀਟਿੰਗ ਦੇ ਵਿਚ ਅਸੀਂ ਤੈਅ ਕੀਤਾ ਵੀ ਜਿਹੜੀ ਗੱਤਕੇ ਲਈ ਅਸੀਂ ਪ੍ਰਾਈਮ ਟਾਈਮ ਦੇਣਾ, ਜਿੱਥੇ ਕਿ ਵੱਧ ਤੋਂ ਵੱਧ ਲੋਕਾਂ ਤੱਕ ਉਹ ਸਾਡੀ ਮਾਰਸ਼ਲ ਆਰਟ ਪਹੁੰਚ ਸਕੇ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਜੀ ਵੀ ਚੰਗਾ ਕਾਰਜ ਜੋ ਵੀ ਜਿੱਥੇ ਵੀ ਜਿਵੇਂ ਵੀ ਹੁੰਦਾ ਉਹ ਕੋਈ ਵੀ ਕਰੇ, ਅਸੀਂ ਉਹ ਸਮਾਜ ਦੇ ਬੰਧਨਾਂ ਤੋਂ ਉੱਚੇ ਉੱਠ ਕੇ ਉਸ ਦੀ ਉਸਤਤ ਕਰੀਏ, ਤੇ ਕਿਉਂਕਿ ਜੋ ਸੱਚ ਹੁੰਦਾ ਸੱਚ ਦੀ ਉਮਰ ਹੁੰਦੀ ਆ, ਸੱਚ ਨੇ ਜਿਉਣਾ ਹੁੰਦਾ, ਪਰ ਹੋ ਸਕਦਾ ਇੱਕ ਟਾਈਮ ਸੱਚ ਮਾੜਾ ਲੱਗੇ ਭੈੜਾ ਲੱਗੇ, ਪਰ ਉਹਨੂੰ ਉਹ ਨਾ ਕਰੋ ਬਾਰ ਬਾਰ ਮੈਂ ਉਹੀ ਚਤਰਾਉਣਾ ਜੀ ਵੀ ਜੇ ਤੁਸੀਂ ਸੱਚ ਮੰਨ ਲਿਆ ਕਿਸੇ ਵੀ ਚੀਜ਼ ਦਾ ਤਾਂ ਤੁਹਾਨੂੰ ਉਹਦੀ ਤਕਲੀਫ਼ ਅੱਧੀ ਹੋ ਜਾਂਦੀ ਆ। ਸੋ ਸਭ ਤੋਂ ਵੱਡਾ ਸੱਚ ਜੇ ਮੈਨੂੰ ਲੱਗਦਾ ਕਿ ਸਿਰੇ ਵਾਲਾ ਸੱਚ ਹੀ ਮੰਨ ਲਈਏ, ਤੁਸੀਂ ਕਹੋਗੇ ਤੜਕੇ ਤੜਕੇ ਖੜੀ ਨਿਰਾਸ਼ਾਵਾਦੀ ਗੱਲਾਂ ਕਰ ਰਿਹਾ, ਪਰ ਨਿਰਾਸ਼ਾਵਾਦੀ ਗੱਲਾਂ ਨੀ, ਗੱਲ ਚੋਂ ਗੱਲ ਨਿਕਲੀ ਆ। ਜੇ ਸਭ ਤੋਂ ਵੱਡਾ ਸੱਚ ਮੌਤ ਆ, ਤੇ ਜੇ ਮੌਤ ਨੂੰ ਅਸੀਂ ਮੰਨ ਲਈਏ ਵੀ ਅਸੀਂ ਇੱਥੇ ਇਸ ਦੁਨੀਆਂ ਚ ਇੱਕ ਨਾਟਕਕਾਰ ਨੇ ਸਾਡੀ ਨਾਟਕ ਦਾ ਰੋਲ ਅਦਾ ਕਰਨ ਆਏ ਆ, ਉਹ ਰੋਲ ਅਸੀਂ ਨਿਭਾ ਕੇ ਤੇ ਆਪਦਾ ਤੁਰ ਜਾਣਾ, ਉਹ ਵੱਖਰੇ ਵੱਖਰੇ ਕਰੈਕਟਰਾਂ ਚ ਉਸ ਟਾਈਮ ਚ ਤੁਸੀਂ ਲੰਘਣਾ, ਕਿਤੇ ਬੱਚੇ ਦੇ ਚ, ਕਿਤੇ ਬਾਪ ਦੇ ਚ, ਕਿਤੇ ਘਰ ਵਾਲੇ ਦੇ ਚ, ਕਿਤੇ ਬੇਟੇ ਦੇ ਚ, ਕਿਤੇ ਬੇਟੀ ਦੇ ਰੂਪ ਦੇ ਵਿਚ, ਉਹਨੂੰ ਕਿੰਨੇ ਪਰਫੈਕਟ ਢੰਗ ਨਾਲ ਤੁਸੀਂ ਰੋਲ ਨੂੰ ਨਿਭਾਉਣੇ ਹੋ, ਨਿਭਾਓ। ਤੇ ਨਾਲ ਇਹ ਜ਼ਰੂਰ ਧਿਆਨ ਰੱਖੋ ਵੀ ਇਹ ਰੋਲ ਨਿਭਾਉਂਦੇ ਹੋਏ ਕਦੋਂ ਵੀ ਤੁਹਾਡਾ ਪਰਦਾ, ਜਿਹੜਾ ਡਾਇਰੈਕਟਰ ਆ, ਜਿਹੜੀ ਚੀਫ ਪਾਵਰ ਆ, ਉਹਦੇ ਹੱਥ ਆ, ਉਹ ਕਦੋਂ ਵੀ ਪਰਦਾ ਗਿਰਾ ਸਕਦਾ। ਸੋ ਪਰਦਾ ਗਿਰਾਉਣ ਦੀ ਜੇ ਸਾਡੇ ਅੰਦਰ ਇਸ ਗੱਲ ਨੂੰ ਸਮਝ ਆ ਗਈ ਨਾ ਸਾਡੇ ਅੰਦਰ ਵੀ ਜੀਵਨ ਦਾ ਸੱਚ ਮੌਤ ਆ ਤੇ ਕਦੋਂ ਵੀ ਇਹ ਨਿਬੜ ਸਕਦੀ ਆ, ਅਗਲੇ ਸਾਹ ਵੀ ਨਿਬੜ ਸਕਦੀ ਆ, ਤਾਂ ਮੈਨੂੰ ਲੱਗਦਾ ਬਹੁਤ ਸਾਰੀਆਂ ਤਕਲੀਫਾਂ ਨਿਬੜ ਜਾਣੀਆਂ। ਮੈਂ ਆਪਣੇ ਪੱਧਰ ਤੇ ਦੇਖ ਰਿਹਾ, ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਪ੍ਰਿਪੇਅਰ ਕਰ ਰਿਹਾ ਪਿਛਲੇ ਕੁਝ ਕੁ ਚਿਰ ਤੋਂ, ਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਉਹਦੇ ਬੈਨੀਫਿਟ ਹੋ ਰਹੇ ਆ, ਮੈਨੂੰ ਮਹਿਸੂਸ ਹੋ ਰਿਹਾ ਵੀ ਮੈਂ ਛੇਤੀ ਛੇਤੀ, ਮੈਂ ਸਮਾਂ ਨੀ ਹੁਣ ਅਜਾਈ ਕਰਦਾ ਬਿਲਕੁਲ ਵੀ, ਮੈਨੂੰ ਸਮਾਂ ਅਜਾਈ ਕਰਨਾ ਐ ਲੱਗਦਾ ਵੀ ਬਹੁਤ ਥੋੜਾ ਰਹਿ ਗਿਆ ਯਾਰ ਛੇਤੀ, ਤੇ ਮੈਂ ਆਹ ਵੀ ਕੰਮ ਕਰਦਾ, ਮੈਂ ਆਹ ਵੀ ਕਰਦਾ, ਤਾਂ ਤੁਹਾਡੀ ਜ਼ਿੰਦਗੀ ਦੇ ਵਿਚ ਇਕ ਸਪੀਡ ਆ ਜਾਂਦੀ ਹੈ ਸੱਚ ਨੂੰ ਮੰਨਣ ਤੋਂ ਬਾਅਦ। ਸੋ ਬਹੁਤ ਬਹੁਤ ਮਿਹਰਬਾਨੀ ਜੀ ਅੱਜ ਦੇ ਪ੍ਰੋਗਰਾਮ ਦੇ ਵਿਚ ਜੁੜਨ ਲਈ।
ਤੁਹਾਡੀ ਉਮਰ ਲੰਮੀ ਹੋਵੇ, ਕਿਉਂਕਿ ਦੇਖੋ ਜੋ ਸਰੋਤਿਆਂ ਦਾ ਜਿਹੜਾ ਵਿਸ਼ਵਾਸ ਆ ਤੁਹਾਡੇ ਉਪਰ ਇਸ ਹੱਦ ਤੱਕ ਬਣਿਆ ਹੋਇਆ ਕਿ ਤੁਸੀਂ ਜਾਣ ਦੀ ਕੋਸ਼ਿਸ਼ ਵੀ ਕਰਦੇ ਆ ਤੇ ਉਹ ਤੁਹਾਨੂੰ ਬੰਨ ਬੰਨ ਕੇ ਪਿੱਛੇ ਨੂੰ ਖਿੱਚਦੇ ਆ ਕਿ ਅਜੇ ਰੁਕੋ। ਸਾਡੇ ਨਾਲ ਨਰਿੰਦਰ ਰਾਠੌਰ ਜੁੜੇ ਹੋਏ ਆ, ਤੇ ਨਰਿੰਦਰ ਰਾਠੌਰ ਕਹਿੰਦੇ ਮਿੰਟੂ ਭਾਜੀ ਪਲੀਜ਼ ਇੰਡੀਆ ਦੇ ਲੈਜਿਸਲੇਸ਼ਨ ਲਾਅ ਸਿਸਟਮ ਦੇ ਬਾਰੇ ਕਹਿੰਦੇ ਥੋੜਾ ਜਿਹਾ ਦੱਸੋ, ਕਦੋਂ ਤੱਕ ਤਰੀਕਾਂ ਤੇ ਤਰੀਕਾਂ ਪੈਂਦੀਆਂ ਰਹਿਣਗੀਆਂ, ਇੱਕ ਆਦਮੀ ਨੂੰ ਇਨਸਾਫ਼ ਕਦੋਂ ਮਿਲੇਗਾ, ਆਪਣੇ ਹੱਕ ਲਈ ਇੱਕ ਗਰੀਬ ਨੂੰ ਕਦੋਂ ਤੱਕ ਕੋਰਟ ਦੇ ਚੱਕਰ ਲਾਉਣੇ ਪੈਣਗੇ। ਸੋ ਦੇਖੋ ਕਿੰਨੇ ਤਰ੍ਹਾਂ ਦੇ ਵਿਸ਼ਵਾਸ ਜਿਹੜੇ ਉਹ ਤੁਹਾਡੇ ਤੇ ਹੀ ਬਣੇ ਹੋਏ ਆ।
ਕਿਹੜੇ ਕੇਸ ਦੀ ਕਿਹਾ ਸੀ, ਮੈਂ ਆਵਾਜ਼ ਮਿਸ ਕਰ ਗਿਆ ਇਹਨਾਂ ਦੀ ਥੋੜੀ ਜਿਹੀ।
ਕਹਿੰਦੇ ਕਿ ਲੈਜਿਸਲੇਸ਼ਨ ਲਾਅ ਸਿਸਟਮ ਜਿਹੜਾ ਸਾਡਾ ਇੰਡੀਆ ਦਾ ਆ, ਤੇ ਕਹਿੰਦੇ ਉਹਦੇ ਚ ਕਦੋਂ ਤੱਕ ਤਰੀਕਾਂ ਪੈਂਦੀਆਂ ਰਹਿਣਗੀਆਂ, ਇੱਕ ਆਮ ਆਦਮੀ ਨੂੰ ਇਨਸਾਫ ਕਦੋਂ ਮਿਲੇਗਾ, ਵੀ ਆਪਣੇ ਹੱਕਾਂ ਲਈ ਇੱਕ ਗਰੀਬ ਜਿਹੜਾ ਆ ਉਹ ਕਦੋਂ ਤੱਕ ਕੋਰਟ ਦੇ ਚੱਕਰ ਲਾਉਂਦਾ ਰਹੂਗਾ।
ਦੇਖੋ ਜੀ ਇਹਦਾ ਜਵਾਬ ਇਹ ਆ ਵੀ ਜਿਹੜਾ ਤਾਂ ਲਾਅ ਆ, ਲਾਅ ਦੇ ਵਿਚ ਤਾਂ ਚੇਂਜਸ ਹਰ ਸਾਲ ਹੀ ਆਈ ਜਾਂਦੀਆਂ, ਜਦੋਂ ਦਾ ਸਾਡਾ ਸੰਵਿਧਾਨ ਬਣਿਆ ਉਦੋਂ ਬਾਅਦ ਰੋਜ਼ ਹੀ ਦੇਣੇ ਅਸੀਂ ਵੀ 200ਵੀਂ ਤਰਮੀਮ, 50ਵੀਂ ਤਰਮੀਮ, ਤਰਮੀਮਾਂ ਮੀਨਸ ਸੁਧਾਰ, ਸੁਧਾਰ ਤਾਂ ਉਹ ਆਉਂਦੇ ਰਹੇ ਆ ਤੇ ਆਈ ਜਾਂਦੇ ਆ, ਹਰ ਕਮੇਟੀਆਂ ਬੈਠੀਆਂ ਉਹ ਕਮੇਟੀਆਂ ਬਦਲਾ ਕਰੀ ਜਾਂਦੀਆਂ, ਪਰ ਗੱਲ ਮੈਂ ਤਾਂ ਇੱਕ ਇਹ ਕਹਿਣਾ ਵੀ ਜਿਹੜਾ ਅਸਲੀ ਲਾਅ ਆ ਉਹ ਹੈ ਪਰਮਾਤਮਾ ਦਾ ਤੇ ਕੁਦਰਤ ਦਾ। ਸਾਨੂੰ ਨਾ ਆਮ ਲੋਕਾਂ ਨੂੰ ਜੇ ਸਾਰੇ ਲੋਕ ਇਹ ਚੀਜ਼ ਸਮਝ ਲੈਣ ਤਾਂ ਅਪਰਾਧ ਅਪਰੂਧ ਤਾਂ ਦੂਰ ਦੀਆਂ ਗੱਲਾਂ, ਕੋਈ ਚੀਜ਼ ਮਾੜਾ ਕੰਮ ਹੋਵੇ ਹੀ ਨਾ। ਸਾਨੂੰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਾਨੂੰ ਇੱਕ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਉੱਥੋਂ ਵੀ ਸਾਨੂੰ ਇਨ੍ਹਾਂ ਮਾੜੀਆਂ ਚੀਜ਼ਾਂ ਦੇ ਵਿਚ ਪੈਣ ਦਾ ਟਾਈਮ ਹੀ ਨਾ ਮਿਲੇ, ਸਾਡੀ ਜਿਹੜੀ ਜ਼ਿੰਦਗੀ ਹੈ ਸਾਫ਼ ਸੁਥਰੀ ਹੋ ਕੇ ਨਿਕਲ ਜੇ। ਮੈਂ ਆਪਦੇ ਲਿਖਾਰੀ ਦੇ ਬਚਪਨ ਟਾਈਮ ਦੇ ਵਿਚ, ਮੈਂ ਲਿਖਾਰੀ ਦੇ ਤੌਰ ਤੇ ਜਦੋਂ ਕੋਸ਼ਿਸ਼ ਕਰ ਰਿਹਾ ਸੀ, ਲਿਖਣਾ ਸਿੱਖ ਰਿਹਾ ਸੀ, ਉਦੋਂ ਮੇਰਾ ਇੱਕ ਪਹਿਲੇ ਕੁਝ ਆਰਟੀਕਲਾਂ ਚੋਂ ਇੱਕ ਆਰਟੀਕਲ ਸੀ, ਉਹ ਆਰਟੀਕਲ ਦਾ ਨਾਂ ਸੀ ਜੀ ਚਿੱਟੀ ਕਾਲੀ ਖਾਕੀ ਵਰਦੀ ਤੋਂ ਜੇ ਰੱਬ ਬਚਾਵੇ, ਧਰਤੀ ਉੱਤੇ ਹੀ ਬੰਦਾ ਸਵਰਗ ਜਿਹੇ ਦਿਨ ਲੰਘਾਵੇ। ਮੈਂ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਉਹ ਇੰਡੀਆ ਦੇ ਵਿਚ ਮੈਨੂੰ ਜ਼ਰੂਰ ਮਿਲਜੂ, ਆਰਟੀਕਲ ਰਜਿਸਟਰ ਦੇ ਵਿਚ ਲਿਖਿਆ ਪਿਆ। ਉਸ ਦੇ ਵਿਚ ਮੈਂ ਤਿੰਨੇ ਪੁਆਇੰਟ ਚੱਕੇ ਸੀ ਵੀ ਜੇ ਚਿੱਟੀ ਵਰਦੀ ਮੀਨਸ ਡਾਕਟਰ, ਕਾਲੀ ਵਰਦੀ ਵਕੀਲ, ਖਾਕੀ ਵਰਦੀ ਪੁਲਿਸ ਵਾਲਿਆਂ ਤੋਂ ਜੇ ਬਚ ਕੇ ਬੰਦਾ ਜ਼ਿੰਦਗੀ ਚ ਨਿਕਲ ਗਿਆ ਤਾਂ ਉਹ ਭਾਈ ਸਵਰਗੀ ਆ ਉਹਦਾ ਜ਼ਿੰਦਗੀ ਦੇ ਵਿਚ। ਸੋ ਇਹ ਤਿੰਨੇ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਹੋ, ਇਹ ਤੁਹਾਡੇ ਹੱਥ ਚ ਆ। ਸੋ ਲਾਅ ਨੂੰ ਮਾਰੋ ਗੋਲੀ, ਲਾਅ ਉਦੋਂ ਹੀ ਤੁਹਾਨੂੰ ਫੈਸਲੇ ਨੀ ਮਿਲਦੇ ਜਦੋਂ ਤੁਸੀਂ ਕਿਸੇ ਚੱਕਰਾਂ ਚ ਪੈਂਦੇ ਹੋ, ਉਲਝਦੇ ਹੋ। ਇੱਕ ਤਰਫਾ ਨੀ ਕੋਈ ਵੀ ਉਲਝਦਾ ਹੁੰਦਾ, ਦੋਨੇ ਤਰਫ਼ ਕਿਤੇ ਨਾ ਕਿਤੇ ਮਾੜੀ ਮੋਟੀ ਗੱਲ ਹੁੰਦੀ ਆ, ਫੇਰ ਹੀ ਜਾ ਕੇ ਉਹ ਚੱਕਰ ਪੈਂਦੇ ਆ। ਸੋ ਕੋਸ਼ਿਸ਼ ਕਰੋ ਜੀ ਆਪਣੇ ਆਪ ਨੂੰ ਬਚਾ ਕੇ ਇਨ੍ਹਾਂ ਚੀਜ਼ਾਂ ਤੋਂ ਨਿਕਲ ਜਾਓ। ਸੋ ਇਹੀ ਸਭ ਤੋਂ ਵਧੀਆ ਫਾਰਮੂਲਾ
ਜੀ। ਸੋ ਅੱਜ ਕਾਫੀ ਸਮਾਂ ਜਿਹੜਾ ਜੀ ਅਸੀਂ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਤੁਹਾਡਾ ਲਿਆ, ਤੇ ਮੈਨੂੰ ਲੱਗਦਾ ਕਿ ਸਰੋਤੇ ਜਿਹੜੇ ਆ ਉਹਨਾਂ ਨੂੰ ਇੱਕ ਵੱਖਰੀ ਜਿਹੀ ਤਸੱਲੀ ਜਿਹੜੀ ਆ ਉਹ ਜ਼ਰੂਰ ਹੁੰਦੀ ਆ, ਤੇ ਇਹਦੀ ਉਹ ਗਵਾਹੀ ਜਿਹੜੀ ਆ ਉਹ ਸਾਨੂੰ ਮੈਸੇਜਸ ਦੇ ਵਿਚ ਦਿੰਦੇ ਵੀ ਰਹਿੰਦੇ ਆ। ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ ਉਹ ਵੀ ਜੁੜੇ ਆ, ਤੇ ਪ੍ਰੋਗਰਾਮ ਉਹਨਾਂ ਨੇ ਪਸੰਦ ਕੀਤਾ, ਇਨਫੋਰਮੇਸ਼ਨ ਜਿਹੜੀ ਕਹਿੰਦੇ ਮਿਲ ਰਹੀ ਹੈ ਬਹੁਤ ਵਧੀਆ। ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਆ ਜੀ, ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਦੋਸਤ ਆ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦੇ ਜਿਹੜੇ ਸੁਨੇਹੇ ਆ ਆਪਾਂ ਲਵਾਂਗੇ। ਇੱਕ ਬ੍ਰੇਕ ਦਾ ਸਮਾਂ ਵੀ ਆ ਗਿਆ, ਤੇ ਮੈਂ ਬਰਾੜ ਸਾਹਿਬ ਅਸੀਂ ਤੁਹਾਡੇ ਤੋਂ ਵੀ ਹੁਣ ਇਜਾਜ਼ਤ ਲੈਣੀ ਆ, ਤੁਸੀਂ ਬਹੁਤ ਸਾਰਾ ਸਮਾਂ ਜਿਹੜਾ ਸਾਨੂੰ ਦਿੱਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
ਬਹੁਤ ਮਿਹਰਬਾਨੀ ਅਮਰਦੀਪ ਜੀ, ਤੇ ਮੈਂ ਜਾਂਦੇ ਜਾਂਦੇ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਸੁਦ੍ਰਿੜ ਸਰੋਤਿਆਂ ਦਾ ਜਿਹੜੇ ਸਰੋਤਿਆਂ ਨੇ ਕੱਲ ਨਾ ਮੈਂ ਉਹ ਜਿਹੜਾ ਦਵਿੰਦਰ ਦੀ ਇੱਕ ਰਚਨਾ ਸਾਂਝੀ ਕੀਤੀ ਸੀ ਤੇ ਉਹਨੂੰ ਪਸੰਦ ਕੀਤਾ ਤੇ ਸਾਰਾ ਦਿਨ ਜਿਹਨੇ ਵੀ ਦੇਖੀ ਉਹਨੇ ਜ਼ਰੂਰ ਕੰਟੈਕਟ ਕਰਕੇ ਕਿਹਾ ਵੀ ਮਜ਼ਾ ਆ ਗਿਆ ਤੇ ਪਰ ਮੈਨੂੰ ਇੱਕ ਬੜੀ ਹੈਰਾਨੀ ਵੀ ਹੋਈ ਵੀ ਜੇ ਉੱਥੇ ਕਿਸੇ ਨੇ ਕਿ ਕੋਈ ਚੱਕ ਲੋ ਹਨੀ ਸਿੰਘ ਦੀ ਤੇ ਜਾਂ ਹੋਰ ਪਾਈ ਹੁੰਦੀ ਤਾਂ ਸ਼ਾਇਦ ਉਹਦੇ ਵਿਊ ਆ ਜਿਹੜੇ ਉਹ ਮਿਲੀਅਨਾਂ ਚ ਹੋਣੇ ਸੀਗੇ ਤੇ ਪਰ ਬੜੀ ਹੈਰਾਨੀ ਦੀ ਗੱਲ ਇਹ ਹੋਈ ਆ ਵੀ ਮੇਰੇ ਜਿਹੜੀ ਆਮ ਪੋਸਟ 500-400 ਨੂੰ ਲਾਈਕ ਚਲੀ ਜਾਂਦੀ ਆ ਪਰ ਉਹ ਹਜੇ ਤੱਕ ਜਿਹੜੀ ਉਹ ਨਾ ਮੈਨੂੰ ਲੱਗਦਾ 100 ਜਾਂ 125 ਬੰਦੇ ਨੇ ਉਹ ਲਾਈਕ ਕੀਤਾ ਇੱਕ ਹੁਣ ਫਿਰ ਕਹਿੰਦੇ ਵੀ ਚੰਗਾ ਕੰਮ ਨੀ ਕਰਦੇ ਜੇ ਚੰਗਾ ਕੰਮ ਕਿਸੇ ਨੇ ਕਰਿਆ ਜਾਂ ਕੋਈ ਕਰ ਰਿਹਾ ਇੱਕ ਨੌਜਵਾਨ ਮੈਂ ਕੱਲ ਵੀ ਮੈਥੋਂ ਕਿਸੇ ਨੇ ਪੁੱਛਿਆ ਦਵਿੰਦਰ ਦੇ ਮਾਮਲੇ ਚ ਕੋਈ ਸਵਾਲ ਕਰਿਆ ਮੈਂ ਕਿਹਾ ਯਾਰ ਅੱਜ ਦੇ ਯੁੱਗ ਦੇ ਵਿਚ ਨਾ ਉਹ ਨੌਜਵਾਨ ਲੱਭਣਾ ਜੰਗ ਉਮਰ ਦੇ ਵਿਚ ਬਹੁਤ ਔਖਾ ਜਿਹਨੂੰ ਔਰਤ ਦੇ ਸਰੀਰ ਦੇ ਅੰਗਾਂ ਦੇ ਵਿਚੋਂ ਇੱਕ ਹਵਸੀ ਹੀ ਝਲਕਦੀ ਹੋਵੇ ਤੇ ਇੱਕ ਇਹੋ ਜਿਹਾ ਨੌਜਵਾਨ ਜਿਹੜੇ ਨੂੰ ਔਰਤ ਦੇ ਵਿਚੋਂ ਮਾਂ ਭੈਣ ਧੀ ਤੋਂ ਸਿਵਾਏ ਦੂਜੀ ਜੀ ਦੇ ਦਰਸ਼ਨ ਹੀ ਨਹੀਂ ਹੁੰਦੇ ਉਹ ਅੱਜ ਦੇ ਯੁੱਗ ਚ ਲੱਭਣਾ ਬਹੁਤ ਔਖਾ ਪਰ ਮੈਂ ਇਸ ਨੌਜਵਾਨ ਨੂੰ ਬਹੁਤ ਨੇੜੇ ਤੋਂ ਜਾਣਦਾ ਉਹਨੂੰ ਸਾਰਾ ਦਿਨ ਧੀ ਭੈਣ ਤੇ ਮਾਂ ਦੇ ਦਰਸ਼ਨ ਹੁੰਦੇ ਆ ਔਰਤ ਦੇ ਵਿਚੋਂ ਤੇ ਉਹਦੀ ਉਹ ਗੱਲ ਕਰਦਾ ਤੇ ਉਹਦੀ ਲਿਖਦਾ ਤੇ ਪਰ ਤੁਸੀਂ ਹੁਣ ਦੇਖੋ ਸਾਡੇ ਅਸੀਂ ਕਿੰਨਾ ਕੁ ਉਹਦਾ ਮੁੱਲ ਪਾਇਆ 100 ਬੰਦੇ ਨੇ ਉਹਨੂੰ ਲਾਈਕ ਕਰਕੇ ਜਾਂ ਯੂਟਿਊਬ ਦੇ ਉੱਤੇ 200 ਬੰਦੇ ਨੇ ਦੇਖ ਕੇ ਕਿਤੇ ਕਿਤੇ ਗਿਲਾ ਵੀ ਆ ਤੇ ਕਿਤੇ ਕਿਤੇ ਧੰਨਵਾਦ ਵੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਅਪਰੋਚ ਕੀਤੀ ਸੋ ਉਮੀਦ ਆ ਜੀ ਮੇਰੇ ਇਹਨਾਂ ਸ਼ਬਦਾਂ ਨਾਲ ਹੁਣ ਜ਼ਰੂਰ ਉਹ ਜ਼ਰੂਰ ਦੇਖਣਗੇ ਧੀਆਂ ਰਾਣੀਆਂ ਨਾਂ ਦੀ ਇੱਕ ਛੋਟਾ ਜਿਹਾ ਉਹਦੀ ਕਵਿਤਾ ਪਾਈ ਆ ਮੈਂ ਤੇ ਬਾਕੀ ਮਿਲਦੇ ਆ ਜੀ ਫਿਰ ਕੱਲ ਪ੍ਰੋਗਰਾਮ ਦੇ ਵਿਚ ਬਹੁਤ ਮਿਹਰਬਾਨੀ
ਜੀ ਬਹੁਤ ਬਹੁਤ ਸ਼ੁਕਰੀਆ ਤੇ ਬਰਾੜ ਸਾਹਿਬ ਅਸੀਂ ਫੇਰ ਇਸ ਮੰਚ ਤੋਂ ਆਪਣੇ ਸਰੋਤਿਆਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਉਹ ਜਿਹੜੀ ਕਵਿਤਾ ਆ ਉਹਦੀ ਵੀਡੀਓ ਕਲਿੱਪ ਜਿਹੜੀ ਆ ਉਹ ਵੀ ਸਾਂਝੀ ਕੀਤੀ ਗਈ ਆ ਸੋ ਸੱਚੀ ਸੁੱਚੀ ਜਿਹੜੀ ਸੋਚ ਆ ਉਹਨੂੰ ਸਿੱਜਦਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹਨਾ ਸੋ ਜ਼ਰੂਰ ਸਾਡੇ ਸਰੋਤੇ ਜਿਹੜੇ ਆ ਧਿਆਨ ਦੇਣਗੇ ਤੇ ਬਹੁਤ ਬਹੁਤ ਸ਼ੁਕਰੀਆ
ਬਹੁਤ ਮਿਹਰਬਾਨੀ
ਜੀ ਤੇ ਦੋਸਤੋ ਇਹ ਸਨ ਮਿੰਟੂ ਬਰਾੜ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਸਾਂਝ ਪਾ ਰਹੇ ਸਨ ਤੇ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਆ ਉਹ ਵੀ ਸਾਂਝਾਂ ਪਾ ਰਹੇ ਆ ਈਮੇਲ ਦੇ ਜ਼ਰੀਏ ਵੀ ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਹਾਡੇ ਸਾਰਿਆਂ ਦੇ ਆਪਾਂ ਸੁਨੇਹੇ ਜਿਹੜੇ ਆ ਉਹ ਵੀ ਲੈਣੇ ਆ ਤੇ ਵਕਤ ਜਿਹੜਾ ਜੀ ਉਹ ਬ੍ਰੇਕ ਦਾ ਵੀ ਹੋਇਆ ਤੇ ਨਾਲ ਹੀ ਨਾਲ ਕੁਛ ਜਿਹੜੀਆਂ ਜ਼ਰੂਰੀ ਜਾਣਕਾਰੀਆਂ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਮੈਨੂੰ ਲੱਗਦਾ ਕਿ ਇੱਕ ਬ੍ਰੇਕ ਆਪਾਂ ਜਲਦੀ ਜਲਦੀ ਲੈ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਸੁਨੇਹੇ ਜਿਹੜੇ ਆਪਾਂ ਲੈ ਕੇ ਆਉਂਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਨਾਲ ਅਮਨਦੀਪ ਸਿੱਧੂ ਜਿਹੜੇ ਆ ਉਹ ਵੀ ਅੱਜ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਤਾਂ ਆਪਾਂ ਉਹਨਾਂ ਦੇ ਨਾਲ ਅਗਲੇ ਸਿਲਸਿਲੇ ਦੇ ਵਿਚ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਹੁਣ ਫਿਲਹਾਲ ਇੱਕ ਬ੍ਰੇਕ ਤੁਸੀਂ ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਨਾਲ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫਾਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ। ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet। ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56।
ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਨਾਲ, ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ। ਤੇ ਵੈਸੇ ਤਾਂ ਦੇਖੋ, ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਜੀ, ਉਹ ਸਾਡੇ ਸਹਿਯੋਗੀਆਂ ਦਾ ਹੁੰਦਾ ਤੇ ਉਨ੍ਹਾਂ ਦੇ ਜਿਹੜੇ ਇਸ਼ਤਿਹਾਰ ਆ ਉਹ ਬਹੁਤ ਜ਼ਰੂਰੀ ਹੁੰਦੇ ਆ ਪ੍ਰੋਗਰਾਮ ਦੌਰਾਨ, ਪ੍ਰੋਗਰਾਮ ਤੋਂ ਪਹਿਲਾਂ, ਪ੍ਰੋਗਰਾਮ ਤੋਂ ਬਾਅਦ, ਹਨਾ, ਸਾਡੇ ਵੱਲੋਂ ਜਿਹੜੇ ਬ੍ਰੌਡਕਾਸਟ ਕਰਨੇ। ਸੋ ਇੱਕ ਵਾਰ ਫੇਰ ਅਸੀਂ ਸਵਾਗਤ ਵੀ ਕਰਦੇ ਹਾਂ ਤੇ ਨਾਲ ਨਾਲ ਧੰਨਵਾਦ ਵੀ ਕਰਦੇ ਹਾਂ ਸਾਡੇ ਸਾਰੇ ਸਹਿਯੋਗੀ, ਜਿਹੜਾ ਲਹਿਰਾਂ ਪ੍ਰੋਗਰਾਮ ਹੀ ਨਹੀਂ ਸਗੋਂ ਹਰਮਨ ਰੇਡੀਓ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ। ਬਹੁਤ ਬਹੁਤ ਧੰਨਵਾਦ ਸਾਡੇ ਸਹਿਯੋਗੀਆਂ ਦਾ, ਸਾਡੇ ਸਪੋਂਸਰਸ ਦਾ। ਤੇ ਹੁਣ ਪ੍ਰੋਗਰਾਮ ਨੂੰ ਅਗਲੇ ਸਿਲਸਿਲੇ ਵੱਲ ਵੀ ਵਧਾਉਣੇ ਆ ਤੇ ਅਸੀਂ ਮੈਸੇਜਸ ਵੀ ਲੈਣੇ ਆ, ਪਰ ਉਸ ਤੋਂ ਵੀ ਪਹਿਲਾਂ ਮੈਂ ਸਾਡੇ ਨਾਲ ਅੱਜ ਟੈਕਨੀਕਲ ਸਪੋਰਟ ਤਾਂ ਦੇ ਹੀ ਰਹੇ ਨੇ ਸਾਡੇ ਡਾਇਰੈਕਟਰ ਅਮਨਦੀਪ ਸਿੱਧੂ ਹੁਰੀ, ਉਹਨਾਂ ਨੂੰ ਸ਼ਾਮਲ ਵੀ ਕਰਦੇ ਆ ਪ੍ਰੋਗਰਾਮ ਚ। ਜੀ ਸਿੱਧੂ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ, ਤੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਰੋਤਿਆਂ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ ਤੇ ਸਾਡੇ ਤੱਕ ਸਰੋਤੇ ਵੀ ਬਹੁਤ ਪਹੁੰਚੇ ਹੋਏ ਅੱਜ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਉਹਨਾਂ ਨੂੰ ਸ਼ਾਮਲ ਕਰ ਲਈਏ।
ਨਹੀਂ, ਇਜਾਜ਼ਤ ਤਾਂ ਆਪਾਂ ਮਤਲਬ ਹੈਗੀ ਆ, ਉਹ ਤਾਂ ਜਦੋਂ ਮੈਸੇਜ ਪਤਾ ਮੈਨੂੰ ਹੋਰ ਸ਼ਸ਼ੋਪਨ ਪਈ ਹੋਈ ਹੈ ਜਦ ਮੈਂ ਪ੍ਰੋਗਰਾਮ ਸੁਣ ਰਿਹਾ ਕਿ ਅੱਜ ਮਿੰਟੂ ਬਰਾੜ ਭਾਜੀ ਬਹਿਕੀਆਂ ਬਹਿਕੀਆਂ ਗੱਲਾਂ ਨਹੀਂ ਸੀ ਕਰ ਰਹੇ, ਕੁਛ ਤੁਹਾਨੂੰ ਨਹੀਂ ਲੱਗਿਆ, ਨੋਟ ਨਹੀਂ ਕੀਤਾ ਤੁਸੀਂ?
ਬਿਲਕੁਲ 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 ਬਿਲਕੁਲ, ਮੈਂ ਇਹ ਗੱਲ ਨੋਟ ਕੀਤੀ ਆ ਤੇ ਵੈਸੇ ਇਸੇ ਕਰਕੇ ਮੈਂ ਉਹਨਾਂ ਦੇ ਜਾਣ ਤੋਂ ਪਹਿਲਾਂ ਕਿਹਾ ਕਿ ਪ੍ਰਮਾਤਮਾ ਤੁਹਾਡੀ ਜਿਹੜੀ ਉਮਰ ਉਹ ਲੰਮੀ ਕਰੇ, ਕਿਉਂਕਿ ਉਹਨਾਂ ਨੇ 2-3 ਜਿਹੜੇ ਇਹੋ ਜਿਹੇ ਜਿਹੜੇ ਪੁਆਇੰਟ ਆ ਉਹ ਦਿੱਤੇ ਆ ਕਿ ਮੈਂ ਜਲਦੀ ਜਲਦੀ ਚ ਸਾਰਾ ਕੁਛ ਨਿਬੇੜਨਾ ਚਾਹੁੰਦਾ ਆ, ਹਨਾ, ਤੇ ਜੋ ਕੁਛ ਵੀ ਜਿਹੜੇ ਵੀ ਮੇਰੇ ਰਹਿੰਦੇ ਕੰਮ ਆ ਮੈਨੂੰ ਲੱਗਦਾ ਕਿ ਮੈਨੂੰ ਕਰ ਲੈਣੇ ਚਾਹੀਦੇ ਆ। ਸੋ ਕਈ ਵਾਰ ਮੈਨੂੰ ਲੱਗਦਾ ਹੁੰਦਾ ਸਿੱਧੂ ਸਾਹਿਬ, ਜਦੋਂ ਅਸੀਂ ਆਪਣੇ ਅੰਤਕਰਨ ਵੱਲ ਝਾਤ ਮਾਰਦੇ ਆ, ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰਨੀ ਸ਼ੁਰੂ ਕਰ ਦਿੰਦੇ ਆ। ਸੋ ਜਿਵੇਂ ਉਹਨਾਂ ਨੇ ਇਸ਼ਾਰਾ ਵੀ ਦਿੱਤਾ ਕਿ ਮੈਂ ਪਿਛਲੇ ਕੁਛ ਸਮੇਂ ਤੋਂ ਹਨਾ ਵੀ ਇਸ ਚੀਜ਼ ਵੱਲ ਕਾਫੀ ਧਿਆਨ ਦੇ ਰਿਹਾ ਆ, ਤੇ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਨੂੰ ਖੁਦ ਬ ਖੁਦ ਕੁਛ ਇਹੋ ਜਿਹੇ ਅਹਿਸਾਸ ਆ ਉਹ ਇਸ ਕਰਕੇ ਹੋਣੇ ਸ਼ੁਰੂ ਹੋ ਜਾਂਦੇ ਆ ਕਿ ਭਾਵੇਂ ਇੱਕ ਲੰਮੀ ਜਿਹੜੀ ਸਾਡੀ ਉਮਰ ਪਹਿਲਾਂ ਤੋਂ ਚੱਲਦੀ ਆ ਰਹੀ ਹੁੰਦੀ ਆ, ਉਹਦੇ ਵਿੱਚ ਉਹ ਸ਼ਾਇਦ ਅਹਿਸਾਸ ਜਿਹੜੇ ਆ ਸਾਨੂੰ ਹੁੰਦੇ ਨਹੀਂ ਆ ਉਦੋਂ ਤੱਕ ਜਦੋਂ ਤੱਕ ਅਸੀਂ ਆਪਣੇ ਅੰਦਰ ਵੱਲ ਝਾਤ ਨਹੀਂ ਮਾਰਦੇ। ਤੇ ਕੁਛ ਇਸ਼ਾਰੇ ਜਿਹੜੇ ਆ ਉਹ ਬਰਾੜ ਸਾਹਿਬ ਵੱਲੋਂ ਏਦਾਂ ਦੇ ਦਿੱਤੇ ਗਏ ਆ, ਸੋ ਮੈਨੂੰ ਵੀ ਉਹ ਕਾਫੀ ਹੈਰਾਨੀ ਵੀ ਹੋਈ ਆ ਤੇ ਅਜੀਬ ਵੀ ਲੱਗੇ ਆ।
ਜੀ ਉਹੀ ਤਾਂ ਗੱਲ ਹੈ ਨਾ ਬਈ ਲੋਕ ਜਿਹੜੇ ਨੇ ਅਸੀਂ ਅਕਸਰ ਇਹ ਗੱਲ ਵੀ ਕਰਦੇ ਆ, ਹੁਣ ਆਸਾ ਦੀ ਵਾਰ ਦਾ ਪਾਠ ਵੀ ਚੱਲ ਰਿਹਾ ਉਹਦੇ ਵਿਚ ਮੈਨੂੰ ਯਾਦ ਹੈ ਕਿ ਅਸੀਂ ਇੱਕ ਪੰਕਤੀ ਦੀ ਵਿਆਖਿਆ ਵੀ ਕੀਤੀ ਸੀ ਕਿ ਜਿਹੜੇ ਕੋਠੇ ਮੰਡਪ ਮਾੜੀਆਂ ਸੀ ਘਰੇ ਬੈਠੇ ਆ ਤੇ ਆਪਣੇ ਗੱਡੀਆਂ ਮਹਿਲਾਂ ਦੇ ਵਿਚ ਰਹਿ ਰਹੇ ਆ ਬੜਾ ਵਧੀਆ, ਤੇ ਮੈਨੂੰ ਲੱਗਦਾ ਉਹਨਾਂ ਤੇ ਅਸਰ ਹੋ ਗਿਆ ਕਿਉਂਕਿ ਉਹਦੇ ਵਿਚ ਇੱਕ ਪੰਕਤੀ ਆਉਂਦੀ ਵੀ ਕਰ ਫਰਮਾਇਸ਼ ਸਿਖਾਇਆ ਵੇਖ ਮਹਿਲਤ ਮਰਨ ਵਸਾਰਿਆ, ਵੀ ਮਹਿਲ ਦੇਖ ਦੇਖ ਕੇ ਫਰਮਾਇਸ਼ਾਂ ਕਰੀ ਜਾਂਦੇ ਆ ਅਸੀਂ, ਇਨ੍ਹਾਂ ਦੇ ਵਿਚ ਅਸੀਂ ਜਿਹੜਾ ਆਪਣਾ ਮਰਨ ਹੈ ਵਸਾਰਿਆ ਹੋਇਆ। ਪਰ ਬੜੀ ਚੰਗੀ ਗੱਲ ਹੈ ਕਿ ਜਿਹੜੇ ਇਨਸਾਨ ਪਰਮ ਸੱਚਾਈ ਜਿਹੜੀ ਮੌਤ ਨੂੰ ਯਾਦ ਰੱਖਦੇ ਨੇ ਤੇ ਉਹਨਾਂ ਦਾ ਫਿਰ ਜਿਹੜਾ ਜੀਵਨ ਹੈ ਨਾ ਉਹਦਾ ਐਟੀਚਿਊਡ ਬਦਲ ਜਾਂਦਾ ਜਿੱਦਾਂ ਬਰਾੜ ਸਾਹਿਬ ਉਹਨਾਂ ਨੇ ਕਿਹਾ ਆ। ਪਰ ਮੈਨੂੰ ਫਿਰ ਵੀ ਇੱਕ ਚਲੋ ਮਜਾਈਆ ਲਹਿਜੇ ਨਾਲ ਮੈਨੂੰ ਨਾ ਥੋੜਾ ਖਤਰਾ ਜਿਹਾ ਪੈ ਗਿਆ ਵੀ ਬੈਕੀਆਂ ਬੈਕੀਆਂ ਗੱਲਾਂ ਕਰ ਰਿਹਾ ਕਿ ਰੱਬ ਖੈਰ ਕਰੇ। ਮੈਂ ਮਤਲਬ ਜਿੱਦਾਂ ਹੁਣ ਰਾਤੀ ਦਵਿੰਦਰ ਹੁਣੀ ਵੀ ਇਮੋਸ਼ਨਲ ਹੋ ਗਏ ਸੀ ਤੇ ਉਹਨਾਂ ਦਾ ਵੀ ਜਾਇਜ਼ ਇਮੋਸ਼ਨ ਬਣਦਾ ਆ। ਖੈਰ ਤੇ ਤੁਸੀਂ ਸੁਨੇਹੇ ਲਓ ਜੀ ਤੇ ਬਹੁਤ ਸਾਰੇ ਸੱਜਣ ਜੁੜਦੇ ਨੇ ਤੇ ਉਹਨਾਂ ਨੂੰ ਵੀ ਸ਼ਾਮਲ ਕਰੋ ਪ੍ਰੋਗਰਾਮ ਚ।
ਜੀ ਬਿਲਕੁਲ ਆਪਾਂ ਸ਼ਾਮਲ ਕਰਦੇ ਆ ਨਿੱਕਾ ਢਿੱਲੋਂ ਹੋਰੀ ਕਾਫੀ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਦੇ ਜੁੜੇ ਹੋਏ ਆ, ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਆਪਣੀ ਹਾਜ਼ਰੀ ਉਹਨਾਂ ਨੇ ਪ੍ਰੋਗਰਾਮ ਚ ਲਗਾਈ ਆ। ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਨਿੱਕਾ ਹੋਰਾਂ ਨੂੰ ਵੀ ਤੇ ਸਾਡੇ ਮੈਨੂੰ ਲੱਗਦਾ ਹੁੰਦਾ ਕਿ ਹਮੇਸ਼ਾ ਵਾਲੇ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਦੇ ਹੀ ਕਰਦੇ ਆ, ਸਾਰੇ ਹੀ ਪ੍ਰੋਗਰਾਮਾਂ ਦੇ ਵਿਚ ਰੈਗੂਲਰ ਲਿਸਨਰ
ਨੇ। ਅੱਜ ਮੈਨੂੰ ਲੱਗਦਾ ਹਰਮੀਤ ਚੰਨਾ ਹੁਣੀ ਛੁੱਟੀ ਦੇਖ ਰਹੇ ਤੇ ਇਹਨਾਂ ਨੂੰ ਆਪਣੇ ਆਪਣੇ ਮੈਸੇਜ ਆਪਣੇ ਆਪ ਹੀ ਪਾਣੇ ਪੈ ਗਏ ਕਿਉਂਕਿ ਇਹਨਾਂ ਨੇ ਉਹਨਾਂ ਦੀ ਡਿਊਟੀ ਲਾਈ ਹੁੰਦੀ ਆ ਵੀ ਤੁਸੀਂ ਮੈਸੇਜ ਪਾਣੇ ਆ ਸਾਡੇ ਵੱਲੋਂ, ਮਾਣ ਸਤਿਕਾਰ ਉਹਨਾਂ ਨੂੰ ਦਿੰਦੇ ਆ ਤੇ ਮੈਨੂੰ ਜਾਂ ਤਾਂ ਇਹ ਲੜ ਪਏ ਆ ਉਹਨਾਂ ਨਾਲ ਨਿੱਕਾ ਹੁਣੀ ਤੇ ਜਾਂ ਫਿਰ ਅੱਜ ਉਹ ਛੁੱਟੀ ਤੇ ਨੇ।
ਜੀ ਚਲੋ ਜਵਾਬ ਜਿਹੜਾ ਮੈਨੂੰ ਲੱਗਦਾ ਸਿੱਧੂ ਸਾਹਿਬ ਜਲਦੀ ਮਿਲ ਜੂਗਾ, ਆਪਾਂ ਉਡੀਕ ਕਰਦੇ ਆ ਜਵਾਬ ਦੀ। ਸੋ ਅੱਗੇ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਵਾਲੇ ਵੀ ਸਾਡੇ ਸਾਥੀ ਪ੍ਰੈਜੈਂਟਰ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਨਾ ਇੱਕ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਨੀ ਚਾਹੀ ਆ। ਸੋ ਇੱਕ ਵਾਕਿਆ ਹੀ ਆ ਸੁਕਰਾਤ ਦੇ ਨਾਲ ਵਾਪਰਿਆ ਹੋਇਆ, ਉਹ ਵਾਕਿਆ ਜਿਹੜਾ ਆ ਉਹ ਇਹਨਾਂ ਨੇ ਸਾਂਝਾ ਕਰਨਾ ਚਾਹਿਆ, ਜੇ ਇਜਾਜ਼ਤ ਹੋਵੇ ਤਾਂ ਮੈਂ ਉਹ ਪੜ੍ਹਦੇ ਹਾਂ। ਹਾਂਜੀ, ਕਹਿੰਦੇ ਪ੍ਰਾਚੀਨ ਯੂਨਾਨ ਵਿਚ ਸੁਕਰਾਤ ਨਾਂ ਦੇ ਵਿਦਵਾਨ ਹੋਏ ਆ ਤੇ ਉਹ ਗਿਆਨਵਾਨ ਅਤੇ ਬੇਹੱਦ ਨਿਮਰ ਸਨ। ਇਕ ਵਾਰ ਉਹ ਬਾਜ਼ਾਰ ਚੋਂ ਲੰਘ ਰਹੇ ਸਨ ਤੇ ਇਕ ਰਸਤੇ ਵਿਚ ਉਨ੍ਹਾਂ ਦੀ ਮੁਲਾਕਾਤ ਕਹਿੰਦੇ ਇਕ ਜਾਣਕਾਰ ਨਾਲ ਹੋਈ। ਉਸ ਸੱਜਣ ਨੇ ਸੁਕਰਾਤ ਨੂੰ ਰੋਕ ਕੇ ਕੁਝ ਦੱਸਣਾ ਸ਼ੁਰੂ ਕੀਤਾ। ਆਖਣ ਲੱਗਾ ਕਿ ਤੁਸੀਂ ਜਾਣਦੇ ਹੋ ਕੱਲ ਤੁਹਾਡਾ ਮਿੱਤਰ ਤੁਹਾਡੇ ਬਾਰੇ ਕੀ ਕਹਿ ਰਿਹਾ ਸੀ। ਸੁਕਰਾਤ ਨੇ ਉਸ ਵਿਅਕਤੀ ਨੂੰ ਟੋਕਦਿਆਂ ਕਿਹਾ, ਮੇਰੇ ਮਿੱਤਰ ਨੇ ਮੇਰੇ ਬਾਰੇ ਕੀ ਕਿਹਾ ਇਹ ਦੱਸਣ ਤੋਂ ਪਹਿਲਾਂ ਤੁਸੀਂ ਮੇਰੇ ਤਿੰਨ ਸਵਾਲਾਂ ਦਾ ਕਹਿੰਦੇ ਜਵਾਬ ਦਿਓ। ਉਸ ਵਿਅਕਤੀ ਨੇ ਪੁੱਛਿਆ, ਕਿਹੜੇ ਸਵਾਲ? ਪਹਿਲਾ ਇਹ ਕਿ ਕੀ ਤੁਸੀਂ ਮੈਨੂੰ ਜੋ ਕੁਝ ਦੱਸਣ ਜਾ ਰਹੇ ਹੋ ਉਹ ਪੂਰੀ ਤਰ੍ਹਾਂ ਸਹੀ ਹੈ? ਉਸ ਆਦਮੀ ਨੇ ਜਵਾਬ ਦਿੱਤਾ, ਨਹੀਂ, ਮੈਂ ਹੁਣੇ ਹੁਣੇ ਇਹ ਗੱਲ ਸੁਣੀ ਹੈ। ਸੁਕਰਾਤ ਨੇ ਕਿਹਾ, ਕੋਈ ਗੱਲ ਨਹੀਂ, ਇਸ ਦਾ ਮਤਲਬ ਤੁਹਾਨੂੰ ਇਹ ਨਹੀਂ ਪਤਾ ਕਿ ਜੋ ਕਹਿਣ ਜਾ ਰਹੇ ਹੋ ਉਹ ਸੱਚ ਹੈ ਜਾਂ ਝੂਠ। ਦੂਜਾ ਸਵਾਲ, ਕੀ ਜੋ ਕੁਝ ਮੈਨੂੰ ਦੱਸਣ ਜਾ ਰਹੇ ਹੋ ਉਹ ਮੇਰੇ ਲਈ ਚੰਗਾ ਹੈ? ਉਸਨੇ ਕਿਹਾ, ਨਹੀਂ, ਬਿਲਕੁਲ ਉਲਟ ਹੈ। ਸੁਕਰਾਤ ਨੇ ਕਿਹਾ, ਜੋ ਮੈਨੂੰ ਦੱਸਣਾ ਚਾਹੁੰਦੇ ਹੋ ਉਹ ਮੇਰੇ ਕਿਸੇ ਕੰਮ ਦਾ ਹੈ ਜਾਂ ਨਹੀਂ? ਉਹ ਵਿਅਕਤੀ ਬੋਲਿਆ, ਨਹੀਂ, ਉਸ ਗੱਲ ਵਿਚ ਤੁਹਾਡੇ ਕੰਮ ਆਉਣ ਲਾਇਕ ਕੁਝ ਵੀ ਨਹੀਂ। ਤਿੰਨਾਂ ਸਵਾਲਾਂ ਦੇ ਜਵਾਬ ਪੁੱਛਣ ਮਗਰੋਂ ਸੁਕਰਾਤ ਨੇ ਕਿਹਾ, ਅਜਿਹੀ ਗੱਲ ਜੋ ਸੱਚ ਨਹੀਂ, ਜਿਸ ਵਿਚ ਮੇਰੇ ਬਾਰੇ ਕੁਝ ਚੰਗਾ ਨਹੀਂ ਤੇ ਜਿਸ ਦੀ ਕੋਈ ਮਹੱਤਤਾ ਨਹੀਂ, ਉਸ ਨੂੰ ਸੁਣਨ ਦਾ ਕੀ ਫਾਇਦਾ? ਤੁਹਾਨੂੰ ਵੀ ਅਜਿਹੀਆਂ ਗੱਲਾਂ ਕਰਨ ਦਾ ਕੀ ਫਾਇਦਾ? ਕਿਆ ਬਾਤ ਆ,
ਕਿਆ ਬਾਤ ਆ। ਨਹੀਂ ਨਹੀਂ, ਬਹੁਤ ਵਧੀਆ ਵਿਚਾਰ ਹੈ ਜੀ ਤੇ ਮੈਨੂੰ ਲੱਗਦਾ ਕਿ ਅਮਰਦੀਪ ਕਈ ਵਾਰੀ ਲੋਕ ਜਿਹੜੇ ਨੇ ਦੂਸਰੇ ਬੰਦੇ ਨੇ ਉਹ ਤੁਹਾਨੂੰ ਖਰਾਬ ਕਰਨ ਲਈ, ਤੁਹਾਡਾ ਸੰਤੁਲਨ ਖਰਾਬ ਕਰਨ ਦੇ ਲਈ ਵੀ ਇਹੋ ਜਿਹੀਆਂ ਗੱਲਾਂ ਕਰਦੇ ਨੇ, ਚੁਗਲੀ ਕਰਦੇ ਨੇ, ਨਿੰਦਿਆ ਕਰਦੇ ਨੇ, ਕਈ ਮਜਬੂਰ ਹੁੰਦੇ ਨੇ। ਪਰ ਮੂਹਰਿਓ ਇਹ ਹੈ ਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਉਹ ਕਈ ਕਹਿੰਦੇ ਨਾ ਉਹ ਮੈਨੂੰ ਨਾ ਹੁਣ ਆਹ ਦੱਸਿਆ ਤੇਰੇ ਬਾਰੇ ਆਹ ਦੱਸਿਆ ਉਹ ਦੱਸਿਆ ਤੇ ਮੈਂ ਉਹਨਾਂ ਨੂੰ ਇਹ ਕਹਿੰਦਾ ਤੈਨੂੰ ਕਿਉਂ ਦੱਸਿਆ ਤੈਨੂੰ ਵੀ ਸੁਣਨ ਦੀ ਆਦਤ ਪਈ ਹੈ ਨਾ ਵੀ ਤੂੰ ਵੀ ਤੇਰੇ ਵੀ ਕੰਨ ਜਿਹੜੇ ਲਾਇਤਬਾਰੀ ਖਾ ਰਹੇ ਨੇ ਨਾ ਤੈਨੂੰ ਵੀ ਕੰਨਾਂ ਦਾ ਸੂਤਕ ਹੋਇਆ ਪਿਆ ਨਾ ਵੀ ਤੂੰ ਵੀ ਸੁਣਦਾ ਆ ਤੂੰ ਉਹਦਾ ਸਰੋਤਾ ਹੈ ਤਾਂ ਹੀ ਤੈਨੂੰ ਸੁਣਾਉਂਦਾ ਆ ਸਾਨੂੰ ਨਾ ਕੋਈ ਸੁਣਾ ਜਾਂਦਾ ਸੋ ਇਸ ਕਰਕੇ ਮਤਲਬ ਜਦੋਂ ਇਹੋ ਜਿਹੇ ਜਵਾਬ ਮੂਹਰਿਓ ਤੁਸੀਂ ਦਿੰਦੇ ਹੋ ਅਗਲੇ ਨੂੰ ਸਪਸ਼ਟ ਦੱਸਦੇ ਹੋ ਕਿ ਮੈਂ ਬਈ ਤੇਰੀ ਇਸ ਗੱਲ ਦੇ ਸੁਣਨ ਦੇ ਉੱਤੇ ਕੋਈ ਇੰਟਰਸਟਿਡ ਨਹੀਂ ਹੋਰ 100 ਗੱਲਾਂ ਨੇ ਤੂੰ ਮੇਰੇ ਨਾਲ ਕਰ ਸਕਦਾ ਪਰ ਮੈਂ ਕਿਸੇ ਦੀ ਚੁਗਲੀ ਨਿੰਦਿਆ ਜਾਂ ਕੂੜ ਪ੍ਰਚਾਰ ਜਿਹੜਾ ਗਲਤ ਭਾਸ਼ਾ ਸੁਣਨ ਦੇ ਨਹੀਂ ਹੈਗਾ ਤੇ ਹੌਲੀ ਹੌਲੀ ਕੀ ਹੈ ਨਾ 2-4 ਸਾਲਾਂ ਦੇ ਵਿੱਚ ਸਮਾਜ ਦੇ ਵਿੱਚ ਤੁਹਾਡੀ ਇਹੋ ਜਿਹੀ ਜਗ੍ਹਾ ਬਣ ਜਾਂਦੀ ਹੈ ਕਿ ਲੋਕ ਤੁਹਾਨੂੰ ਤੁਹਾਡੇ ਨਾਲ ਇਹੋ ਜਿਹੀ ਹਲਕੀ ਗੱਲ ਕਰਨ ਤੋਂ ਗੁਰੇਜ਼ ਕਰਨ ਲੱਗ ਜਾਂਦੇ ਨੇ ਇਹ ਮਤਲਬ ਇਥੋਂ ਸਾਨੂੰ ਇਹ ਸਬਕ ਮਿਲਦਾ ਕਿ ਗੱਲ ਕਿਹੜੀ ਸੁਣਨੀ ਜਾਂ ਨਹੀਂ ਸੁਣਨੀ ਇਹ ਸਾਡੇ ਤੇ ਹੀ ਨਿਰਭਰ ਕਰਦਾ ਹੈ
ਬਿਲਕੁਲ ਜੀ ਇਹ ਬਹੁਤ ਕੁਛ ਆਪਣੇ ਤੇ ਹੀ ਨਿਰਭਰ ਹੈ ਤੇ ਜੇ ਅਸੀਂ ਆਪ ਹੀ ਇਹੋ ਜਿਹਾ ਰਸ ਜਿਹੜਾ ਉਹ ਪਾਲ ਰੱਖਦੇ ਹਾਂ ਤਾਂ ਫੇਰ ਬਾਅਦ ਵਿਚ ਉਹਦੇ ਉੱਤੇ ਪਛਤਾਉਣ ਦੀ ਵੀ ਮੈਨੂੰ ਲੱਗਦਾ ਕੋਈ ਲੋੜ ਨਹੀਂ ਹੁੰਦੀ ਸੋ ਬਹੁਤ ਵਧੀਆ ਵਾਕਿਆ ਜਿਹੜਾ ਜੀ ਉਹਨਾਂ ਨੇ ਮਹਿਤਾ ਚੌਂਕ ਵਾਲੇ ਦਲਜੀਤ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਸ਼ਾਮਲ ਹੋਏ ਸੀਗੇ ਸਤਿ ਸ੍ਰੀ ਅਕਾਲ ਜੀ ਤੇ ਇਨ੍ਹਾਂ ਨੇ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿਚ ਇਕ ਗੀਤ ਵੀ ਸੁਣਨਾ ਚਾਹਿਆ ਹੈ ਤੇ ਕਹਿੰਦੇ ਅਮਨਦੀਪ ਭਾਜੀ ਮੇਰੀਆਂ ਸਬਜ਼ੀਆਂ ਚ ਹਲਵੇ ਦੀ ਵੇਲ ਹੈ ਜੀ ਜੋ ਬਹੁਤ ਵਧੀਆ ਪਲੀ ਹੈ ਤੇ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਫਲ ਨਹੀਂ ਪੈ ਰਿਹਾ ਕਹਿੰਦੇ ਜੇਕਰ ਸਮਾਂ ਮਿਲੇ ਤਾਂ ਦੱਸਿਓ ਜ਼ਰੂਰ
ਹਾਂਜੀ ਹਾਂਜੀ ਕੱਦੂ ਦੀ ਵੇਲ ਹੈ ਜੀ ਉਹ ਏਦਾਂ ਕਰੋ ਜੀ ਉਹਦਾ ਜਿੱਦਾਂ ਕੱਦੂ ਦੇ ਨਾ ਅਕਸਰ ਤੁਸੀਂ ਨੋਟ ਕੀਤਾ ਹੋਣਾ ਤੀਜੇ ਜਾਂ ਚੌਥੇ ਪੱਤੇ ਦੇ ਇਕ ਫੁੱਲ ਨਿਕਲਦਾ ਜਾ ਕੇ 3-4 ਪੱਤਿਆਂ ਤੋਂ ਬਾਅਦ ਤੇ ਤੁਸੀਂ ਉਹ ਫੁੱਲ ਵਾਲਾ ਪੱਤਾ ਰਹਿਣ ਦਿਓ ਤੇ ਉਹਦੇ ਪਿਛਲਾ ਪੱਤਾ ਇਕ ਇਕ ਨਾ ਤੁਸੀਂ ਕੈਂਚੀ ਨਾਲ ਕੱਟ ਦਿਓ ਤੇ ਪੈਰ ਰੱਖਣ ਵੇਲੇ ਧਿਆਨ ਰੱਖਿਓ ਕਿ ਬੇਲ ਨਾ ਮਿੱਧ ਹੋ ਜਾਵੇ ਪਰ ਉਹ ਗੱਲ ਇਹ ਹੋਈ ਹੋ ਅਮਰਦੀਪ ਜੀ ਕਿ ਪੱਤੇ ਜ਼ਿਆਦਾ ਹੋਏ ਨੇ ਫੁੱਲ ਉਹਦੇ ਹੇਠਾਂ ਲੁਕੇ ਪਏ ਨੇ ਤੇ ਇਕ ਤਾਂ ਉਹਨਾਂ ਨੂੰ ਧੁੱਪ ਨਹੀਂ ਪੈਂਦੀ ਦੂਜਾ ਮੱਖੀ ਨਹੀਂ ਜਾਂਦੀ ਉੱਥੇ ਉਹਦਾ ਪਰਾਗਣ ਨਹੀਂ ਹੁੰਦਾ ਪੋਲੀਨੇਸ਼ਨ ਨਹੀਂ ਹੁੰਦੀ ਇਸ ਕਰਕੇ ਨਾ ਉਹਨੂੰ ਉਹਦਾ ਇਕ ਇਕ ਪੱਤਾ ਜਿਹੜਾ ਫੁੱਲ ਤੋਂ ਪਹਿਲਾਂ ਵਾਲਾ ਆ ਉਹ ਕੈਂਚੀ ਨਾਲ ਕੱਟ ਦੇ ਉਹਨੂੰ ਹੌਲਾ ਕਰ ਦੇ ਹਵਾ ਉਹਦੇ ਚ ਫਿਰਨੀ ਸ਼ੁਰੂ ਹੋਵੇ ਹਵਾ ਨਾਲ ਹਿੱਲ ਕੇ ਵੀ ਉਹ ਜਿਹੜਾ ਆ ਕੱਦੂ ਬਣ ਜਾਏਗਾ ਸੋ ਇਹ ਇਕ ਮਤਲਬ ਤਰੀਕਾ ਆ ਵੈਸੇ ਤਾਂ ਹੋਰ ਤਰੀਕੇ ਬੜੇ ਨੇ ਕਈ ਵਾਰੀ ਕਹਿੰਦੇ ਨੇ ਚਾਂਦੀ ਦੇ ਜਾਂ ਸੋਨੇ ਦੇ ਪਾਣੀ ਉਹਨੂੰ ਗਹਿਣੇ ਪਾਣੀ ਦੇ ਵਿਚ ਸੁੱਟ ਕੇ ਉਹਨਾਂ ਦਾ ਪਾਣੀ ਉਹਨਾਂ ਨੂੰ ਪਾ ਦਿਓ ਉਹ ਵੀ ਕਰ ਸਕਦੇ ਆ ਫੋਰ ਦ ਸੇਕ ਆਫ ਇਟ ਪਰ ਤੁਸੀਂ ਇਕ ਤਾਂ ਉਹਦੇ ਪੱਤਾ ਉਹਨੂੰ ਥਿਨ ਆਊਟ ਕਰੋ ਦੂਸਰਾ ਜਿਹੜਾ ਸ਼ਾਮ ਨੂੰ ਤਕਰੀਬਨ ਨਾ ਸੂਰਜ ਜਿੱਦਾਂ ਹੀ ਹੇਠਾਂ ਚੱਲ ਜਾਵੇ ਅੱਧਾ ਕੁ ਘੰਟਾ ਹੁੰਦਾ ਲੋ ਦਾ ਨਾ ਤੇ ਉੱਥੇ 2-4 ਅਗਰਬੱਤੀਆਂ ਲਾਇਓ ਜੀ ਉਹ ਬੇਲਾਂ ਦੇ ਵਿਚ ਤੇ ਉਹਦੇ ਨਾਲ ਇਹ ਕੋਈ ਧਾਰਮਿਕ ਪਰੰਪਰਾ ਨਹੀਂ ਹੈਗੀ ਅਗਰਬੱਤੀ ਲੈਣੀ ਧੂਫ ਦੇਣਾ ਤੇ ਉਹ ਇਹੀ ਆ ਵੀ ਉਹ ਵੈਸੇ ਤਾਂ ਗੂਗਲ ਦਾ ਧੂਆ ਦਿੰਦੇ ਆ ਉਹਦਾ ਮਤਲਬ ਇਹ ਹੁੰਦਾ ਕਿ ਜਿਹੜੇ ਉਹਦੇ ਨਾਲ ਕੀੜੇ ਮਕੌੜੇ ਆ ਉਹ ਆ ਜਾਂਦੇ ਨੇ ਤੇ ਉਹ ਫੁੱਲਾਂ ਤੇ ਬਹਿ ਜਾਂਦੇ ਨੇ ਤੇ ਉਹਦੇ ਨਾਲ ਪਰਾਗਣ ਹੋ ਜਾਂਦਾ ਸੋ ਇਹ ਦੋ ਚੀਜ਼ਾਂ ਕਰ ਸਕਦੇ ਹੋ ਇੱਕ ਥਿਨ ਆਊਟ ਕਰਦੇ ਹੋ ਫਿਰ ਉਹਨੂੰ ਸ਼ਾਮ ਨੂੰ ਉੱਥੇ 2-4 ਦਿਨ ਧੂਫ ਲਾਇਓ 2-4 ਅਗਰਬੱਤੀਆਂ ਆਪੇ ਬੁੱਝਣਗੀਆਂ ਤੇ ਤੀਜਾ ਉਹਨੂੰ ਫਿਰ ਜੇ ਜ਼ਿਆਦਾ ਹੀ ਤੁਸੀਂ ਵਹਿਮ ਕਰਨਾ ਆ ਤਾਂ ਸੋਨੇ ਜਾਂ ਚਾਂਦੀ ਦੇ ਗਹਿਣੇ ਪਾਣੀ ਦੇ ਵਿਚ ਧੋ ਕੇ ਉਹ ਪਾਣੀ ਜਿਹੜਾ ਆ ਵੇਲਾਂ ਨੂੰ ਪਾ ਦਿਓ ਪਰ ਇਹਦਾ ਕੋਈ ਫਰਕ ਨਹੀਂ ਪੈਣਾ ਵੈਸੇ ਪ੍ਰਾਤਨ ਰੀਤ ਚੱਲੀ ਜਾਂਦੀ ਆ
ਸਿੱਧੂ ਸਾਹਿਬ ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ ਦਵਿੰਦਰ ਸਿੰਘ ਸਾਡੇ ਸਹਿਯੋਗੀ ਵੀ ਨੇ ਸੀਡੀ ਬੈਟਰੀਜ਼ ਵਾਲੇ ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣੇ ਮੇਰੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਜੀ ਸਾਡੇ ਵੱਲੋਂ ਵੀ ਗੁਰਫਤਿਹ ਦਵਿੰਦਰ ਸਿੰਘ ਜੀ ਤੁਹਾਨੂੰ ਤੇ ਪ੍ਰੋਗਰਾਮ ਚ ਤੁਸੀਂ ਸਹਿਯੋਗ ਵੀ ਦਿੰਦੇ ਹੋ ਤੇ ਸ਼ਾਮਲ ਵੀ ਹੁੰਦੇ ਹੋ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਅੱਗੇ ਸਾਡੇ ਨਾਲ ਸੁਖਵਿੰਦਰ ਸੌਂਦ ਉਹਨਾਂ ਨੇ ਵੀ ਹਾਜ਼ਰੀ ਲਗਵਾਈ ਆ ਸਤਿ ਸ੍ਰੀ ਅਕਾਲ ਬੁਲਾਈ ਆ ਸਿਡਨੀ ਤੋਂ ਸਾਡੇ ਨਾਲ ਸਾਂਝ ਪਾ ਰਹੇ ਆ
ਜੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਤੇ ਦਵਿੰਦਰ ਭਾਜੀ ਵੀ ਜੀ ਅਮਰ ਜੀ
ਤੇ ਇਹਦੇ ਨਾਲ ਦੇਖੋ ਤੁਸੀਂ ਆਵਾਜ਼ ਲਾਈ ਸੀਗੀ ਨਿੱਕਾ ਢਿੱਲੋਹਰਾ ਨੂੰ ਤੇ ਹਰਮੀਤ ਸਿੰਘ ਚਾਨਾ ਕਿਉਂਕਿ ਅੱਜ ਗੈਰ ਹਾਜ਼ਰ ਸੀਗੇ ਸੋ ਉਹਨਾਂ ਨੇ ਆਪਣੀ ਹਾਜ਼ਰੀ ਵੀ ਲਾਤੀ ਆ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਤੇ ਅਮਰਦੀਪ ਭੈਣ ਜੀ ਆਈ ਐਮ ਲਿਸਨਿੰਗ ਪ੍ਰੋਗਰਾਮ ਕੇਅਰਫੁਲੀ ਐਕਚੁਅਲੀ ਬੋਸ ਇਜ਼ ਵਾਚਿੰਗ ਓਕੇ ਜੀ ਸੋ ਵੀ ਆਰ ਆਲ ਟੁਗੈਦਰ ਐਕਸੈਪਟ ਐਸ ਐਸ ਏ ਫਰੋਮ ਬੱਬੂ ਧੀਰਾ ਨਿੱਕਾ ਪਰਮ ਤੇ ਐਸ ਭਾਜੀ ਸੋ ਕਹਿੰਦੇ ਸਾਰੇ ਹੈਗੇ ਆ ਕਹਿੰਦੇ
ਨਹੀਂ ਸਾਨੂੰ ਥੋੜਾ ਜਿਹਾ ਏਦਾਂ ਹੋ ਜਾਂਦਾ ਵੀ ਸਾਨੂੰ ਏਦਾਂ ਹੋ ਜਾਂਦਾ ਸਾਨੂੰ ਇਹਨਾਂ ਦੀ ਅਰੇਂਜਮੈਂਟ ਸਾਨੂੰ ਇਹਨਾਂ ਦੇ ਅਗਰੀਮੈਂਟਾਂ ਦਾ ਪਤਾ ਇਹਨਾਂ ਦੀ ਵੀ ਅਗਰੀਮੈਂਟ ਏਦਾਂ ਹੋਏ ਪਏ ਨੇ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਰਾਜ ਦੇ ਵਿਚਾਲੇ ਹੋਏ ਸੀ ਨਾ ਏਦਾਂ ਪੱਕੇ 20-25 ਸਾਲ ਦੇ ਅਗਰੀਮੈਂਟ ਇਹਨਾਂ ਦੇ ਵੀ ਹੋਏ ਪਏ ਨੇ ਸੋ ਸਾਨੂੰ ਫਿਕਰ ਪੈ ਜਾਂਦਾ ਜਦੋਂ ਇਹਨਾਂ ਚੋਂ ਇੱਕ ਜਣਾ ਮੈਸੇਜ ਕਰਦਾ ਰਵਾਇਤ ਨੂੰ ਤੋੜਦਾ ਹੋਇਆ ਅਗਰੀਮੈਂਟ ਨੂੰ ਤੋੜਦਾ ਹੋਇਆ ਤੋ ਹਾਂਜੀ ਬਹੁਤ ਵਧੀਆ ਜੀ ਅੱਗੇ
ਜੀ ਤੇ ਕਹਿੰਦੇ ਓਕੇ ਬਾਏ ਰੱਬ ਰਾਖਾ ਟਿਲ ਟੁਮੋਰੋ ਟਿਲ ਦੈਨ ਬੀ ਹਰਮਨ ਦਿਸਨ ਹਰਮਨ ਤੇ ਇਹਨਾਂ ਨੇ ਨਾ ਇੱਕ ਵਿਚਾਰ ਵੀ ਭੇਜਿਆ ਆ ਤੇ ਉਹ ਵੀ ਆਪਾਂ ਸਾਂਝਾ ਕਰਦੇ ਹਾਂ ਦੋਸਤਾਂ ਦੇ ਨਾਲ ਕਹਿੰਦੇ ਪੇਸ਼ੈਂਸ ਵਿਦ ਫੈਮਿਲੀ ਇਜ਼ ਲਵ ਪੇਸ਼ੈਂਸ ਵਿਦ ਅਦਰਸ ਇਜ਼ ਰਿਸਪੈਕਟ ਪੇਸ਼ੈਂਸ ਵਿਦ ਸੈਲਫ ਇਜ਼ ਕੌਨਫੀਡੈਂਸ ਐਂਡ ਪੇਸ਼ੈਂਸ ਵਿਦ ਗੋਡ ਇਜ਼ ਫੇਥ ਬਹੁਤ
ਬਿਲਕੁਲ ਬਿਲਕੁਲ ਬਹੁਤ ਵਧੀਆ ਜਿਹੜਾ ਸਹਿਜ ਸਹਿਜ ਜਿਹੜਾ ਹੈ ਨਾ ਪਰਿਵਾਰ ਦੇ ਵਿੱਚ ਸਹਿਜ ਲੈ ਕੇ ਆਉਣਾ ਉਹ ਪਿਆਰ ਹੁੰਦਾ ਆ ਤੇ ਜਿਹੜਾ ਦੂਸਰਿਆਂ ਦੇ ਲਈ ਸਹਿਜ ਵਰਤਣਾ ਉਹਨਾਂ ਨਾਲ ਸਹਿਜ ਨਾਲ ਮਿਲਣਾ ਉਹ ਉਹਨਾਂ ਦੀ ਰਿਸਪੈਕਟ ਹੁੰਦੀ ਆ ਤੇ ਜਿਹੜਾ ਸਹਿਜ ਦੇ ਨਾਲ ਆਪਣੇ ਆਪ ਨੂੰ ਜਿਉਣਾ ਉਹ ਕੌਨਫੀਡੈਂਸ ਹੁੰਦਾ ਆ ਤੇ ਜਦੋਂ ਕਹਿੰਦੇ ਨੇ ਕਿ ਪਰਮਾਤਮਾ ਦੇ ਨਾਲ ਤੁਹਾਡਾ ਰਿਲੇਸ਼ਨ ਹੈ ਜਿਹੜਾ ਉਹਦਾ ਉਹਦੇ ਨਾਲ ਤੁਸੀਂ ਸਹਿਜ ਦੇ ਨਾਲ ਵਰਤਦੇ ਹੋ ਸਹਿਜ ਹੀ ਸੱਚ ਸਮਾਇਆ ਤਾਂ ਫਿਰ ਉਹ ਤੁਹਾਡਾ ਉਹ ਯਕੀਨ ਬਣ ਜਾਂਦਾ ਤੁਹਾਡਾ ਧਰਮ ਬਣ ਜਾਂਦਾ ਉਹ ਸੋ ਜਿਹੜਾ ਸਹਿਜ ਦੀ ਤੁਹਾਨੂੰ ਸੰਤੋਖ ਜਿਹਨੂੰ ਕਹਿੰਦੇ ਨੇ ਹਨਾ ਤੇ ਸੰਤੋਖ ਤਾਂ ਬਹੁਤ ਵੱਡੀ ਅਵਸਥਾ ਆ ਸਹਿਜ ਦੀ ਅਵਸਥਾ ਜਿਹੜੀ ਬਹੁਤ ਸਹਿਜ ਯੋਗ ਜਿਹੜਾ ਆ ਸਹਿਜੇ ਸਹਿਜ ਪਰਮਾਤਮਾ ਨੂੰ ਮਿਲਣਾ ਉਹ ਇੱਕ ਬੜਾ ਵੱਡਾ ਵੱਡੀ ਉਪਲਬਧੀ ਆ ਮਨੁੱਖ ਦੀ ਜਿਹਨਾਂ ਨੇ ਆਪਣੇ ਆਪ ਨੂੰ ਸ਼ਾਂਤ ਕਰ ਲੈਣਾ ਤੇ ਅਮਰਦੀਪ ਜੀ ਇਸੇ ਵਿਚਾਰ ਦਾ ਇੱਕ ਦਿਨ ਮੈਂ ਚਿੰਤਨ ਕਰ ਰਿਹਾ ਸੀ ਕਿ ਸਹਿਜ ਕੀ ਆ ਕਈ ਵਾਰੀ ਅਸੀਂ ਸਮੁੰਦਰ ਦੀ ਤਹਿ ਨੂੰ ਦੇਖ ਕੇ ਏਦਾਂ ਲੱਗਦਾ ਆ ਜਦੋਂ ਸ਼ਾਂਤ ਹੁੰਦਾ ਹੈ ਜਵਾਰ ਭਾਟਾ ਨਹੀਂ ਆਇਆ ਹੁੰਦਾ ਕਿ ਉਹ ਸ਼ਾਂਤ ਸਮੁੰਦਰ ਹੈ ਤੁਸੀਂ ਵੀ ਨੋਟ ਕੀਤਾ ਹੋਣਾ ਪਰ ਉਹ ਅਸਲ ਦੇ ਵਿੱਚ ਉਹ ਸ਼ਾਂਤੀ ਨਹੀਂ ਹੁੰਦੀ ਜਿਹੜਾ ਸਮੁੰਦਰ ਦਾ ਉੱਪਰਲਾ ਪਾਸਾ ਹੁੰਦਾ ਦਿਖਾਈ ਦੇ ਰਿਹਾ ਹੁੰਦਾ ਉਹ ਸ਼ਾਂਤੀ ਨਹੀਂ ਹੁੰਦੀ ਉਹ ਸ਼ਾਂਤੀ ਅਸਲ ਦੇ ਵਿੱਚ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਜਾ ਕੇ ਮਿਲਦੀ ਆ ਉੱਪਰੋਂ ਤਾਂ ਜਿਹੜੀ ਸ਼ਾਂਤ ਉੱਪਰੋਂ ਤਾਂ ਵਲਵਲੇ ਫਿਰ ਉੱਠਣਗੇ ਉਦੋਂ ਲਹਿਰਾਂ ਆਣਗੀਆਂ ਜਵਾਰ ਭਾਟੇ ਆਣਗੇ ਉਹ ਫੇਰ ਡਿਸਟਰਬ ਹੋ ਜਾਏਗਾ ਪਰ ਸਮੁੰਦਰ ਦਾ ਜਿਹੜਾ ਜਿਹੜੀ ਡੰਗਾਈ ਆ ਹੇਠਾਂ ਵਾਲਾ ਪਾਸਾ ਉਹ ਤਕਰੀਬਨ ਸ਼ਾਂਤ ਹੀ ਰਹਿੰਦਾ ਸਹਿਜੇ ਸਹਿਜ ਉਹਦੇ ਵਿੱਚ ਚੱਲਦੀਆਂ ਰਹਿੰਦੀਆਂ ਤਰੰਗਾਂ ਜਿਹੜੀਆਂ ਲਹਿਰਾਂ ਪਾਣੀ ਦੀਆਂ ਸਟ੍ਰੀਮਸ ਇੱਧਰ ਉੱਧਰ ਸੋ ਅਸਲ ਜਿਹੜਾ ਸਹਿਜ ਆ ਉਹ ਸਹਿਜੇ ਸੱਚ ਸਮਾ ਕੇ ਉਹਦੇ ਵਿੱਚ ਐਨ ਡੰਗਾਈ ਦੇ ਵਿੱਚ ਜਾ ਕੇ ਫਿਰ ਅਸਲੀ ਸੰਤੋਖ ਮਿਲਦਾ ਆ ਸੋ ਇਹ ਮੈਂ ਇੱਕ ਦਿਨ ਵੈਸੇ ਹੀ ਸੋਚ ਰਿਹਾ ਸੀ ਪਰ ਇਹ ਵਿਚਾਰ ਦੇ ਨਾਲ ਬਿਲਕੁਲ ਸਾਡਾ ਮਿਲਦਾ ਮੈਨੂੰ ਲੱਗਦਾ ਕਿ ਆਪਾਂ ਗਾਣਾ ਇੱਕ ਸੁਣ ਲਈ ਉਸ ਤੋਂ ਬਾਅਦ ਫਿਰ ਦੋ ਚਾਰ ਟੌਪਿਕਸ ਨੇ ਜਿਹੜੇ ਅਸੀਂ ਕਰਨੇ ਨੇ ਬੜੇ ਇੰਪੋਰਟੈਂਟ ਅੱਜ
ਜੀ ਬਿਲਕੁਲ ਆਪਾਂ ਸਰੋਤਿਆਂ ਦੇ ਨਾਲ ਅੱਜ ਸਾਂਝ ਪਾਉਣੀ ਹੈ ਪ੍ਰੋਫੈਸਰ ਗੁਰਦਿਆਲ ਸਿੰਘ ਜਿਹੜੇ ਪੰਜਾਬੀ ਦੇ ਕਾਫੀ ਪ੍ਰਸਿੱਧ ਨਾਵਲਕਾਰ ਹੋਏ ਆ ਕਿਉਂਕਿ ਅੱਜ 10 ਜਨਵਰੀ ਆ ਉਹਨਾਂ ਦਾ ਜਨਮ ਦਿਨ ਵੀ ਆ ਤੇ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਪਾਵਾਂਗੇ ਤੇ ਇਸ ਤੋਂ ਇਲਾਵਾ ਆਪਾਂ ਸਿਹਤ ਸੰਭਾਲ ਸਿਲਸਿਲੇ ਚ ਵੀ ਗੱਲਾਂ ਬਾਤਾਂ ਜਿਹੜੀਆਂ ਕੁਛ ਕਰਾਂਗੇ ਤੇ ਇਸ ਤੋਂ ਇਲਾਵਾ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਜਿਵੇਂ ਤੁਸੀਂ ਗੱਲ ਕੀਤੀ ਆਪਾਂ ਲੈ ਕੇ ਆਉਣੀਆਂ ਸੋ ਇੱਕ ਗੀਤ ਹੁਣ ਸੁਣ ਲੈਂਦੇ ਆਪਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਕਣਕਾਂ ਤੇ ਬਹੁਤ ਜਲਦੀ ਵਾਪਸ ਆਉਂਦੇ ਆ ਤੁਸੀਂ ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ
ਐਵੇਂ ਚੰਡੀਗੜ੍ਹ ਚੰਡੀਗੜ੍ਹ ਲਈ ਰੱਖਦੀ ਹੋਏ ਅਸੀਂ ਮਿੱਟੀ ਕੱਟੇ ਵਾਲੇ ਤੂੰ ਸਫਾਈ ਰੱਖਦੀ ਉਹ ਨੌਕਰਾਂ ਦੇ ਹੱਥੋਂ ਖਾਣ ਵਾਲੀਏ ਕਿਵੇਂ ਸਾਂਭ ਲੇਗੀ ਸਾਡੇ ਚੁੱਲੇ ਚੌਂਕੇ ਨੀ ਵਿਲੋ ਜੱਟ ਹੀ ਉਗਾਉਂਦੇ ਉਹ ਵਿਲੋ ਜੱਟ ਹੀ ਉਗਾਉਂਦੇ ਉਹ ਟੁੱਟੇ ਪਟੋਪ ਹੋ ਕੇ ਜਾਂਦੀ ਪੱਬ ਨੂੰ ਵੀ ਮੈਂ ਮੋਢੇ ਰੱਖ ਕੇ ਹੀ ਜਾਵਾਂ ਖੇਤਾਂ ਨੂੰ ਪੂੰਜਾ ਕੁੜਤੇ ਦੇ ਪੱਲੇ ਨਾ ਪਸੀਨਾ ਮੈਂ ਡਰਾਏ ਨਾ ਸਿਖਾਉਂਦੀ ਫਿਰੇ ਕੇਸਾਂ ਨੂੰ ਜਦੋਂ ਟਿਪ ਟੋਪ ਹੋ ਕੇ ਜਾਂਦੀ ਪੱਬ ਨੂੰ ਵੀ ਮੈਂ ਮੋਢੇ ਰੱਖ ਕੇ ਹੀ ਜਾਵਾਂ ਖੇਤਾਂ ਨੂੰ ਪੂੰਜਾ ਕੁੜਤੇ ਦੇ ਪੱਲੇ ਨਾ ਪਸੀਨਾ ਮੈਂ ਜੱਟ ਹੀ
ਜੰਗਲੇ ਚ ਲਿਫਟਾਂ ਨੇ ਲੱਗੀਆਂ ਤੂੰ ਕਿਵੇਂ ਚੜੇਂਗੀ ਪਧਾਣੇ ਪਿੰਡ ਘਾਟੀਆਂ ਸ਼ਹਿਰ ਵਾਲੀਏ ਨੀ ਤੇਰਾ ਸਾਡਾ ਮੇਲ ਕੀ ਧਾਰਾਂ ਚੋਣੀਆਂ ਨਾ ਪੱਥਰੀਆਂ ਪਾਥੀਆਂ ਤੇਰੇ ਬੰਗਲੇ ਚ ਲਿਫਟਾਂ ਨੇ ਲੱਗੀਆਂ ਕਿਵੇਂ ਚੜੇਂਗੀ ਪਧਾਣੇ ਪਿੰਡ ਘਾਟੀਆਂ ਸ਼ਹਿਰ ਵਾਲੀਏ ਨੀ ਤੇਰਾ ਸਾਡਾ ਮੇਲ ਕੀ ਧਾਰਾਂ ਚੋਣੀਆਂ ਨਾ ਪੱਥਰੀਆਂ ਪਾਥੀਆਂ
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ,
ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਆ ਜੀ। ਗੀਤ ਤੁਸੀਂ ਸੁਣਿਆ ਰਣਜੀਤ ਬਾਵਾ ਦੀ ਆਵਾਜ਼ ਚ, ਤੇ ਉਸ ਤੋਂ ਬਾਅਦ ਕੁਛ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ, ਤੇ ਇੱਕ ਵਾਰ ਫੇਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਮੈਂ ਮੈਲਬਨ ਤੋਂ ਤੁਹਾਡੇ ਲਈ ਹਾਜ਼ਰ ਹਾਂ ਇੱਕ ਵਾਰ ਫੇਰ ਤੋਂ, ਤੇ ਮੇਰੇ ਨਾਲ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਸਾਥ ਦੇ ਰਹੇ ਨੇ ਜੀ ਪ੍ਰੋਗਰਾਮ ਦੇ ਵਿਚ। ਤੇ ਸਿੱਧੂ ਸਾਹਿਬ, ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਇਸ ਸਿਲਸਿਲੇ ਚ ਆਪਾਂ ਅੱਜ ਗੱਲਬਾਤ ਕਰਾਂਗੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਹੋਰਾਂ ਦੇ ਜੀਵਨ ਦੇ ਬਾਰੇ ਚ, ਤੇ ਅੱਜ ਕਿਉਂਕਿ 10 ਜਨਵਰੀ ਹੈ ਤੇ 10 ਜਨਵਰੀ ਜਿਹੜਾ ਜੀ ਉਨ੍ਹਾਂ ਦਾ ਜਨਮ ਦਿਨ ਵੀ ਹੁੰਦਾ, ਤੇ ਇਸ ਕਰਕੇ ਆਪਾਂ ਉਨ੍ਹਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਜ਼ਰੂਰ ਪਾਵਾਂਗੇ ਕਿਉਂਕਿ ਜਿਹੜੇ ਸਾਹਿਤ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਉਨ੍ਹਾਂ ਦੇ ਮਨਾਂ ਦੇ ਵਿਚ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਬਾਰੇ ਚ ਇਕ ਖਿੱਚ ਜਿਹੜੀ ਆ ਉਹ ਜ਼ਰੂਰ ਹੈ। ਸੋ ਪਦਮ ਸ਼੍ਰੀ ਨਾਵਲਕਾਰ ਜਾਂ ਗਿਆਨਪੀਠ ਪੁਰਸਕਾਰ ਜੇਤੂ ਦੇ ਤੌਰ ਤੇ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਜਿਹੜਾ ਨਾਮ ਆ ਉਹ ਲਿਆ ਜਾਂਦਾ ਸਾਹਿਤਕ ਖਿੱਤਿਆਂ ਦੇ ਵਿਚ। ਜਨਮ ਹੋਇਆ ਸੀ ਜੀ ਉਨ੍ਹਾਂ ਦਾ 10 ਜਨਵਰੀ 1933 ਨੂੰ, ਤੇ ਉਨ੍ਹਾਂ ਦਾ ਜਿਹੜਾ ਵਿਆਹ ਜੀ 13 ਸਾਲ ਦੀ ਉਮਰ ਦੇ ਵਿਚ ਬਲਵੰਤ ਕੌਰ ਦੇ ਨਾਲ ਹੋਇਆ ਸੀਗਾ, ਤੇ ਪਿਛਲੇ ਸਾਲ ਹੀ ਸਾਨੂੰ ਉਹ ਅਲਵਿਦਾ ਆਖ ਕੇ ਗਏ ਆ। 16 ਅਗਸਤ 2016 ਨੂੰ ਉਹ ਇਸ ਸੰਸਾਰ ਤੋਂ ਕੂਚ ਕਰ ਗਏ, ਯਾਨੀ ਅਲਵਿਦਾ ਜਿਹੜੇ ਸਾਨੂੰ ਕਹਿ ਗਏ ਸੀਗੇ। ਉਨ੍ਹਾਂ ਦੇ ਪਰਿਵਾਰ ਦੇ ਵਿਚ ਇਸ ਵੇਲੇ ਉਨ੍ਹਾਂ ਦੀ ਪਤਨੀ ਆ ਜੀ, ਤੇ ਉਨ੍ਹਾਂ ਦਾ ਬੇਟਾ ਰਵਿੰਦਰ ਸਿੰਘ, ਤੇ 2 ਬੇਟੀਆਂ ਮਨਜੀਤ, ਤੇ ਉਨ੍ਹਾਂ ਦੇ ਜਿਹੜੇ ਪੋਤਰੇ ਵੀ ਆ। ਸੋ ਉਨ੍ਹਾਂ ਨੇ ਮੁੱਢਲੀ ਸਿੱਖਿਆ ਜਿਹੜੀ ਆ ਉਹ ਜੈਤੋਂ ਤੋਂ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਸੀਗੀ। ਫਿਰ ਸਿੱਧੂ ਸਾਹਿਬ ਉਨ੍ਹਾਂ ਨੇ ਗਿਆਨੀ ਕੀਤੀ, ਫਿਰ ਉਸ ਤੋਂ ਬਾਅਦ ਉਨ੍ਹਾਂ ਨੇ BA ਕੀਤੀ, ਫਿਰ ਉਨ੍ਹਾਂ ਨੇ MA ਜਿਹੜੀ ਆ ਜੀ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਪਰ ਕਾਫੀ ਜ਼ਿਆਦਾ ਜਿਹੜੀ ਉਥਲ ਪੁਥਲ ਉਨ੍ਹਾਂ ਦੀ ਜ਼ਿੰਦਗੀ ਦੇ ਵਿਚ ਚੱਲਦੀ ਰਹੀ, ਕਾਫੀ ਜ਼ਿਆਦਾ ਉਤਰਾਅ ਚੜਾਅ ਜਿਹੜੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਦੇਖੇ, ਤੇ ਇਕ ਨਾਵਲਕਾਰ ਦੇ ਤੌਰ ਤੇ ਪ੍ਰਸਿੱਧੀ ਜਿਹੜੀ ਆ ਉਨ੍ਹਾਂ ਨੂੰ ਕਾਫੀ ਲੇਟ ਜਾ ਕੇ ਮਿਲੀ, ਕਿਉਂਕਿ 1945 ਤੋਂ 1953 ਤੱਕ ਉਹ ਤੁਸੀਂ ਮੰਨੋਗੇ ਨੀ ਜੀ ਉਹ ਇਕ ਕਾਰਪੇਂਟਰ ਦਾ ਕੰਮ ਜਿਹੜੀ ਆ ਉਹ ਕਰਦੇ ਰਹੇ, ਯਾਨੀ ਤਰਖਾਣਗਿਰੀ ਦਾ ਕੰਮ ਜਿਹੜਾ ਉਹ ਕਰਦੇ ਰਹੇ ਜੀ। ਫਿਰ 1954 ਤੋਂ 1962 ਤੱਕ ਉਹ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੀ ਰਹੇ, ਤੇ ਜੀ ਕਾਫੀ ਮਤਲਬ ਉਤਰਾਅ ਚੜਾਅ ਜਿਹੜੇ ਉਨ੍ਹਾਂ ਦੀ ਜ਼ਿੰਦਗੀ ਦੇ ਵਿਚ ਆਏ। ਫਿਰ 1963 ਤੋਂ ਲੈ ਕੇ 1970 ਤੱਕ ਉਨ੍ਹਾਂ ਨੇ ਸਰਕਾਰੀ ਸਕੂਲਾਂ ਚ ਪੰਜਾਬੀ ਅਧਿਆਪਕ ਵਜੋਂ ਜਿਹੜਾ ਕਾਰਜ ਆ ਉਹ ਵੀ ਨਿਭਾਇਆ, ਤੇ ਫਿਰ ਜਾ ਕੇ 1970 ਤੋਂ 1986 ਤੱਕ ਫਿਰ ਸਰਕਾਰੀ ਬਰਜਿੰਦਰਾ ਕਾਲਜ ਜਿਹੜਾ ਫਰੀਦਕੋਟ ਚ ਆ ਉਥੇ ਉਨ੍ਹਾਂ ਨੂੰ ਪੰਜਾਬੀ ਲੈਕਚਰਾਰ ਵਜੋਂ ਨਿਯੁਕਤੀ ਜਿਹੜੀ ਉਹ ਦਿੱਤੀ ਗਈ। ਤੇ ਫਿਰ ਜਾ ਕੇ ਜੀ 1987 ਤੋਂ 1992 ਤੱਕ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਚ ਉਹ ਰੀਡਰ ਲੱਗੇ, ਤੇ ਫਿਰ 1992 ਤੋਂ 95 ਤੱਕ ਇੱਥੇ ਹੀ ਜਿਹੜੇ ਪੰਜਾਬੀ ਦੇ ਪ੍ਰੋਫੈਸਰ ਵਜੋਂ ਉਨ੍ਹਾਂ ਨੇ ਅਹੁਦਾ ਜਿਹੜਾ ਉਹ ਨਿਭਾਇਆ ਉਥੇ। ਤੇ ਬਹੁਤ ਸਾਰੇ ਜਿਹੜੇ ਪੁਰਸਕਾਰ ਆ ਉਨ੍ਹਾਂ ਨੂੰ ਉਨ੍ਹਾਂ ਦੀਆਂ ਲਿਖਤਾਂ ਦੇ ਬਦਲੇ ਮਿਲੇ, ਕੌਮੀ ਤੇ ਕੌਮਾਂਤਰੀ ਪੁਰਸਕਾਰ ਜਿਹੜੇ ਆ ਉਨ੍ਹਾਂ ਦੀ ਝੋਲੀ ਚ ਪਏ, ਤੇ ਮਾਂ ਬੋਲੀ ਦੇ ਸਮਰੱਥ ਨਾਵਲਕਾਰ ਵਜੋਂ ਉਹ ਪੰਜਾਬੀ ਸਾਹਿਤ ਦੇ ਵਿਚ ਉਭਰੇ। ਤੇ ਪਰ ਜਿਹੜਾ ਉਨ੍ਹਾਂ ਦਾ ਜਿਹੜਾ ਅੰਦਰਲਾ ਕਲਾਕਾਰ ਸੀਗਾ ਉਹਨੂੰ ਕਹਿੰਦੇ ਕਾਫੀ ਸਾਲਾਂ ਤੱਕ ਉਹਨਾਂ ਦਾ ਜਿਹੜਾ ਪ੍ਰਗਟਾਵੇ ਦਾ ਮਾਧਿਅਮ ਸੀ ਉਹ ਮਿਲ ਨਹੀਂ ਸਕਿਆ। ਬਹੁਤ ਚਿਰ ਤੱਕ ਕਹਿੰਦੇ ਰਚਨਾਤਮਕ ਆਪੇ ਦੇ ਪ੍ਰਗਟਾਵੇ ਦਾ ਉਹਨਾਂ ਨੂੰ ਮਾਧਿਅਮ ਨਹੀਂ ਮਿਲਿਆ। ਪਹਿਲਾਂ ਉਹਨਾਂ ਨੇ ਦੇਖੋ ਜੀ ਚਿੱਤਰਕਾਰੀ ਆਰੰਭੀ, ਯਾਨੀ ਪੇਂਟਿੰਗ ਵੀ ਸ਼ੁਰੂ ਕੀਤੀ, ਫਿਰ ਉਹਨਾਂ ਨੇ ਗਾਉਣਾ ਵੀ ਸ਼ੁਰੂ ਕੀਤਾ। ਸੋ ਕਾਫੀ ਇੰਟਰਸਟਿੰਗ ਪੱਖ ਹੈ ਜੀ ਉਹਨਾਂ ਦੀ ਜ਼ਿੰਦਗੀ ਦੇ। ਤੇ ਦੇਖੋ ਪਹਿਲਾਂ ਉਹਨਾਂ ਨੇ ਤਰਖਾਣਗਿਰੀ ਦਾ ਕੰਮ ਵੀ ਕੀਤਾ, ਫਿਰ ਉਹ ਇੱਕ ਅਧਿਆਪਕ ਦੇ ਤੌਰ ਤੇ ਪ੍ਰਾਇਮਰੀ ਸਕੂਲ ਚ ਫਿਰ ਰਹੇ ਜੀ।
ਫਿਰ ਉਸ ਤੋਂ ਬਾਅਦ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਜਿਹੜਾ 13 ਸਾਲ ਦੇ ਉਮਰ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਗਿਆ, ਐਡੀ ਵੱਡੀ ਜ਼ਿੰਮੇਵਾਰੀ ਪੈ ਜਾਣੀ। ਤੇ ਮੈਨੂੰ ਲੱਗਦਾ ਕਿ ਜਿਹੜੀ ਮੁੱਢਲੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਨੀ ਜਦੋਂ, ਤੇ ਜਿਹੜੀਆਂ ਕਹਾਣੀਆਂ ਸਾਹਿਤ ਹੈ ਨਾ, ਇਹ ਅਸਲ ਦੇ ਵਿੱਚ ਕੀ ਆ, ਆਪਣੇ ਜਿਹੜੇ ਵਰਤਾਰਾ ਹੁੰਦਾ ਆਸ ਪਾਸ ਦਾ, ਤੁਹਾਡੇ ਆਸ ਪਾਸ ਜਿਹੜੇ ਕਰੈਕਟਰ ਹੁੰਦੇ ਨੇ, ਕਿਰਦਾਰ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਹੀ ਨਿਕਲਦੀਆਂ ਨੇ। ਕਿਉਂਕਿ ਇਹ ਫਿਕਸ਼ਨ ਤਾਂ ਹੁੰਦੀ ਨੀ, ਫਿਕਸ਼ਨ ਹੁੰਦੀ ਆ, ਪਰ ਕਿਤੇ ਨਾ ਕਿਤੇ ਅਮਰਦੀਪ ਮੈਂ ਨੋਟ ਕੀਤਾ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਕ੍ਰੀਏਟ ਕਰਦੇ ਆ, ਸਿਰਜਦੇ ਆ, ਤਾਂ ਉਹ ਤੁਹਾਡੇ ਆਸ ਪਾਸ ਦੇ ਤੁਹਾਡੇ ਤਜਰਬਿਆਂ ਦੇ ਵਿੱਚੋਂ,
ਹਾਂਜੀ,
ਉਹਦੇ ਵਿੱਚੋਂ ਨਿਕਲਦੇ। ਤੁਸੀਂ ਕਿਰਦਾਰ ਹੀ ਬਦਲਦੇ ਆ ਉਹਨਾਂ ਦੇ, ਜਾਂ ਉਹਨਾਂ ਨੂੰ ਇਧਰਲਾ ਉੱਥੇ ਫਿੱਟ ਕਰ ਦਿੰਦੇ, ਉਧਰਲਾ ਉਧਰ ਫਿੱਟ ਕਰਦੇ। ਸੋ ਜਿਹੜੀ ਹੁਣ ਦੇਖੋ ਉਹਨਾਂ ਦੀ, ਮੈਨੂੰ ਲੱਗਦਾ ਕਿ ਅੰਨੇ ਘੋੜੇ ਦਾ ਦਾਨ ਵੀ ਉਹਨਾਂ ਦੀ ਲਿਖੀ ਹੋਈ ਹੈ ਨਾ ਨਾਵਲ,
ਹਾਂਜੀ,
ਉੱਥੇ ਵੀ ਹੁਣ ਜਿੱਦਾਂ ਫਿਲਮ ਬਣੀ ਹੋਈ ਹੈ, ਮਤਲਬ ਬਾਕਮਾਲ ਨਾਵਲ ਹੈ। ਜੇ ਨਾਵਲ ਪੜ੍ਹਨਾ ਹੋਵੇ ਨਾ ਤਾਂ ਉਹ ਬਹੁਤ ਵਧੀਆ ਨਾਵਲ ਹੈ। ਹੋ ਸਕਦਾ ਫਿਲਮ ਨੇ ਉਹਨੂੰ ਇੰਨਾ ਜ਼ਿਆਦਾ ਨਾ ਮਤਲਬ ਜਸਟਿਸ ਕੀਤਾ ਹੋਵੇ, ਪਰ ਮੜੀ ਦਾ ਦੀਵਾ ਉਹ ਵੀ ਬਹੁਤ ਸ਼ਾਹਕਾਰ ਉਹਨਾਂ ਦਾ ਨਾਵਲ ਰਿਹਾ ਤੇ ਆਲਾ ਦਰਜੇ ਦੀ ਕਿਰਤ ਰਹੀ ਹੈ ਉਹਨਾਂ ਦੀ। ਤਾਂ ਹੁਣ ਇਹ ਜਿਹੜੇ ਸਾਰੇ ਤਜਰਬੇ ਆ, ਸਾਰੇ ਇਹਨਾਂ ਦੀ ਕਹਾਣੀ ਲਿਖਣੀ, ਪਰਾਉਣਾ ਕਰੈਕਟਰ ਨੂੰ, ਕਿਰਦਾਰਾਂ ਨੂੰ, ਉਹ ਤਜਰਬੇ ਤੋਂ ਬਿਨਾਂ ਨਹੀਂ ਹੋ ਸਕਦਾ। ਅਕਸਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਸ਼ੌਕ ਹੁੰਦਾ ਕਵਿਤਾ ਲਿਖਣ ਦਾ, ਸਾਨੂੰ ਸ਼ੌਕ ਹੁੰਦਾ ਕਹਾਣੀ ਲਿਖਣ ਦਾ, ਪਰ ਕਈ ਵਾਰੀ ਇਹ ਹੁੰਦਾ ਕਿ ਸਾਡੇ ਕੋਲ ਇੰਨੇ ਸ਼ਬਦ ਨਹੀਂ ਹੁੰਦੇ, ਇੰਨਾ ਤਜਰਬਾ ਨਹੀਂ ਹੁੰਦਾ, ਤੇ ਉਹੀ ਅਸੀਂ 20 ਜਾਂ 25 ਸਾਲ ਦੀ ਉਮਰ ਚ ਕਹਾਣੀ ਲਿਖੀ ਹੋ ਤਾਂ ਉਹਨੂੰ ਦੁਬਾਰਾ ਇੱਕ ਵਾਰੀ ਫੇਰ ਤੁਸੀਂ 45 ਸਾਲ ਦੀ ਉਮਰ ਜਾ ਕੇ ਪੜੋਗੇ ਨਾ ਤਾਂ ਤੁਹਾਨੂੰ ਇਉਂ ਲੱਗੇਗਾ ਕਿ ਮੈਂ ਤਾਂ ਗਲਤੀ ਕੀਤੀ ਸੀ, ਉਦੋਂ ਲਿਖਣੀ ਨਹੀਂ ਸੀ ਚਾਹੀਦੀ ਕਿਉਂਕਿ ਮੇਰੇ ਕੋਲ ਤਜਰਬਾ ਨਹੀਂ ਸੀ। ਤੇ ਉਹੀ ਕਹਾਣੀ ਉਹ 45 ਸਾਲ ਦੀ ਉਮਰ, 40 ਸਾਲ ਦੀ ਉਮਰ ਤਜਰਬਾ ਲੈ ਕੇ ਲਿਖੀ ਹੋਵੇ ਤਾਂ ਉਹਦਾ ਕੰਮ ਹੀ ਹੋਣਾ। ਸੋ ਪਰ ਇਹ ਜਿਹੜਾ ਜਿੱਦਾਂ ਜੇ ਹੁਣ ਉਹਨਾਂ ਨੇ 25 ਸਾਲ ਦੀ ਉਮਰ ਚ ਲਿਖ ਵੀ ਦਿੱਤਾ ਮੰਨ ਲਓ, ਤਾਂ ਉਹਨਾਂ ਦਾ ਤਜਰਬਾ ਦੇਖੋ ਕਿੱਥੋਂ ਸ਼ੁਰੂ ਹੋਇਆ ਹੋਇਆ ਹੈ ਨਾ, ਗਰਾਊਂਡ ਲੈਵਲ ਤੋਂ, ਕਿੰਨੇ ਲੋਕਾਂ ਨਾਲ ਮਿਲ ਰਹੇ ਨੇ, ਤਰਖਾਣੀ ਦਾ ਕੰਮ ਕਰ ਰਹੇ ਨੇ, ਤਰਖਾਣਗਿਰੀ ਦਾ ਕੰਮ ਕਰ ਰਹੇ ਨੇ, ਉਥੋਂ ਕਿੰਨੇ ਲੋਕਾਂ ਨਾਲ ਉਹਨਾਂ ਦਾ ਵਾਹ ਵਾਸਤਾ ਪੈ ਰਿਹਾ। ਪ੍ਰਾਇਮਰੀ ਸਕੂਲਾਂ ਦੇ ਵਿੱਚ ਉਹ ਆਪਣਾ ਪੜ੍ਹਾ ਰਹੇ ਨੇ, ਕਿੰਨੇ ਲੋਕਾਂ ਨਾਲ ਉਹਨਾਂ ਦਾ ਵਾਹ ਵਾਸਤਾ ਪੈ ਰਿਹਾ। ਸੋ ਉਹਨਾਂ ਦਾ ਜ਼ਿੰਦਗੀ ਦੇ ਤਜਰਬੇ ਜਿਹੜੇ ਨੇ ਉਹ ਇੱਕ ਇਹਨਾਂ ਆਪਣੀ ਕਿਰਤਾਂ ਦੇ ਵਿੱਚ ਰੱਖੇ ਨੇ। ਤੇ ਵਧੀਆ ਲੱਗਿਆ ਜੀ ਅੱਜ ਉਹਨਾਂ ਦੇ ਤੁਸੀਂ ਜ਼ਿੰਦਗੀ ਦੇ ਬਾਰੇ ਸਾਨੂੰ ਦੱਸਿਆ। ਮੈਂ ਵੈਸੇ ਪੜ੍ਹੇ ਨਹੀਂ ਹੈਗੇ, ਦੋਨੇ ਨਾਵਲ ਨਹੀਂ ਪੜ੍ਹੇ ਹੈਗੇ, ਮਾਫੀ ਚਾਹੁੰਦਾ ਮੈਂ
ਜੀ। ਕੋਈ ਗੱਲ ਨੀ ਜੀ, ਆਪਾਂ ਸਰੋਤਿਆਂ ਨੂੰ ਵੀ ਕਹਿੰਦੇ ਆ ਕਿ ਜੇਕਰ ਉਹਨਾਂ ਨੇ ਜਿਹੜੇ ਨਾਵਲ ਸਿਰਫ ਮੜੀ ਦਾ ਦੀਵਾ ਜਾਂ ਫਿਰ ਅੰਨੇ ਘੋੜੇ ਦਾ ਦਾਨ ਹੀ ਨੀ, ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਜਿਹੜੇ ਨਾਵਲ ਆ ਗੁਰਦਿਆਲ ਸਿੰਘ ਹੋਰਾਂ ਦੇ ਬੜੇ ਨਾਮਵਰ ਨਾਵਲ ਰਹੇ ਆ। ਸੋ ਉਹਨਾਂ ਨੂੰ ਜੇ ਤੁਸੀਂ ਪੜ੍ਹਨਾ ਚਾਹੁੰਦੇ ਆ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਨਾ ਚਾਹੁੰਦੇ ਆ ਤਾਂ ਉਹਨਾਂ ਦੀ ਜਿਹੜੀ ਸਵੈ ਜੀਵਨੀ ਆ ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਨਿਆਣ ਮੱਤੀਆਂ ਦੇ ਨਾਮ ਦੇ ਉੱਤੇ ਉਹਨਾਂ ਦੀ ਜਿਹੜੀ ਸਵੈ ਜੀਵਨੀ ਆ ਉਹ ਛਪੀ ਆ ਤੇ ਅੰਗਰੇਜ਼ੀ ਦੇ ਵਿੱਚ ਵੀ ਇਸ ਸਵੈ ਜੀਵਨੀ ਦਾ ਜਿਹੜਾ ਅਨੁਵਾਦ ਆ ਉਹ ਹੋ ਚੁੱਕਿਆ। ਸੋ ਤੁਸੀਂ ਪਹਿਲਾਂ ਸਵੈ ਜੀਵਨੀ ਪੜ੍ਹੋ, ਸਵੈ ਜੀਵਨੀ ਪੜ੍ਹਨ ਤੋਂ ਬਾਅਦ ਜੇਕਰ ਤੁਹਾਡਾ ਜਿਹੜਾ ਇੰਟਰਸਟ ਆ ਉਹ ਬਣਦਾ ਗੁਰਦਿਆਲ ਸਿੰਘ ਹੋਰਾਂ ਦੇ ਨਾਵਲ ਪੜ੍ਹਨ ਦਾ ਤਾਂ ਉਹ ਵੀ ਜ਼ਰੂਰ ਪੜ੍ਹੋ, ਕਿਉਂਕਿ ਉਹਨਾਂ ਦੇ ਜਿਹੜੇ ਨਾਵਲ ਅਣ ਹੋਏ, ਕੁਵੇਲਾ, ਪੌਫ ਟਾਲੇ ਤੋਂ ਪਹਿਲਾਂ, ਪਰਸਾ, ਰੇਤੇ ਦੀ ਇੱਕ ਮੁੱਠੀ ਤੇ ਆਹਣ, ਇਹ ਵੀ ਕਾਫੀ ਜ਼ਿਆਦਾ ਪਸੰਦ ਕੀਤੇ ਗਏ ਆ। ਤੇ ਕਹਾਣੀ ਸੰਗ੍ਰਹਿ ਜਿਹੜੇ ਆ ਜੀ ਉਹਨਾਂ ਨੂੰ ਵੀ ਬਹੁਤ ਪਿਆਰ ਮਿਲਿਆ ਆ ਤੇ ਬਹੁਤ ਵੱਡੇ ਵੱਡੇ ਜਿਹੜੇ ਪੁਰਸਕਾਰ ਆ, ਜਿਵੇਂ ਆਪਾਂ ਗਿਆਨ ਪੀਠ ਦੀ ਗੱਲ ਕਰਦੇ ਆ ਹਨਾ, ਤੇ ਉਹਨਾਂ ਦੀ ਝੋਲੀ ਚ ਪਏ ਆ ਤੇ ਕਾਫੀ ਦੇਰ ਨਾਲ ਜਿਹੜੀ ਉਹਨਾਂ ਨੇ ਜਿਹੜੀ ਆਪਣੀ ਰਚਨਾ ਆ ਉਹ ਸ਼ੁਰੂ ਕੀਤੀ ਸੀਗੀ ਤੇ ਉਹ ਦੇਰ ਦੇ ਨਾਲ ਕਰਨ ਦੇ ਬਾਵਜੂਦ ਵੀ ਇੱਕ ਸਥਾਪਿਤ ਨਾਵਲਕਾਰ ਦੇ ਤੌਰ ਦੇ ਉੱਤੇ ਉਭਰ ਕੇ ਸਾਹਮਣੇ ਆਉਣਾ ਜਿਹੜਾ ਬਹੁਤ ਥੋੜੇ ਲੋਕਾਂ ਦੇ ਹਿੱਸੇ ਆਉਂਦਾ ਆ, ਜਿਹੜਾ ਕਿ ਗੁਰਦਿਆਲ ਸਿੰਘ ਹੋਰਾਂ ਦੇ ਹਿੱਸੇ ਆਇਆ
ਜੀ। ਬਿਲਕੁਲ, ਔਰ ਚਲੋ ਆਪਾਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਅੱਜ ਉਹਨਾਂ ਦੇ ਕੋਈ ਨਾ ਕੋਈ ਇੱਕ ਅੱਧੀ ਕਹਾਣੀ ਜ਼ਰੂਰ ਪੜ੍ਹਨ ਅਗਰ ਸਮਾਂ ਲੱਗੇ। ਸੋ ਉਸ ਤੋਂ ਬਾਅਦ ਅਮਰਦੀਪ ਜੀ, ਸਿਹਤ ਸਬੰਧੀ ਤੁਸੀਂ ਕਿਹਾ ਸੀ ਕਿ ਕੁਝ ਗੱਲਾਂ ਕਰਨੀਆਂ ਨੇ ਤੇ ਅੱਜ ਕਰੋ ਕੋਈ ਸਾਂਝਾ ਸਿਹਤ ਨੂੰ ਕਿਸ ਤਰ੍ਹਾਂ ਵਧੀਆ, ਕਿਉਂਕਿ ਸਾਡਾ ਮੈਂ ਤਾਂ ਆਪ ਸਿਹਤ ਦੇ ਨਾਲ ਜੂਝਦਾ ਰਿਹਾ ਕਾਫੀ ਦਿਨ।
ਬਿਲਕੁਲ, ਕਿਉਂਕਿ ਜਦੋਂ ਕਹਿੰਦੇ ਹੁੰਦੇ ਨਾ ਵੀ ਹੱਥ ਲੱਗਦੇ ਆ ਕਿਸੇ ਚੀਜ਼ ਦੇ ਤਾਂ ਫੇਰ ਹੀ ਆਪਾਂ ਉਹਦੇ ਲਈ ਸੁਚੇਤ ਹੁੰਦੇ ਆ। ਤੇ ਅੱਜ ਦੇ ਸਿਹਤ ਸੰਭਾਲ ਸਿਲਸਿਲੇ ਚ ਮੈਨੂੰ ਲੱਗਦਾ ਆਪਾਂ ਗੱਲ ਕਰਾਂਗੇ ਸ਼ੋਰ ਦੀ, ਰੌਲੇ ਦੀ, ਕਿਉਂਕਿ ਜਿਹੜਾ ਸ਼ੋਰ ਆ ਸਾਡੇ ਮਾਨਸਿਕ ਰੋਗਾਂ ਦਾ ਕਾਰਨ ਬਣ ਰਿਹਾ। ਤੇ ਇਹ ਕਿਤੇ ਨਾ ਕਿਤੇ ਤੁਸੀਂ ਵੀ ਸਿੱਧੂ ਸਾਹਿਬ ਮਹਿਸੂਸ ਕਰ ਰਹੇ ਹੋਵੋਗੇ।
ਬਿਲਕੁਲ ਜੀ ਬਿਲਕੁਲ, ਸ਼ੋਰ ਦੀ ਗੱਲ ਤੁਹਾਨੂੰ ਦੱਸਦੇ ਆ, ਮੇਰਾ ਕਾਫੀ ਤਜਰਬਾ ਇਹਦੇ ਬਾਰੇ, ਕਿਉਂਕਿ ਸ਼ੋਰ ਤਾਂ ਤੁਸੀਂ ਮਹਿਸੂਸ ਕਰੋਗੇ ਜੇ ਤੁਸੀਂ ਕਿਤੇ ਸ਼ਾਂਤ ਜਗ੍ਹਾ ਜਾ ਕੇ ਪਹਿਲਾਂ ਬੈਠੋਗੇ ਤਾਂ ਹੀ ਪਤਾ ਲੱਗੇਗਾ ਨਾ, ਕਿਉਂਕਿ ਇੱਕ ਸ਼ੋਰ ਇਹੋ ਜਿਹੀ ਚੀਜ਼ ਹੈ ਕਿ ਮੰਨ ਲਓ ਕਿ ਤੁਸੀਂ ਇੱਕ ਸਬਰਬ ਦੇ ਵਿੱਚ ਰਹਿੰਦੇ ਹੋ, ਉੱਥੇ ਤੁਸੀਂ ਆਪਣੇ ਘਰ ਚ ਰਹਿੰਦੇ ਹੋ ਕਈ ਸਾਲ ਰਹਿੰਦੇ ਹੋ, ਫਿਰ ਅਚਾਨਕ ਤੁਸੀਂ ਨਵਾਂ ਘਰ ਲੈ ਲੈਂਦੇ ਹੋ ਕਿਤੇ ਬਿਲਕੁਲ ਫ੍ਰੀਵੇ ਦੇ ਨਾਲ ਲੱਗਦਾ ਘਰ, ਤੇ ਤੁਸੀਂ ਉੱਥੇ ਜਾ ਕੇ ਦੇਖੋਗੇ ਕਿ 2-3 ਮਹੀਨੇ ਤੁਹਾਨੂੰ ਬਿਲਕੁਲ ਹੀ ਨੀਂਦ ਨਹੀਂ ਆਏਗੀ, ਪਹਿਲੇ 4-5 ਦਿਨ ਤਾਂ ਜਮਾ ਹੀ ਨਹੀਂ ਆਏਗੀ ਨੀਂਦ, ਹੌਲੀ ਹੌਲੀ ਕੀ ਹੋਏਗਾ 6 ਮਹੀਨੇ ਬਾਅਦ ਉਹ ਜਿਹੜਾ ਸ਼ੋਰ ਹੈ ਉਹ ਤੁਹਾਨੂੰ ਸੁਣਨਾ ਹਟ ਜਾਏਗਾ, ਤੁਸੀਂ ਯੂਜ਼ ਟੂ ਹੋ ਜਾਏਗੇ, ਪਰ ਜਦ ਤੁਹਾਡੇ ਕੋਲ ਮਹਿਮਾਨ ਆਏਗਾ ਉਹਨੂੰ ਨੀਂਦ ਨਹੀਂ ਆਏਗੀ। ਸੋ ਜਿਹੜਾ ਸ਼ੋਰ ਹੈ ਨਾ, ਸ਼ੋਰ ਸਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਸ਼ੋਰ ਪੈ ਰਿਹਾ, ਸਾਊਂਡ ਚੱਲ ਰਹੀ ਹੈ ਜਿਹੜੀ ਕਿ ਲੋਕਾਂ ਦੀ ਹੈ ਜਾਂ ਕਿਸੇ ਹੋਰ ਮਤਲਬ ਮਸ਼ੀਨਾਂ ਦੀ ਚੱਲ ਰਹੀ ਹੈ, ਪਰ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਸਟ੍ਰੈਸ ਆਊਟ ਹੋ ਰਹੇ ਹਾਂ, ਅਸੀਂ ਸਾਨੂੰ ਟੈਨਸ਼ਨ ਹੋ ਰਹੀ ਹੈ, ਡਿਪਰੈਸ਼ਨ ਹੋ ਰਹੀ ਹੈ ਉਸ ਸ਼ੋਰ ਦੇ ਕਾਰਨ, ਪਰ ਸਾਨੂੰ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਨਾ ਸ਼ੋਰ ਦਾ ਸਾਨੂੰ ਤਾਂ ਪਤਾ ਲੱਗੇਗਾ ਜੇ ਅਸੀਂ ਕਿਤੇ ਸ਼ਾਂਤ ਥਾਂ ਜਾ ਕੇ ਉਥੇ ਨਾਲ ਕੰਪੇਅਰ ਕਰਾਂਗੇ, ਜਦ ਅਸੀਂ ਸ਼ਾਂਤ ਥਾਂ ਜਾਵਾਂਗੇ ਫੇਰ ਮੁੜ ਕੇ ਆਵਾਂਗੇ ਨਾ, ਫੇਰ ਸਾਨੂੰ ਪਤਾ ਲੱਗੇਗਾ। ਮਤਲਬ ਇਹ ਇੱਕ ਬਹੁਤ ਵੱਡੀ ਸਮੱਸਿਆ ਆ, ਤੇ ਇਸ ਦਾ ਜਿਹੜੇ ਮਤਲਬ ਪਹਿਲੀ ਗੱਲ ਤਾਂ ਪਤਾ ਹੀ ਹੋਣਾ ਚਾਹੀਦਾ, ਪਤਾ ਹੋਣ ਦੇ ਨਾਲ ਹੀ ਇਹਦੀ ਅੱਧੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਹੋਰ ਇਹਦੇ ਬਾਰੇ?
ਬਿਲਕੁਲ ਸਿੱਧੂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਆਪਾਂ ਨੂੰ ਪਤਾ ਤਾਂ ਲੱਗਦਾ ਹੈ ਜਦੋਂ ਅਸੀਂ ਸ਼ਾਂਤ ਮਾਹੌਲ ਚੋਂ, ਜਦੋਂ ਰੌਲੇ ਵਾਲੇ ਮਾਹੌਲ ਚੋਂ ਸ਼ਾਂਤ ਮਾਹੌਲ ਚ ਜਾਂਦੇ ਹਾਂ ਜਾਂ ਸ਼ਾਂਤ ਮਾਹੌਲ ਚ ਜੇ ਹੁੰਦੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਇਕਦਮ ਰੌਲੇ ਵਾਲੇ ਮਾਹੌਲ ਚ, ਅਸੀਂ ਖੁਦ ਇਹ ਚੀਜ਼ਾਂ ਜਿਹੜੀਆਂ ਮਹਿਸੂਸ ਕੀਤੀਆਂ, ਕਿਉਂਕਿ ਅਸੀਂ ਆਪਣੇ ਘਰ ਦੀ ਹੀ ਗੱਲ ਕਰੀਏ ਤਾਂ ਪਹਿਲਾਂ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆ ਕੇ ਰਹੇ ਤਾਂ ਸਾਡਾ ਜਿਹੜਾ ਘਰ ਸੀ ਬਿਲਕੁਲ ਫ੍ਰੀਵੇ ਦੇ ਨੇੜੇ ਸੀ, ਔਰ ਉਸ ਰੋਡ ਤੇ ਪੈਂਦਾ ਸੀ ਉਹ ਘਰ ਜਿੱਥੇ ਹਰ ਵੇਲੇ 24 ਘੰਟੇ ਟ੍ਰੈਫਿਕ ਇੰਨੀ ਕੁ ਜ਼ਿਆਦਾ ਸੀ ਕਿ ਇੱਕ ਵੀ ਸੈਕਿੰਡ ਦੇ ਲਈ ਜਿਹੜਾ ਉਹ ਰੋਡ ਸੀ ਉਹ ਖਾਲੀ ਨਹੀਂ ਸੀ ਹੁੰਦਾ ਹਨਾ, ਤੇ ਬਿਲਕੁਲ ਘਰ ਜਿਹੜਾ ਸੀ ਉਹ ਬਿਲਕੁਲ ਰੋਡ ਦੇ ਉੱਤੇ ਹੋਣ ਕਰਕੇ ਇੰਨਾ ਕੁ ਜ਼ਿਆਦਾ ਰੌਲਾ ਹੁੰਦਾ ਸੀਗਾ ਕਿ ਤੁਸੀਂ ਦਰਵਾਜ਼ਾ ਖੋਲਦੇ ਸਾਰ ਤੁਹਾਨੂੰ ਆਪਣੀ ਆਵਾਜ਼ ਦੂਜੇ ਤੱਕ ਪਹੁੰਚਾਉਣ ਦੇ ਲਈ ਵੀ ਬਹੁਤ ਉੱਚੀ ਬੋਲਣਾ ਪੈਂਦਾ ਸੀਗਾ ਹਨਾ। ਤੇ ਉਸ ਤੋਂ ਬਾਅਦ ਫੇਰ ਅਸੀਂ 2-3 ਸਾਲਾਂ ਬਾਅਦ 2 ਸਾਲਾਂ ਬਾਅਦ ਅਸੀਂ ਆਪਣਾ ਘਰ ਜਿਹੜਾ ਆ ਉਹ ਕਿਸੇ ਹੋਰ ਸਬਰਬ ਚ ਲਿਆ, ਤੇ ਉਹ ਜਿਹੜਾ ਸਬਰਬ ਜਿੱਥੇ ਹੁਣ ਅਸੀਂ ਲਿਆ ਉਥੇ ਇੰਨੀ ਕੁ ਜ਼ਿਆਦਾ ਸ਼ਾਂਤੀ ਸੀਗੀ ਕਿ ਜਿਸ ਰਾਤ ਅਸੀਂ ਪਹਿਲੇ ਦਿਨ ਜਦੋਂ ਅਸੀਂ ਮੂਵ ਹੋਏ ਉਸ ਘਰ ਦੇ ਵਿੱਚ ਤੇ ਉਸ ਰਾਤ ਸਾਨੂੰ ਇੱਕ ਪੱਤਾ ਵੀ ਜਦੋਂ ਹਿਲਦਾ ਸੀਗਾ
ਤੇ
ਉਹਦਾ ਅਸੀਂ ਅਹਿਸਾਸ ਕਰਦੇ ਸੀ ਕਿ ਵਾਕਈ ਅੱਛਾ ਕੁਛ ਮਤਲਬ ਹਿੱਲਿਆ ਨਾ, ਪਰ ਸ਼ਾਂਤੀ ਇੰਨੀ ਜ਼ਿਆਦਾ ਸੀਗੀ ਇੰਨਾ ਮਤਲਬ, ਪਰ ਉਹਦੇ ਵਿੱਚ ਸਹਿਜ ਬੜਾ, ਜਦੋਂ ਤੁਸੀਂ ਇੱਕ ਸ਼ਾਂਤ ਮਾਹੌਲ ਦੇ ਵਿੱਚ ਆਉਂਦੇ ਹੋ ਉਹਦੇ ਵਿੱਚ ਇੱਕ ਬੜਾ ਸਹਿਜ ਜਿਹਾ ਮਤਲਬ ਆਪਣੇ ਆਪ ਜ਼ਿੰਦਗੀ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਜਾਂਦਾ। ਔਰ ਉੱਥੇ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਕਿੰਨੇ ਜ਼ਿਆਦਾ ਸ਼ੋਰ ਸ਼ਰਾਬੇ ਚੋਂ ਕਿੰਨੇ ਰੌਲੇ ਗੌਲੇ ਚੋਂ ਅਸੀਂ ਇੱਕ ਨਿਕਲ ਕੇ ਆਏ ਹਾਂ, ਔਰ ਉੱਥੇ ਕਿਉਂਕਿ ਉੱਥੇ ਸ਼ੁਰੂਆਤ ਦੇ ਵਿੱਚ ਸਾਨੂੰ ਮਹਿਸੂਸ ਜ਼ਰੂਰ ਹੋਇਆ ਕਿ ਰੌਲਾ ਪੈ ਰਿਹਾ ਰੌਲਾ ਪੈ ਰਿਹਾ, ਜਿਵੇਂ ਤੁਸੀਂ ਕਿਹਾ ਕਿ ਯੂਜ਼ ਟੂ ਬੰਦਾ ਹੋ ਜਾਂਦਾ, ਪਰ ਉਹ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਸਾਡੇ ਸਰੀਰ ਤੇ ਜ਼ਰੂਰ ਅਸਰ ਕਰਦੀਆਂ।
ਨਹੀਂ, ਸਰੀਰ ਤੇ ਵੀ ਪੈਂਦੀਆਂ, ਸੋਚ ਤੇ ਪੈਂਦੀਆਂ, ਪਹਿਲਾਂ ਮਾਨਸਿਕ ਪੱਧਰ ਦੇ ਉੱਤੇ ਸ਼ੁਰੂ ਹੁੰਦੀਆਂ ਨੇ, ਤੇ ਫਿਰ ਉਹ ਜਦੋਂ ਮਾਨਸਿਕ ਸੰਤੁਲਨ ਖਰਾਬ ਹੋਣਾ ਸ਼ੁਰੂ ਹੁੰਦਾ ਆ ਫਿਰ ਉਹ ਸਿਹਤ ਤੇ ਪੈਂਦੀਆਂ ਨੇ। ਮੈਂ ਨਾ 2 ਨੁਕਤੇ ਸਾਂਝੇ ਕਰਨਾ ਚਾਹਾਂਗਾ ਮੇਰੇ ਪਰਸਨਲ ਐਕਸਪੀਰੀਅੰਸ ਦੇ ਆਪਣੇ ਸਰੋਤਿਆਂ ਨਾਲ, ਹੋ ਸਕਦਾ ਲਾਹੇਵੰਦ ਹੋ। ਤੁਸੀਂ ਮੈਲਬਨ ਚ ਰਹਿੰਦੇ ਹੋ, ਬਹੁਤ ਸਾਰੇ ਸਾਡੇ ਸਰੋਤੇ ਮੈਲਬਨ ਤੋਂ ਸੁਣ ਰਹੇ ਹੋਣਗੇ ਜਾਂ ਜਿਹੜੇ ਹੋਰ ਸ਼ਹਿਰਾਂ ਤੋਂ ਵੀ ਉਹ ਮੈਲਬਨ ਗਏ ਹੋਣਗੇ, ਉੱਥੇ ਸ਼ਾਇਦ ਉਹ ਸਕਾਈ ਟਾਵਰ ਹੈ ਤੁਹਾਡੇ ਜਿਹੜੀ ਬਿਲਡਿੰਗ ਬਹੁਤ ਵੱਡੀ ਆ
ਜੀ ਜੀ,
ਹਾਂਜੀ, ਤੇ ਉੱਥੇ ਤੁਸੀਂ ਜਾ ਕੇ ਦੇਖੋਗੇ ਕਿ ਉੱਥੇ ਬਾਹਰ ਵੀ ਨਿਕਲ ਹੋ ਜਾਂਦਾ ਸ਼ੀਸ਼ੇ ਦੇ ਹੈਗੇ, ਤੁਹਾਨੂੰ ਹੇਠਾਂ ਸਾਰਾ ਮੈਲਬਨ ਦਿਖਾਈ ਦਿੰਦਾ। ਤੁਸੀਂ ਉੱਥੇ ਜਾ ਕੇ ਨੋਟ ਕਰਿਓ ਕਿ ਉਹ ਕਿੰਨਾ ਉੱਚਾ ਹੈ, ਸ਼ਾਇਦ ਉਹ 500 ਮੀਟਰ 400 ਮੀਟਰ ਉੱਚੀ ਬਿਲਡਿੰਗ ਹੋਏਗੀ, ਸ਼ਾਇਦ ਕਾਫੀ ਫਲੋਰ ਨੇ ਉਹਦੇ, ਤੇ ਉਹਦੇ ਉੱਪਰੋਂ ਤੁਹਾਨੂੰ ਸ਼ਹਿਰ ਦੀ ਜਿਹੜੀ ਨੋਇਜ਼ ਸੁਣੇਗੀ, ਸ਼ਹਿਰ ਦਾ ਜਿਹੜਾ ਸ਼ੋਰ ਹੈ, ਸਿਟੀ ਨੋਇਜ਼ ਉਹਨੂੰ ਕਹਿੰਦੇ ਆ, ਇਹ ਵੈਸੇ ਖੋਜ ਹੋਈ ਆ, ਮਤਲਬ ਹੁਣ ਉਪਗ੍ਰਹਿ ਵੀ ਛੱਡੇ ਜਾਂਦੇ ਨੇ ਹਨਾ ਪੁਲਾੜ ਦੇ ਵਿਚ, ਤੇ ਉਹ ਸ਼ਹਿਰਾਂ ਦੇ ਸ਼ੋਰ ਜਿਹੜੇ ਨੇ ਉਹ ਕੈਲਕੂਲੇਟ ਕਰਦੇ ਨੇ ਵੀ ਕਿਹੜਾ ਸ਼ਹਿਰ ਜਿਹੜਾ ਆ ਉਹ ਕਿੰਨੀ ਸਾਊਂਡ ਛੱਡ ਰਿਹਾ ਬਾਹਰ ਨੂੰ, ਤੇ ਤੁਸੀਂ ਮਤਲਬ ਜਿਹੜੇ ਉਹਦੇ ਅੰਕੜੇ ਨਾ ਹੈਰਾਨੀਜਨਕ ਅੰਕੜੇ ਨੇ ਵੀ ਕਿੰਨੀ ਨੋਇਜ਼ ਬਣਦੀ ਆ ਹੁਣ ਉਹ ਕਿਉਂ ਬਣਦੀ ਆ, ਕਿਉਂਕਿ ਕਿੰਨਾ ਲੋਹਾ ਪਿਆ ਹੋਇਆ ਸ਼ਹਿਰ ਦੇ ਵਿਚ, ਕਿੰਨੇ ਪੁਲ ਨੇ ਸੜਕਾਂ ਦੇ ਵਿਚ, ਕਿੰਨਾ ਲੋਹਾ ਪਿਆ ਹੋਇਆ, ਜਦੋਂ ਉਹਦੇ ਤੇ ਕਾਰ ਲੰਘਦੀ ਆ ਤੇ ਉਹ ਲੋਹਾ ਜਿਹੜਾ ਵਾਈਬ੍ਰੇਟ ਕਰਦਾ ਆ, ਉਹ ਜਿਹੜਾ ਮਟੀਰੀਅਲ ਵਾਈਬ੍ਰੇਟ ਕਰਦਾ ਆ, ਤੇ ਉਹ ਜਿਹੜੀ ਵਾਈਬ੍ਰੇਸ਼ਨ ਤਾਂ ਕਿੰਨੀਆਂ ਕਾਰਾਂ ਚੱਲ ਰਹੀਆਂ, ਕਿੰਨੇ ਇੰਜਣ ਚੱਲ ਰਹੇ ਨੇ, ਮਤਲਬ ਕਿੰਨੀਆਂ ਮਸ਼ੀਨਾਂ, ਕਿੰਨੇ ਏਸੀ ਚੱਲ ਰਹੇ ਨੇ, ਤੋ ਇੱਕ ਬੈਕਗਰਾਉਂਡ ਦੇ ਵਿਚ ਸ਼ਹਿਰ ਜਿਹੜਾ ਆਪਣੀ ਨੋਇਜ਼ ਬਣਾ ਰਿਹਾ ਹੈ, ਉਹ ਜਿਹੜੀ ਨੋਇਜ਼ ਹੈ ਉਹ ਸ਼ਹਿਰੀਆਂ ਨੂੰ ਪਤਾ ਨਹੀਂ ਲੱਗਦੀ, ਉਹ ਯੂਜ਼ ਟੂ ਹੋ ਜਾਂਦੇ ਆ, ਇਸੇ ਕਰਕੇ ਹਰ ਸ਼ਹਿਰੀ ਦਾ ਦਿਲ ਸ਼ਹਿਰ ਦੇ ਵਿਚੋਂ ਭੱਜਣ ਨੂੰ ਕਰਦਾ ਕਿਉਂਕਿ ਉੱਥੇ ਇੱਕ ਬੈਕਗਰਾਉਂਡ ਤੇ ਸਾਊਂਡ ਚੱਲ ਰਹੀ ਹੁੰਦੀ ਆ। ਸੋ ਇੱਕ ਤਾਂ ਇਹ ਨੁਕਤਾ ਜਿਹੜਾ ਮੈਂ ਨੋਟ ਕੀਤਾ, ਤੁਸੀਂ ਮੈਲਬਨ ਜਾਓਗੇ ਤੁਸੀਂ ਬਾਹਰ ਨਿਕਲ ਕੇ ਦੇਖਿਓ ਕਿ ਤੁਹਾਨੂੰ ਸਾਰੇ ਸ਼ਹਿਰ ਦੀ ਸਾਊਂਡ ਸੁਣੇਗੀ ਉੱਪਰ ਨੂੰ ਆਉਂਦੀ, ਇਹ ਤੁਸੀਂ ਨੋਟ ਕਰਿਓ। ਦੂਸਰਾ ਨੁਕਤਾ
91 ਮੰਜ਼ਲਾਂ ਯੂਰੇਕਾ ਟਾਵਰ ਦੀਆਂ ਤੇ
ਜੀ ਸੋਰੀ ਯੂਰੇਕਾ ਟਾਵਰ ਹੈ ਉਹਦਾ ਨਾਂ, ਤੇ ਤੁਸੀਂ ਉੱਥੇ 91 ਫਲੋਰ ਤੇ ਜਾ ਕੇ ਦੇਖਿਓ, ਉੱਥੇ ਥਾਂ ਵੀ ਬਣਿਆ ਹੋਇਆ ਕਿ ਮੈਲਬਨ ਦਾ ਕਿੰਨਾ ਸਾਊਂਡ ਜਿਹੜਾ ਉੱਪਰ ਨੂੰ ਆ ਰਿਹਾ ਔਰ ਤੁਹਾਨੂੰ ਬਿਲਕੁਲ ਕਲੀਅਰ ਸੁਣਾਈ ਦੇ ਰਿਹਾ ਉੱਥੇ, ਠੀਕ ਹੈ ਜੀ, ਇੱਕ ਸਾਂਝਾ ਸਾਊਂਡ। ਦੂਜਾ ਜਿਹੜਾ ਨੁਕਤਾ ਜਿਹੜਾ ਸਾਰਿਆਂ ਨਾਲੋਂ ਘਾਤਕ ਨੁਕਤਾ ਇੰਡੀਆ ਦੇ ਵਿਚ, ਜਿਹੜਾ ਕਿ ਇੱਕ ਡਿਪਰੈਸ਼ਨ ਦਾ ਕਾਰਨ ਬਣਿਆ ਹੋਇਆ, ਇੱਕ ਆਲਸ ਦਾ ਕਾਰਨ ਬਣਿਆ ਹੋਇਆ, ਉਹ ਹੈਗੀ ਜੀ ਵਾਈਟ ਨੋਇਸ। ਇੱਕ ਜਿਹੜੀ ਵਾਈਟ ਨੋਇਸ ਹੁੰਦੀ ਨਾ, ਜਿੱਦਾਂ ਵਾਈਟ ਨੋਇਸ ਉਹ ਹੁੰਦੀ ਆ ਜਦੋਂ ਟੀਵੀ ਦਾ ਸਿਗਨਲ ਨੀ ਲੋਸ ਹੋ ਜਾਂਦਾ ਸੀ ਪਹਿਲਾਂ, ਤੇ ਉਹ ਇੱਕ ਸਾਂ ਦੀ ਉਹਨੂੰ ਵਾਈਟ ਨੋਇਸ ਕਹਿੰਦੇ ਆ, ਬਣਿਆ ਹੀ ਉਹ ਤੋਂ ਹੈ ਕਿ ਸਕਰੀਨ ਚਿੱਟੀ ਹੋ ਗਈ, ਸਿਗਨਲ ਟੁੱਟ ਗਿਆ ਟਰਾਂਸਮਿਟਰ ਦਾ, ਤੇ ਉਹਨੂੰ ਵਾਈਟ ਨੋਇਸ ਕਹਿੰਦੇ ਆ। ਤੇ ਉਹ ਜਿਹੜੀ ਵਾਈਟ ਨੋਇਸ ਆ ਉਹ ਹਿੰਦੁਸਤਾਨ ਦੇ ਵਿਚ ਮੇਰੇ ਮੁਤਾਬਕ ਡਿਪਰੈਸ਼ਨ, ਆਲਸ ਤੇ ਜਿਹੜੀ ਨੈਗੇਟਿਵ ਨੈਗੇਟਿਵਿਟੀ ਆਈ ਹੋਈ ਲੋਕਾਂ ਚ, ਸਾਰਿਆਂ ਨਾਲ ਵੱਡਾ ਕਾਰਨ ਉਹ ਹੈ। ਹੁਣ ਉਹ ਹੁਣ ਤੁਸੀਂ ਹੈਰਾਨ ਰਹੋਗੇ ਵਾਈਟ ਨੋਇਸ ਆਉਂਦੀ ਕਿੱਥੋਂ ਆ, ਕੌਣ ਕੌਣ ਛੱਡ ਰਿਹਾ ਉਹ ਵਾਈਟ ਨੋਇਸ? ਟੀਵੀ ਤਾਂ ਹੁਣ ਨਹੀਂ ਦਿੰਦੇ ਵਾਈਟ ਨੋਇਸ, ਕਦੇ ਇਹਦੇ ਬਾਰੇ ਸੋਚਿਆ ਕਿ ਉਹ ਕਿੱਥੋਂ ਆ ਰਹੀ ਆ?
ਉਹ ਮੈਂ ਮਤਲਬ ਹੋ ਸਕਦਾ ਸਹੀ ਤਾਂ ਨਾ ਹੋਵਾਂ, ਜਿਹੜੀਆਂ ਤਰੰਗਾਂ ਜਿਹੜੀਆਂ ਆਪਾਂ ਨੂੰ
ਨਹੀਂ ਨਾ, ਵਾਈ ਫਾਈ ਦੀਆਂ ਤਰੰਗਾਂ ਨੇ ਨਾ ਉਹ ਟਾਵਰਾਂ ਦੀਆਂ ਤਰੰਗਾਂ ਨੇ, ਉਹ ਆਪਣੇ ਉਹ ਵੱਖਰੀ ਚੀਜ਼ ਆ, ਉਹ ਇੱਕ ਵੱਖਰੀ ਚੀਜ਼ ਆ, ਪਰ ਉਹਦੇ ਲਈ ਕੋਈ ਸਰਕਾਰ ਜ਼ਿੰਮੇਵਾਰ ਨਹੀਂ, ਉਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਆ। ਜਿਹੜਾ ਇੰਡੀਆ ਦੇ ਵਿਚ ਹਰ ਘਰ ਦੇ ਵਿਚ ਹਰ ਕਮਰੇ ਦੇ ਵਿਚ ਜਿਹੜਾ ਪੱਖਾ ਚੱਲ ਰਿਹਾ ਹੈ ਛੱਤ ਵਾਲਾ, ਤੇਜ਼ ਪੱਖਾ ਅਸੀਂ ਨਾ ਫੁੱਲ ਸਪੀਡ ਕਰਕੇ ਚਲਾਉਂਦੇ ਹਾਂ ਜਿੱਦਾਂ ਹੈਲੀਕਾਪਟਰ ਉੱਡਣ ਲੱਗਾ ਹੁੰਦਾ ਏਦਾਂ, ਹਨਾ, ਉਹ ਜਿਹੜਾ ਆ ਉਹ ਪੱਖਾ ਹਵਾ ਨਹੀਂ ਦਿੰਦਾ ਕੱਲੀ, ਉਹ ਨਾਲ ਵਾਈਟ ਨੋਇਜ਼ ਵੀ ਛੱਡਦਾ ਆ। ਔਰ ਉਹ ਪੱਖਾ ਜਿਹੜਾ ਇੱਕ ਤਾਂ ਤੁਹਾਨੂੰ ਡੀਹਾਈਡਰੇਸ਼ਨ ਕਰਦਾ, ਤੁਹਾਡਾ ਜਿਹੜਾ ਪਾਣੀ ਬਾਡੀ ਦੇ ਵਿਚੋਂ ਉਡਾਉਂਦਾ ਹੈ, ਦੂਜਾ ਤੁਹਾਡੀ ਅੱਖਾਂ ਚੋਂ ਵੀ ਪਾਣੀ ਕੱਢਦਾ, ਤੀਜਾ ਜਿਹੜੀ ਸਾਰਿਆਂ ਨਾਲ ਮਾੜੀ ਚੀਜ਼ ਆ ਉਹਦੀ ਪਾਣੀ ਦੀ ਤੇ ਛੱਡੋ ਬੰਦਾ ਪੀ ਲਊਗਾ, ਉਹ ਜਿਹੜੀ ਉਹਦੀ ਵਾਈਟ ਨੋਇਜ਼ ਹੈ, ਤੁਹਾਨੂੰ ਐਟਲੀਸਟ ਤੁਸੀਂ 12 ਘੰਟੇ ਉੱਥੇ ਪੱਖੇ ਨੂੰ ਵਰਤਦੇ ਹੋ ਤਾਂ 12 ਘੰਟੇ ਤੁਸੀਂ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਹੋ ਵਾਈਟ ਨੋਇਜ਼ ਚ, ਤੇ ਉਹ ਜਿਹੜੀ ਵਾਈਟ ਨੋਇਜ਼ ਹੈ, ਵਾਈਟ ਨੋਇਜ਼ ਡਿਪਰੈਸ਼ਨ ਦਾ ਕਾਰਨ ਹੈ। ਇਸ ਕਰਕੇ ਮੈਂ ਜਦੋਂ ਜਾਣਾ ਨਾ, ਸਾਡੀ ਲੜਾਈ ਉੱਥੇ ਇਹੀ ਰਹਿੰਦੀ ਹੈ ਸਰਬੀਤ ਉਹਨਾਂ ਨਾਲ, ਮੈਂ ਜਾਂਦਾ ਹੀ ਪਹਿਲਾਂ ਮੈਂ ਕਿਹਾ ਯਾਰ ਇਹਨੂੰ ਪੱਖੇ ਨੂੰ ਹੌਲੀ ਕਰੋ ਪਹਿਲਾਂ ਤੁਸੀਂ, ਮੈਨੂੰ ਸੰਤ ਮੈਂ ਤਾਂ ਗੱਲੇ ਨਹੀਂ ਸਮਝ ਆਉਂਦੀ ਤੁਹਾਡੀ, ਤੁਸੀਂ ਕਰਦੇ ਕੀ ਆ, ਕਿਉਂਕਿ ਮੈਂ ਉਹ ਫੀਲ ਕਰ ਸਕਦਾ ਹਾਂ, ਉਹਨਾਂ ਨੂੰ ਫੀਲ ਨਹੀਂ ਹੁੰਦਾ, ਉਹ ਯੂਜ਼ ਟੂ ਹੋ ਚੁੱਕੇ ਨੇ ਪੱਖੇ ਦੀ ਮਤਲਬ ਵਾਈਟ ਨੋਇਜ਼ ਨੂੰ। ਮੈਨੂੰ ਜਦੋਂ ਬਾਹਰੋਂ ਜਾ ਕੇ ਪਤਾ ਲੱਗਦਾ, ਮੈਂ ਪਹਿਲਾਂ ਪੱਖੇ ਹੌਲੀ ਕਰਾਉਂਦਾ ਰਹਿੰਦਾ ਜਾ ਕੇ ਮਹੀਨਾ ਭਰ ਤਾਂ,
ਕਿਉਂਕਿ ਦੇਖੋ ਉੱਥੇ ਤਾਂ ਸਿਰਫ ਤੁਸੀਂ ਪੱਖੇ ਦੀ ਆਵਾਜ਼ ਦੀ ਗੱਲ ਕਰਦੇ, ਮੈਨੂੰ ਸਿੱਧੂ ਸਾਹਿਬ ਗੱਲ ਹਾਸਾ ਇਸ ਗੱਲ ਤੋਂ ਵੀ ਆਇਆ ਕਿ ਜਿੰਨਾ ਕਰੋਲਾ ਜਦੋਂ ਅਸੀਂ ਭਾਰਤ ਜਾਂਦੇ ਹਾਂ ਪੰਜਾਬ ਜਾਂਦੇ ਹਾਂ ਉੱਥੇ ਤਾਂ ਤੁਸੀਂ ਦੇਖੋ ਕਿ ਇਹ ਤਾਂ ਇੱਕ ਤਰ੍ਹਾਂ ਦਾ ਰੌਲਾ ਕਹਿ ਸਕਦੇ ਹਾਂ, ਉੱਥੇ ਗੱਡੀਆਂ ਦਾ ਜਿਹੜਾ ਰੌਲਾ ਆ, ਮੋਟਰਸਾਈਕਲਾਂ ਦਾ, ਗਲੀ ਦੇ ਵਿੱਚ ਜਿਹੜੇ ਜਿਹੜੇ ਟੈਂਪੂ ਟੂੰਪੂ ਜਿਹੜੇ ਲੰਘਦੇ ਆ ਹਨਾ, ਹੌਰਨਸ ਉਹਨਾਂ ਦੇ ਇੰਨੇ ਤਿੱਖੇ ਤਿੱਖੇ ਹੁੰਦੇ ਆ, ਜਿਹੜੇ ਆਪਣੇ ਆ ਛੋਕਰੇ ਆ ਨਵੇਂ ਜਿਹੜੇ ਟੀਨੇਜਰ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਹਨਾ, ਉਹਨਾਂ ਨੇ ਡਿਫਰੈਂਟ ਡਿਫਰੈਂਟ ਟਾਈਪ ਦੇ ਜਿਹੜੇ ਹੌਰਨ ਲਗਵਾਏ ਹੁੰਦੇ ਆ, ਮਤਲਬ ਉਹ ਇੰਨਾ ਕੁ ਕੁਛ ਤੁਸੀਂ ਬਾਹਰ ਨਿਕਲਦੇ ਆ ਸਾਰ ਤੁਹਾਨੂੰ ਖੁਦ ਨੂੰ ਇਹ ਫੀਲ ਹੋਣ ਲੱਗ ਜਾਂਦਾ। ਸੋ ਤੁਹਾਡਾ ਜਿੱਦਾਂ ਮੈਂ ਫੀਲ ਕਰ ਰਹੀ ਸੀਗੀ ਵੀ ਤੁਸੀਂ ਪੱਖੇ ਦੀ ਆਵਾਜ਼ ਤੇ ਜਦੋਂ ਬਿਹੇਵ ਕਰਦੇ ਹੋਗੇ ਨਾ ਬਿਲਕੁਲ ਉਹ, ਕਿਉਂਕਿ ਉਹਨਾਂ ਲੋਕਾਂ ਨੂੰ ਉਹ ਅਜੀਬ ਨੀ ਲੱਗਦਾ, ਉਹਨਾਂ ਨੂੰ ਅਸੀਂ ਅਜੀਬ ਲੱਗਦੇ ਆ ਜਦੋਂ ਅਸੀਂ ਏਦਾਂ ਰਿਐਕਟ ਕਰਦੇ ਆ।
ਜਿੱਥੇ ਜਾਂਦੇ ਨਾ 10 ਦਿਨ ਬਾਅਦ ਉਹ ਯਾਰ ਅਮਨਦੀਪ ਦਾ ਪੱਖਾ ਹੀ ਹੌਲੀ ਕਰਾਈ ਜਾਂਦਾ ਹਨਾ, ਉਹ ਆ ਯਾਰ ਨਵਾਂ ਹੀ ਕੰਮ ਹੈ ਨਾ। ਤੇ ਉਹ ਮੈਂ ਕਿਹਾ ਯਾਰ ਤੁਸੀਂ ਤੁਹਾਨੂੰ ਪਤਾ ਨੀ, ਜਿੱਦਾਂ ਹੁਣ ਤੁਸੀਂ ਕਿਹਾ ਮੋਟਰਸਾਈਕਲਾਂ ਦੀ ਆਵਾਜ਼ਾਂ ਗੱਡੀਆਂ ਦੀ, ਇਹ ਸਾਨੂੰ ਚੰਗੀਆਂ ਲੱਗਦੀਆਂ ਉੱਥੇ, ਚਲੋ ਇਹ ਤਾਂ ਚਲੋ ਐਟਲੀਸਟ ਉਹਦੀ ਟਿਊਨ ਤਾਂ ਹੈ ਕੋਈ ਨਾ ਕੋਈ ਹਨਾ, ਪਰ ਜਿਹੜੀ ਇਹ ਵਾਈਟ ਨੋਇਜ਼ ਹੈ ਇੰਨੀ ਘਾਤਕ ਹੈ। ਤੇ ਮਤਲਬ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਯਾਰ ਜਿਸ ਸਪੀਡ ਨਾਲ ਤੁਸੀਂ ਪੱਖਾ ਚਲਾ ਰਹੇ ਹੋ ਨਾ, ਹੁਣ ਕੰਪਨੀਆਂ ਵੀ ਤੇਜ਼ ਕੱਢ ਰਹੀਆਂ, ਇਹ ਤੋਂ ਵੀ ਤੇਜ਼ ਜੀ, ਲਓ ਜੀ ਹੁਣ ਉਹ ਤੋਂ ਵੀ ਤੇਜ਼ ਆ ਗਿਆ ਪੱਖਾ ਸਾਡਾ। ਤੇ ਮੈਂ ਉਹਨੂੰ ਸਰਵਿਸ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਇਹੀ ਪੱਖਾ ਨਾ ਤੂੰ ਇਹ ਛੱਤ ਤੇ ਲਾਇਆ ਹੋਇਆ ਨਾ ਹੇਠਾਂ ਨੂੰ ਹਵਾ ਸਿੱਟਣ ਲੱਗਾ ਹਨਾ, ਕਹਿੰਦਾ ਹਾਂ, ਮੈਂ ਕਿਹਾ ਇਹੀ ਪੱਖਾ ਨਾ ਤੂੰ ਛੱਤ ਦੇ ਉੱਪਰ ਲਾ ਦੇ ਉੱਪਰ ਨੂੰ, ਇਹ ਕਮਰਾ ਉੱਡ ਜਾਣਾ, ਹੈਲੀਕਾਪਟਰ ਬਣ ਜਾਣਾ ਇਹਦਾ ਕਮਰੇ ਦਾ, ਇੰਨੀ ਕੁ ਪਾਵਰ ਹੈ ਇਹਦੇ ਚ। ਤੇ ਇਹ ਤੁਸੀਂ ਤਾਂ 3-4 ਹੈਲੀਕਾਪਟਰ ਰੱਖੀ ਬੈਠੇ ਹੋ, ਬਸ ਪੱਖੇ ਹੀ ਪੁੱਠੇ ਪਾਸੇ ਨੂੰ ਲਾਏ ਹੋਏ, ਇਹਨਾਂ ਨੂੰ ਉੱਪਰ ਨੂੰ ਲਾਓ ਤਾਂ ਤੁਹਾਡੇ ਤੁਸੀਂ ਘਰ ਹਵਾ ਚ ਲੈ ਜਾਓਗੇ ਹਨਾ। ਤੇ ਇੰਨਾ ਕੁ ਉੱਥੇ ਮਤਲਬ ਉਹ ਜਿਹੜੀ ਗੱਲ ਆਪਾਂ ਨੋਇਜ਼ ਦੀ ਚੱਲ ਰਹੀ ਸੀ ਜਿਹੜੀ ਨਾ ਬੈਕਗਰਾਉਂਡ ਨੋਇਜ਼ ਹੈ, ਇਹ ਅਸੀਂ ਕਈ ਵਾਰੀ ਇਹਨਾਂ ਗੱਲਾਂ ਨੂੰ ਗੌਲਦੇ ਨਹੀਂ ਹੈਗੇ, ਪਰ ਜਿਹੜੀ ਵਾਈਟ ਨੋਇਜ਼ ਹੈ ਨਾ ਸਾਰਿਆਂ ਨੂੰ ਵੱਡਾ ਡਿਪਰੈਸ਼ਨ ਦਾ ਕਾਰਨ ਵਾਈਟ ਨੋਇਜ਼ ਹੈ। ਇਹੀ ਜਿਹੜੀ ਜਿੱਦਾਂ ਫ੍ਰੀਵੇ ਦੇ ਕੋਲ ਜਾਂ ਸੜਕਾਂ ਦੇ ਕੋਲ ਜਿਹੜੀ ਕਾਰਾਂ ਲਗਾਤਾਰ ਚੱਲੀ ਜਾ ਰਹੀਆਂ ਨੇ, ਉਹ ਵੀ ਇੱਕ ਵਾਈਟ ਨੋਇਜ਼ ਦਾ ਰੂਪ ਧਾਰਨ ਕਰ ਜਾਂਦੀਆਂ, ਉਹ ਵੀ ਡਿਪਰੈਸ਼ਨ ਦਾ ਕਾਰਨ ਬਣ ਜਾਂਦੀਆਂ। ਸੋ ਉਹ ਤੋਂ ਮਤਲਬ ਆਪਾਂ ਨੂੰ ਵੱਧ ਤੋਂ ਵੱਧ ਅਵਾਇਡ ਕਰਨਾ ਚਾਹੀਦਾ।
ਤੁਸੀਂ ਜੀ ਜੀ ਇੱਕ ਜਦੋਂ ਲਾਈਟ ਜਾਂਦੀ ਆ ਤਾਂ ਜਦੋਂ ਜਨਰੇਟਰ ਚੱਲਦੇ ਆ ਨਾ, ਉਹ ਜਿਹੜੀ ਆਵਾਜ਼ ਆ ਉਹ ਵੀ ਬਹੁਤ ਜ਼ਿਆਦਾ ਹਾਂਜੀ
ਬਾਹਰੋਂ ਕੋਈ ਆ ਗਿਆ ਤੇ ਉਹਨੇ ਆ ਕੇ ਨਾ 40-50 ਹਜ਼ਾਰ ਦਾ ਉਦੋਂ ਆਉਂਦਾ ਹੁੰਦਾ ਸੀ ਜਨਰੇਟਰ ਡੀਜ਼ਲ ਵਾਲਾ, ਉਹ ਲੈ ਲਿਆ ਗੁਆਂਢ ਦੇ ਵਿੱਚ ਹੀ। ਤੇ ਹੁਣ ਕੀ ਆ, ਸਾਰੇ ਸੁੱਤੇ ਪਏ ਤੇ ਬਿਜਲੀ ਚਲੇ ਗਈ ਤਾਂ ਪੱਖੇ ਬੰਦ ਹੋ ਗਏ, ਅਸੀਂ ਤਾਂ ਫੇਰ ਆਪਣੀਆਂ ਪੱਖੀਆਂ ਕੋਲ ਰੱਖੀ ਦੀਆਂ, ਪੱਖੀ ਝੱਲਣ ਲੱਗ ਗਏ ਸਾਰੇ, ਹਾਏ ਹਾਏ ਕਰਕੇ ਹੀ ਹਾਏ ਹਾਏ ਕਰਦੇ ਸੀਗੇ, ਸਾਨੂੰ ਤਾਂ ਹਾਏ ਹਾਏ ਦੀ ਵੀ ਆਵਾਜ਼ ਮਾੜੀ ਲੱਗਦੀ ਸੀ ਵੀ ਠੀਕ ਹੈ ਹਨਾ। ਉਹਨੇ ਕੀ ਕੀਤਾ, ਉਹ ਉਹਨਾਂ ਦੇ ਕੋਈ ਬਾਹਰੋਂ ਆਇਆ ਹੋਇਆ ਸੀ ਤੇ ਜਨਰੇਟਰ ਲਿਆਂਦਾ ਸੀ, ਉਹਨੇ ਚਾਹ ਦੇ ਨਾਲ ਨਾ ਅੱਧੀ ਰਾਤ ਨੂੰ ਵੀ ਜਨਰੇਟਰ ਆਨ ਕਰ ਲਿਆ ਹਨਾ, ਤੇ ਉਹ ਸਾਰਾ ਹੀ ਪਿੰਡ ਜਗਾ ਦਿੱਤਾ ਉਹਨਾਂ ਨੇ ਹਨਾ, ਤੇ ਸਾਰੇ ਬੜੇ ਔਖੇ, ਉਹ ਬਿਜਲੀ ਆ ਗਈ, ਉਹ ਜਨਰੇਟਰ ਚੱਲੀ ਜਾਵੇ, ਸਾਰਾ ਪਿੰਡ ਨੀ ਸੁੱਤਾ ਜੀ ਉਦਣ ਹਨਾ। ਤੇ ਉਹ ਦੂਜੇ ਦਿਨ ਉਹਨਾਂ ਨੂੰ ਪੁੱਛਿਆ ਯਾਰ ਤੁਸੀਂ, ਕਹਿੰਦਾ ਜਨਰੇਟਰ ਕਹਿੰਦਾ ਕੱਲ ਹੀ ਚਲਾਇਆ ਸੀਗਾ, ਉਹ ਕਹਿੰਦਾ ਭਾਜੀ ਨੀਂਦ ਨੀ ਆਉਂਦੀ ਸੀਗੀ ਇੰਨੀ ਗਰਮੀ ਸੀਗੀ ਹਨਾ। ਤੇ ਕਹਿੰਦੇ ਫਿਰ ਜਿੱਦਾਂ ਉਹ ਜਨਰੇਟਰ ਚਲਾ ਕੇ, ਕਹਿੰਦਾ ਨਹੀਂ ਜਨਰੇਟਰ ਚਲਾ ਕੇ ਫਿਰ ਵੀ ਨੀ ਆਈ ਨੀਂਦ, ਕਹਿੰਦਾ ਤੁਸੀਂ ਆਪ ਤਾਂ ਸੋਣਾ ਨੀ ਸੀਗਾ, ਸਾਰਾ ਪਿੰਡ ਵੀ ਤੁਸੀਂ ਜਗਾ ਰੱਖਿਆ ਹਨਾ। ਸੋ ਉਹਦੀਆਂ ਜਿਹੜੀਆਂ ਮਤਲਬ ਇਹਦੇ ਪਿੰਡਾਂ ਦੇ ਵਿੱਚ ਤਾਂ ਜ਼ਿਆਦਾ ਨੋਟ ਹੁੰਦਾ ਆ। ਸੋ ਸਿਹਤ ਦੇ ਪੱਖੋਂ ਮਤਲਬ ਆਪਾਂ ਧਿਆਨ ਰੱਖੀਏ, ਘਰ ਦੇ ਵਿੱਚ ਵੀ ਕਈ ਵਾਰੀ ਇਦਾਂ
ਨੁਕਸਾਨ ਦੇ ਆ ਜੀ ਜਿਹੜਾ ਸ਼ੋਰ ਆ ਰੌਲਾ ਆ।
ਇੱਕ ਧਿਆਨ ਮੈਂ ਹੋਰ ਦੇਣਾ ਚਾਹਨਾ ਇਸੇ ਟੌਪਿਕ ਤੇ ਆ ਕਿ ਘਰਾਂ ਦੇ ਵਿੱਚ ਕਈ ਵਾਰੀ ਫਰਿੱਜ ਵੀ ਬਹੁਤ ਰੌਲਾ ਪਾਉਂਦੇ ਹੁੰਦੇ ਆ, ਪਤਾ ਨਹੀਂ ਲੱਗਦਾ ਹੁੰਦਾ। ਸੋ ਆਪਣੇ ਫਰਿੱਜ ਦੀਆਂ ਮੋਟਰਾਂ ਵਗੈਰਾ ਜ਼ਰੂਰ ਚੈੱਕ ਕਰਾਓ, ਉਹ ਵਾਈਟ ਨੋਇਜ਼ ਜਿਹੜੀ ਆ ਬੱਚਿਆਂ ਲਈ ਕਾਫੀ ਖਰਾਬ ਹੈ ਉਹ ਫਰਿੱਜਾਂ ਦੀ।
ਇਵਨ ਚਿਮਨੀਆਂ ਜਿਹੜੀਆਂ ਜੀ ਸਾਡੀਆਂ ਜਿਹੜੀਆਂ ਅਸੀਂ ਚੁੱਲ੍ਹਿਆਂ ਦੇ ਉੱਤੇ ਲਾਈਆਂ ਹੁੰਦੀਆਂ
ਜੀ ਜੀ, ਉਹਨਾਂ ਦੀ
ਵੀ ਕਾਫੀ ਜ਼ਿਆਦਾ ਜੀ ਸ਼ੋਰ ਦਿੰਦੀਆਂ। ਤੇ ਸਿੰਧੂ ਸਾਹਿਬ ਜਿਹੜਾ ਇਹ ਸ਼ੋਰ ਆ ਇਹ ਅਸਲ ਦੇ ਵਿੱਚ ਸਾਡੇ ਦਿਮਾਗ ਦੀਆਂ ਜਿਹੜੀਆਂ ਨਾੜੀਆਂ ਉਹਨਾਂ ਦੇ ਵਿੱਚ ਵੀ ਸੁੰਗੜਨ ਪੈਦਾ ਕਰਦਾ ਆ। ਬਹੁਤ ਸਾਰੇ ਹੋਰ ਤਰ੍ਹਾਂ ਦੇ ਜਿਹੜੇ ਰੋਗ ਆ ਜਿੱਦਾਂ ਕੰਨ ਦੇ ਨਾਲ ਸੰਬੰਧਿਤ, ਦਿਮਾਗ ਦੇ ਨਾਲ ਸੰਬੰਧਿਤ ਆ, ਪੇਟ ਦੇ ਨਾਲ ਸੰਬੰਧਿਤ ਵੀ ਕਹਿੰਦੇ ਜਿਹੜੇ ਰੋਗ ਆ ਉਹ ਸ਼ੋਰ ਦੇ ਮਾੜੇ ਅਸਰ ਦੇ ਕਾਰਨ ਹੁੰਦੇ ਆ। ਤੇ ਮਾਨਸਿਕ ਤਣਾਅ ਜਿਹੜਾ ਆ ਉਹਦੇ ਵਿੱਚ ਹੋਰ ਵਾਧਾ ਹੁੰਦਾ ਕਿਉਂਕਿ ਸਾਡੇ ਸੁਭਾਅ ਚ ਵੀ ਤਬਦੀਲੀ ਆਉਂਦੀ ਆ, ਚਿੜਚਿੜਾਪਨ ਵੱਧ ਜਾਂਦਾ ਹਨਾ। ਜਦੋਂ ਤੁਸੀਂ ਰੌਲੇ ਦੇ ਵਿੱਚ ਜੀ ਰਹੇ ਆ ਤੁਹਾਨੂੰ ਉੱਚਾ ਬੋਲਣਾ ਪੈਣ ਡਿਆ ਹਨਾ, ਉੱਚਾ ਸੁਣਨਾ ਪੈਣ ਡਿਆ, ਸੋ ਉਹਦੇ ਨਾਲ ਮਾਨਸਿਕ ਤਣਾਅ ਜਿਹੜਾ ਆ ਉਹ ਵੀ ਵੱਧਦਾ ਆ। ਫਿਰ ਉਨਿੰਦਰਾ ਵੱਧਦਾ ਕਿਉਂਕਿ ਤੁਹਾਨੂੰ ਨੀਂਦ ਨੀ ਆਊਗੀ ਸਹੀ ਢੰਗ ਦੇ ਨਾਲ। ਫਿਰ ਸਾਡਾ ਜਿਹੜਾ ਖੂਨ ਦਾ ਦਬਾਅ, ਬਲੱਡ ਪ੍ਰੈਸ਼ਰ ਜਿਹੜਾ ਆ ਉਹਦੇ ਵਿੱਚ ਵੀ ਜਿਹੜਾ ਵੱਧ ਜਾਣਾ ਹਨਾ। ਸਿਰ ਦਰਦ ਜਿਹੜਾ ਆ ਉਹ ਤੁਹਾਨੂੰ ਆਮ ਰਹਿਣ ਲੱਗ ਜਾਣਾ ਆ। ਸੋ ਇਹ ਜਿਹੜੇ ਸ਼ੋਰ ਜਾਂ ਰੌਲੇ ਦੇ ਜਿਹੜੇ ਨਤੀਜੇ ਆ ਬਹੁਤ ਮਾੜੇ ਹੁੰਦੇ ਆ, ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਤੱਕ ਆਪਾਂ ਸ਼ੋਰ ਚ ਰਹਿੰਦੇ ਸਾਨੂੰ ਉਹੀ ਅੱਗੇ ਅਹਿਸਾਸ ਨਹੀਂ ਹੁੰਦਾ, ਪਰ ਸਾਨੂੰ ਇਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ। ਅੱਜ ਕੱਲ ਆਪਾਂ ਸਾਰੇ ਜਾਣਦੇ ਆ ਵੀ ਜਦੋਂ ਵਿਆਹ ਹੁੰਦੇ ਆ, ਪਾਰਟੀਆਂ ਹੁੰਦੀਆਂ ਆ, ਤਾਂ ਬਹੁਤ ਉੱਚੀ ਡੀਜੇ ਲਾਏ ਜਾਂਦੇ ਆ ਤੇ ਉਹਦਾ ਬੱਚਿਆਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਹੁੰਦਾ, ਉਹਨਾਂ ਦੀ ਸੁਣਨ ਸ਼ਕਤੀ ਦੇ ਉੱਤੇ ਅਸਰ ਪੈਂਦਾ ਆ ਉਹਦਾ। ਤੇ ਉਸ ਮਾਹੌਲ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਹਾਂ ਜੀ ਇੱਕ ਦੂਜੇ ਦੇ ਨਾਲ ਕੋਈ ਗੱਲ ਕਰ ਰਿਹਾ ਤਾਂ ਉਹਨੂੰ ਕਿੰਨਾ ਉੱਚਾ ਬੋਲ ਬੋਲ ਕੇ ਸਮਝਾਉਣਾ ਪੈਂਦਾ ਆ। ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹੋ ਜਿਹੇ ਵਾਤਾਵਰਣ ਆਲੇ ਦੁਆਲੇ ਆਪਾਂ ਪੈਦਾ ਕਰੀਏ ਜਿਹਦੇ ਵਿੱਚ ਰੌਲਾ ਘੱਟ ਤੋਂ ਘੱਟ ਹੋਵੇ, ਸ਼ੋਰ ਘੱਟ ਤੋਂ ਘੱਟ ਹੋਵੇ, ਹਨਾ।
ਵੈਸੇ ਹੁਣ ਇਹਦਾ ਹੱਲ ਵੀ ਆਪਾਂ ਨੂੰ ਦੱਸਣਾ ਚਾਹੀਦਾ, ਦੱਸੀ ਤਾਂ ਜਾਂਦੇ ਆ ਵੀ ਕਈ ਵਾਰੀ ਪਤਾ ਨੀ ਲੱਗਦਾ ਆਪ ਨੂੰ। ਦੇਖੋ ਜੀ, $40 ਦਾ ਇੱਕ ਡਿਵਾਈਸ ਆਉਂਦਾ ਆ, ਉਹਨੂੰ ਡਿਜੀਟਲ ਸਾਊਂਡ ਸੈਂਸਰ ਕਹਿੰਦੇ ਆ, ਸਮਾਰਟ ਸੈਂਸਰ। ਤੇ ਉਹ $40 ਦਾ ਆਉਂਦਾ, ਉਹਦੇ ਮੂਹਰੇ ਮਾਈਕ ਲੱਗਾ ਹੁੰਦਾ ਤੇ ਉਹ ਆਪਣੇ ਘਰ ਦੇ ਵਿੱਚ ਤੁਸੀਂ ਨਾ ਚੈੱਕ ਕਰ ਸਕਦੇ ਆ ਕਿ ਵੈਸੇ ਤਾਂ ਕਮਰਸ਼ੀਅਲ ਵੀ ਆਉਂਦੇ ਨੇ ਕਈ, ਤੇ ਤੁਸੀਂ ਕਿਸੇ ਇੰਸਪੈਕਟਰ ਨੂੰ ਸੱਦ ਕੇ ਵੀ ਚੈੱਕ ਕਰਾ ਸਕਦੇ ਹੋ। ਪਰ ਇਹਦਾ ਜਿਹੜਾ ਤੁਸੀਂ ਚੈੱਕ ਆਪ ਵੀ ਕਰ ਸਕਦੇ ਹੋ, $40 ਦਾ ਆਉਂਦਾ, ਉਹਨੂੰ ਖਰੀਦ ਕੇ ਆਪਣੇ ਘਰ ਦੇ ਵਿੱਚ ਰੱਖੋ ਤੇ ਉਹਨੂੰ ਮਤਲਬ 2-4 ਮਹੀਨੇ ਬਾਅਦ ਚੈੱਕ ਕਰ ਲਿਆ ਕਰੋ ਕਿ ਤੁਹਾਡਾ ਮੀਟਰ ਤੇ ਲੈਵਲ ਕਿੰਨਾ, ਉਹਦੇ ਸਾਰੀ ਹੈਲਪ ਉਹਦੇ ਵਿੱਚ ਲਿਖੀ ਹੋਈ ਹੈ ਵੀ ਕਿੰਨੀ ਅਕਸੈਪਟੇਬਲ ਹੈ। ਸੋ ਇਸ ਕਰਕੇ ਤੁਸੀਂ ਆਪਣੇ ਘਰ ਦਾ ਆਲੇ ਦੁਆਲੇ ਦਾ ਜਿਹੜਾ, ਜੇ ਤੁਸੀਂ ਘਰ ਲੈਣਾ ਵੀ ਚਾਹੁੰਦੇ ਹੋ ਤਾਂ ਸਾਊਂਡ ਦਾ ਵੀ ਜ਼ਰੂਰ ਚੈੱਕ ਕਰਾਓ ਕਿ ਉੱਥੇ ਸਾਊਂਡ ਕਿੰਨੀ ਚੱਲ ਰਹੀ ਹੈ, ਉਹਦੀ ਪ੍ਰੋਫਾਈਲ ਵੀ ਬਣੀ ਹੁੰਦੀ ਆ। ਇੱਕ ਤਾਂ ਇਹ ਤੁਹਾਨੂੰ ਮਤਲਬ ਦੱਸਣਾ ਚਾਹੁੰਦਾ ਸੀਗਾ ਕਿ ਇਹਦਾ ਹੱਲ ਇਹ ਆ ਕਿ ਅੱਜ ਕੱਲ ਮਸ਼ੀਨਾਂ ਮਿਲਦੀਆਂ ਨੇ, ਸਾਊਂਡ ਮੀਟਰ ਮਿਲਦੇ ਨੇ ਜਿਹਦੇ ਨਾਲ ਤੁਸੀਂ ਇਹ ਨੋਇਜ਼ ਨੂੰ ਮਈਅਰ ਕਰ ਸਕਦੇ ਆ। ਇੰਡੀਆ ਲੈ ਜਾਓ, ਇੰਡੀਆ ਦੇਖੋ ਕਿੰਨੀ, ਪੱਖਾ ਚਲਾ ਕੇ ਦੇਖੋ ਕਿੰਨੀ ਸਾਊਂਡ ਹੈ, ਫੇਰ ਤੁਹਾਨੂੰ ਪਤਾ ਲੱਗੇਗਾ ਤੇ ਫੇਰ ਤੁਸੀਂ ਵੀ ਪੱਖੇ ਹੌਲੀ ਕਰਾਉਂਦੇ ਫਿਰੋਗੇ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿੰਨੀਆਂ ਬਿਮਾਰੀਆਂ ਤੁਸੀਂ ਗਣਾਈਆਂ ਪਿਆ ਹੋ ਸਕਦੀਆਂ, ਇਹਨਾਂ ਤੁਹਾਡੇ ਨਾਲ ਮੈਂ 100% ਸਹਿਮਤ ਹਾਂ। ਤੇ ਇਹਦਾ ਨਾ ਅਸਲ ਦੇ ਵਿੱਚ ਕੀ ਆ ਕਿ ਇੱਕ ਸਰੀਰ ਜਿਹੜਾ ਸਾਡਾ ਆ ਉਹ ਇੱਕ ਤਾਲ ਦੇ ਵਿੱਚ ਚੱਲ ਰਿਹਾ, ਰਿਦਮ ਚ। ਇਹ ਸਾਡਾ ਨਾ ਇੱਕ ਸਰੀਰ ਇੱਕ ਸਾਊਂਡ ਦੀ ਰਿਦਮ ਤੇ ਚੱਲ ਰਿਹਾ, ਸਾਰਾ ਸਾਊਂਡ ਹੀ ਹੈ ਵੈਸੇ ਤਾਂ। ਗੁਰੂ ਸਾਹਿਬ ਕਹਿੰਦੇ ਨੇ ਕਿ ਸਾਰਾ ਬ੍ਰਹਿਮੰਡ ਜਿਹੜਾ ਸਾਊਂਡ ਤੇ ਚੱਲ ਰਿਹਾ, ਤੇ ਇਹ ਜਿਹੜਾ ਇੱਕ ਰਿਦਮ ਚ ਚੱਲ ਰਿਹਾ ਤਾਂ ਸਾਡਾ ਸਰੀਰ ਜਿਹੜਾ ਤੰਦਰੁਸਤ ਹੈ। ਜਦੋਂ ਇਹ ਰਿਦਮ ਟੁੱਟ ਜਾਂਦੀ ਆ ਫੇਰ ਸਾਡੇ ਜਿਹੜੇ ਸਰੀਰ ਦੇ ਅੰਗ ਪੈਰ ਆ ਉਹ ਮੈਲ ਫੰਕਸ਼ਨ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹ ਹੋਰ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਦੇ ਨੇ। ਉਹਨੂੰ ਕਹਿੰਦੇ ਆ ਬੇਤਾਲੇ ਹੋਣਾ। ਇੱਕ ਹੁੰਦੀ ਆ ਰਿਦਮ ਹੁੰਦੀ ਆ ਤਾਲ, ਪੇ ਤਾਲ ਚ ਚੱਲ ਰਿਹਾ, ਇੱਕ ਹੁੰਦਾ ਫੇਰ ਬੇਤਾਲ ਹੋ ਜਾਣਾ। ਉਹਨੂੰ ਕਹਿੰਦੇ ਉਹ ਬੇਤਾਲ ਨੂੰ ਅਸੀਂ ਭੂਤਨਾ ਵੀ ਕਹਿੰਦੇ ਨੇ, ਉਹ ਭੂਤ ਬਣ ਗਿਆ, ਮਤਲਬ ਉਹ ਬੇਤਾਲਾ ਹੋ ਗਿਆ ਉਹ। ਇਸ ਕਰਕੇ ਮਤਲਬ ਇੱਕ ਸ਼ਲੋਕ ਵੀ ਆਉਂਦਾ ਨਾ, ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ, ਹਨਾ। ਫੇਰ ਜਿਹੜੇ ਕਲਯੁਗ ਦੇ ਵਿੱਚ ਬੰਦੇ ਉਹ ਬੇਤਾਲੇ ਹੋਏ ਫਿਰਦੇ ਨੇ। ਸੋ ਇੱਕ ਨਾਰਮਲ ਜਿਹੀ ਗੱਲ ਹੈ ਕਲਯੁਗ ਦੇ ਵਿੱਚ ਬੇਤਾਲੇ ਹੋਣਾ, ਆਊਟ ਆਫ ਰਿਦਮ ਹੋਣਾ। ਪਰ ਆਪਾਂ ਨੂੰ ਇਹਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਬੇਤਾਲੇ ਨਾ ਬਣ ਜਾਈਏ, ਰਿਦਮ ਆਪਣੇ ਸਰੀਰ ਦੀ, ਆਪਣੇ ਘਰ ਦੀ, ਪਰਿਵਾਰ ਦੀ ਰਿਦਮ ਸਹੀ ਰੱਖੀਏ ਤੇ ਆਲੇ ਦੁਆਲੇ ਜਿੰਨੀ ਵੀ ਅਸੀਂ ਨੋਇਜ਼ ਘਟਾ ਸਕੀਏ ਉਸ ਨੂੰ ਅਸਾਂ ਘਟਾਈਏ। ਤੇ ਅਮਰਦੀਪ ਜੀ, ਮੈਨੂੰ ਲੱਗਦਾ ਸਮਾਂ ਵੀ ਹੋ ਗਿਆ ਹੁਣ।
ਬਿਲਕੁਲ ਹੋ ਗਿਆ, ਤੇ ਆਪਾਂ ਜਾਂਦੇ ਜਾਂਦੇ ਇਹੀ ਮਤਲਬ ਜਿਹੜਾ ਸੁਨੇਹਾ ਉਹ ਦੇ ਕੇ ਜਾਣਾ ਚਾਹਵਾਂਗੇ ਕਿ ਅਸਲ ਦੇ ਵਿੱਚ ਕੁਦਰਤੀ ਢੰਗ ਦੇ ਨਾਲ ਜਿਹੜਾ ਜੀਵਨ ਜਿਉਣਾ ਨਾ ਜਿਹੜਾ, ਉਹ ਮੈਨੂੰ ਲੱਗਦਾ ਕਿ ਬਹੁਤ ਫਾਇਦੇਮੰਦ ਆ, ਕਿਉਂਕਿ ਆਪਾਂ ਆਦੀ ਹੋ ਗਏ ਆ, ਆਪਾਂ ਨੂੰ ਲਾਈਟ ਚਲੇ ਜਾਂਦੀ ਆ, ਆਪਾਂ ਗਰਮੀ ਨੀ ਝੱਲ ਸਕਦੇ, ਹਨਾ। ਤੇ ਜਦੋਂ ਥੋੜੀ ਗਰਮੀ ਤੇਜ਼ ਹੁੰਦੀ ਆ ਤੇ ਆਪਾਂ ਨੂੰ ਫਿਰ ਵੀ ਘਬਰਾਹਟ ਹੁੰਦੀ ਆ, ਤੇ ਉਹਦੇ ਲਈ ਮਤਲਬ ਹਰ ਚੀਜ਼ ਦੇ ਲਈ ਅਸੀਂ ਡਿਪੈਂਡੈਂਟ ਹੋ ਗਏ ਆ, ਅਸੀਂ ਨਿਰਭਰ ਹੋ ਗਏ ਆ। ਤੇ ਜਿਹੜਾ ਕੁਦਰਤੀ ਢੰਗ ਆ ਜ਼ਿੰਦਗੀ ਜਿਉਣ ਦਾ, ਉਹਨੂੰ ਅਸੀਂ ਬਿਲਕੁਲ ਵਿਸਾਰੀ ਜਾਂਦੇ ਆ, ਭੁੱਲੀ ਜਾਂਦੇ ਆ, ਹਨਾ। ਤੇ ਸਿੱਧੂ ਸਾਹਿਬ, ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ, ਹਨਾ, ਜਿਸ ਢੰਗ ਦੇ ਨਾਲ ਕੁਦਰਤੀ ਕਰੋਪੀਆਂ ਵਾਪਰਦੀਆਂ, ਤਾਂ ਕਈ ਵਾਰ ਹੁੰਦਾ ਕਿ ਤੂਫਾਨ ਇਸ ਢੰਗ ਦੇ ਨਾਲ ਆਉਂਦੇ ਆ, ਕਿੰਨੇ ਕਿੰਨੇ ਦਿਨ ਬਿਜਲੀ ਤੋਂ ਬਿਨਾਂ ਵੀ ਗੁਜ਼ਾਰਾ ਕਰਨਾ ਪੈਂਦਾ। ਪਰ ਮੈਨੂੰ ਲੱਗਦਾ ਕਿ ਸੰਤੁਲਨ ਸਾਨੂੰ ਖੁਦ ਨੂੰ ਹੀ ਕਾਇਮ ਕਰਨਾ ਪੈਣਾ ਆ, ਕਿ ਅਸੀਂ ਖੁਦ ਨੂੰ ਆਪ ਉਸ, ਜਿਵੇਂ ਤੁਸੀਂ ਕਿਹਾ ਕਿ ਉਸ ਤਾਲ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ। ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਸਮਝਾਈਏ ਕਿ ਕੀ ਮਤਲਬ ਜੇ ਸ਼ੋਰ ਦਾ ਜਾਂ ਰੌਲੇ ਦਾ ਸਾਡੇ ਉੱਤੇ ਕੀ ਅਸਰ ਜ਼ਿਆਦਾ ਹੋ ਸਕਦਾ, ਕਿਉਂਕਿ ਅੱਜ ਕੱਲ ਦੇਖੋ ਤੁਸੀਂ ਬੱਚੇ ਜਿਹੜੇ ਉਹ ਆਈਪੈਡ ਲਾ ਕੇ ਉਹਦੇ ਵਿੱਚ ਉਹ ਸਪੀਕਰ ਦੀ ਤਾਰ ਲਾਉਂਦੇ ਆ, ਹਨਾ, ਤੇ ਆਪਣੇ ਕੰਨਾਂ ਦੇ ਵਿੱਚ ਉਹਨਾਂ ਨੇ ਕਿੰਨੀ ਆਵਾਜ਼ ਦਿੱਤੀ ਹੋਈ ਆ, ਉਹ ਅਸੀਂ ਕਦੇ ਨੋਟ ਨਹੀਂ ਕਰਦੇ, ਹਨਾ। ਉਹ ਸਿੱਧਾ ਉਹਦਾ ਵੀ ਅਸਰ, ਉਹਨਾਂ ਨੂੰ ਤੁਸੀਂ ਆਵਾਜ਼ ਮਾਰੋਗੇ ਉਹ ਆਪ ਉੱਚੀ ਬੋਲ ਕੇ ਸਾਡੇ ਨਾਲ ਗੱਲ ਕਰਨਗੇ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜੇ ਮੈਂ ਕੰਨਾਂ ਨੂੰ ਉਹ ਲਾਏ ਹੋਏ ਆ ਸਪੀਕਰ, ਤਾਂ ਸ਼ਾਇਦ ਉੱਚੀ ਬੋਲ ਕੇ ਵੀ ਉਹਨਾਂ ਨੂੰ ਸੁਣੂਗਾ।
ਅਮਰਦੀਪ,
ਇਹ ਚੀਜ਼ਾਂ ਜਿਹੜੀਆਂ ਅਸੀਂ,
ਇੱਕ ਹੋਰ ਨੁਕਤਾ ਜਾਂਦੇ ਜਾਂਦੇ ਖਿਆਲ ਦੇ ਵਿੱਚ ਆ ਗਿਆ ਬੱਚਿਆਂ ਦਾ, ਕਿ ਖਾਸ ਕਰਕੇ ਨਾ ਜਿਹੜੀਆਂ ਗਰਭਵਤੀ ਔਰਤਾਂ ਨੇ, नोट कर जो गर्भ धारण किया हे प्रेगनेंट है उदो जी साउंड का बड़ा ख्याल रखना के शोर शराबे थां ते नहीं जाना ओ बच्चे की रिदम भी खराब हो जाती है गर्भ दे विच सो ओदा बड़ा ख्याल रखना है ए चीजा असि नोट नहीं करते अजकल इन आप मॉडर्नाइज जमाने के हिसाब कहने लै ए बेकार है पर ए बहुत दुरुस्त गल्लां ने इस समय के दौरान शांत माहौल रहना चाहिए और वध तो वध अपने धर्म नूं मुख रखते हुए वध तो वध तुहानूं अपने धर्म की बाणी धर्म के ग्रंथ परमात्मा का ध्यान धरना चाहिए ता कि बच्चे की रिदम जिहड़ी आ कायम रहे सो इस करके साउंड तो बिलकुल ग्रेज करनी चाहिए है प्रेगनेंसी के दौरान भी
जी ते सिद्धू साहब जान तो पहला साडे कुछ होर दोस्त जेडे उन्हां दे सुनेहे साडे तक पहुंचे हुए आपां उन्हां दे सुनेहे जरूर लेंदे जाइए
जी बिल्कुल
साडे नाल जोगिंदर सिंह सोही जगराऊं सिडनी वाले बहुत देर तो ही अभी जुड़े हुए सीगे ते कहंदे एंजॉयिंग योर प्रोग्राम गेटिंग गुड नॉलेज फ्रॉम द न्यूज ते बहुत बहुत धन्यवाद इन्हां दा भी हांजी हौसला अफजाई करदे रहिंदे आ साडी ते उस तों बाद साडे नाल ना जसविंदर सिंह भी काफी देर तों जुड़े आ सति श्री अकाल भी बुलाई आ ते इना ने भी मेनु लगदा कि नरिंदर सिंह कपूर होरां दे कुछ जेडे विचार आ ओ साडे नाल सांझे करने चाहे आ ते थोड़ी जे लंबी लिखते आ जे इजाजत होगी तां मैं जल्दी जल्दी करां सांझी जी कहंदे जे कुछ गल्लां पहलां पता हुंदियां तां हर किसे ने वखरे ढंग नाल जोणा सी पर ए गल्लां पता लगदियां लगदियां उमर मुक जांदी है जिंदगी विच इंसाफ नहीं है किसे नूं भी सब कुछ नहीं मिलदा अक्सर कोई होरां च योगदा समर्था नहीं वेखदा हर कोई अपना लाभ वेखदा है ते अपणिआं नूं लाभ पहुंचाउंदा है जिन्हां दा मुल पैणा चाहीदा है ओह वेखदे ही रहि जांदे हन अते होर ही पिछों आ के अगे लंघ जांदे हन लोक साडीआं आसां ते पूरे नहीं उतरदे क्योंकि असीं वी उन्हां दीआं आसां ते पूरे नहीं उतरदे लोक मेहनत नाल विकास करना नहीं चाहुंदे बदलना नहीं चाहुंदे चाहुंदे हन कि उन्हां नूं सब कुछ बणिआ बणाया मिल जावे जिंदगी विच घाटे पैंदे हन ते पैंदे रहिंदे हन जेड़े फैसले बड़ी सोच विचार अते कईआं नाल सलाह करन उपरांत ले जांदे हन अक्सर ओह ही गलत सिद्ध हुंदे हन ज्यों ज्यों उमर वधदी है पतले होना मुश्किल होई जांदा है विआह मौज मेला ही नहीं हुंदा इह जिंदगी भर सुहिरदता ते कुरबानी नाल निभाई जाण वाली जिम्मेवारी भी हुंदा है बुढ़ापे दी इकलता विच पति पत्नी दोहां लई इक दूजे दी हाजरी बड़ी जरूरी हुंदी है बुढ़ापे विच बहुतियां चीजां दी लोड़ नहीं पैंदी पर जिन्हां दी पैंदी है उन्हां दी बहुत पैंदी है होरां नूं खुश करन दे सफल यतन सफल नहीं हुंदे जिहड़े सानूं पसंद नहीं करदे ओह किसी हालत विच पसंद नहीं करनगे जिहड़े करदे हन ओह हर हाल विच करनगे अपना ध्यान आप ही रखना पैंदा है भावक शरीरक मानसिक ते आत्मक पक्षों मजबूत होवो नहीं तां टुट जाओगे करो जो मर्जी जीवन दे कोई अर्थ नहीं सारियां जरबां तकसीमां अखीर विच सिफर हो जांदियां हन धन्नवादी होना सीखना चाहिदा है माफी मंगण ते माफ करन नाल सुख मिलदा है सानू एही जन्म मिलिया है जो करना है ओह इसे जन्म विच करो होर कोई जन्म नहीं मिलना लापरवाही ते अगो सचेत होके जिम्मेवारी नाल जीवो चढ़दी कला ते आसवंद रहण नाल जिंदगी सौखी हो जांदी है नरिंदर सिंह कपूर होरां दीआं जिहड़ियां लिखतां उन्हां ने साडे नाल सांझियां कीतियां जसविंदर सिंह होरां ने
क्या बात है जी बहुत वधिया विचार भेजे ने ते लईए जाज दी मैनू वी दिओ जाज जी
जी जी सिद्धू साहब जाते जाते एक दो होर सुनेहे रुपिंदर सिंह गिल मेलबर्न वाले साडे नाल जुड़े सीगे गुड मॉर्निंग जी एस एस ए टू ऑल लिसनर्स वी एंजॉय योर प्रोग्राम इन्हां दा भी धन्नवाद करदे आं जी ते इहदे नाल ही बचित्तर मौड़ भुल्लर फिरोजपुर वाले भी साडे नाल जुड़े हुए काफी देर तों सति श्री अकाल बुलाई आ हरमन रेडियो परिवार नूं साडे वल्लों भी बहुत प्यार भरी सति श्री अकाल ते इन्हां ने विचार भेजिआ सिखी केवल पहरावे विच नहीं मनुख दी सोच ते विचारां विच भी होनी चाहीदी है बहुत वधिया विचार है बहुत बहुत धन्नवाद सांझ पाउण दे लई विक्रम सिंह बैनीपाल अगे साडे नाल जुड़े आ सति श्री अकाल सिद्धू साहब कहिंदे आसा दी वार ते गुरु ग्रंथ साहिब जी दी व्याख्या साहित कित्थों मिल सकदी है सो मैनूं लगदा कि उन्हां तक जिहड़ा तुसीं लिंक है जी भेज दिता है ते अगे नरेंद्र राठौर भी जुड़े आ जी ते राज महिंदर सिंह होरां ने धन्नवाद कीता है नरेंद्र राठौर जिहड़े आ जी उन्हां ने भी जिहड़ा वाइट प्रदूषण की गल की है भी मैं भी उत्तों बहुत एलर्जिक आ ते इंडिया च तां कहिंदे इहदी कोई हद नहीं है साडा घर भी कहिंदे फोकल प्वाइंट पटियाला तो 500 मीटर की दूरी से तुसीं समझ सकते हो किन्ना मुश्किल ऐदां दे माहौल च कोई कानून नहीं जो इस नूं कंट्रोल करे ते हुण क्योंकि सारिआं दे सुनेहे हो गए आ जी ते आपां टाइम भी ज्यादा लै लिया ते हुण मैनूं भी इजाजत लैणी पैणी आ सो सारे स्रोतिआं नूं ਬਹੁਤ ਹੀ ਪਿਆਰ ਭਰੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ। ਆਪਾਂ ਅਗਲੇ ਹਫਤੇ ਫਿਰ ਮੰਗਲਵਾਰ ਵਾਲੇ ਦਿਨ ਲਹਿਰਾਂ ਦੇ ਵਿੱਚ ਇਸੇ ਤਰ੍ਹਾਂ ਬੈਠਾਂਗੇ, ਪਰ ਤੁਸੀਂ ਪ੍ਰੋਗਰਾਮ ਹੋਰ ਵੀ ਸੁਣਨੇ ਆ, ਲਹਿਰਾਂ ਜਿਹੜੀਆਂ ਉਹ ਵੀ ਸ਼ੁੱਕਰਵਾਰ ਤੱਕ ਇਸੇ ਤਰ੍ਹਾਂ ਚੱਲਣੀਆਂ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਤੇ। ਮੈਨੂੰ ਮੈਲਬਨ ਤੋਂ ਤੇ ਅਮਨਦੀਪ ਸਿੱਧੂ ਹੋਰਾਂ ਨੂੰ ਕੌਫ ਸਰਬਰ ਤੋਂ ਇਜਾਜ਼ਤ ਦਿਓ ਜੀ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।